ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਸਲੋਕ ਸਹਿਤ ਕ੍ਰਿਤੀ ਮਹੱਲਾ ਪਹਿਲਾ। ਪਾਠ ਪੁਸਤਕ ਸੰਧਿਆ ਬਾਦੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਮਨ ਵਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ ਕਿ ਲੜੀਵਾਰ ਕਥਾ ਜਿਹੜੀ ਹੈ ਜਥੇ ਸੰਗਤ ਦੇ ਅੰਦਰ ਸੱਤਵੀਂ ਕਥਾ ਦਾ ਜੋ ਇਹ ਪ੍ਰਭਾਵ ਚੱਲ ਰਿਹਾ ਹੈ ਉਹ ਇੱਕ ਵਿਸ਼ੇਸ਼ ਕਰਕੇ ਸਹਿਸ ਕਿਰਤ ਨਾਮ ਦੀ ਬਾਣੀ ਹੈ, ਉਸ ਬਾਣੀ ਦੀ ਕਥਾ ਅੱਜ ਆਰੰਭ ਹੋ ਰਹੀ ਹੈ। ਵਿਸ਼ੇਸ਼ ਕਰਕੇ ਇਸ ਬਾਣੀ ਦੇ ਕੁਝ ਅੱਖਰ ਐਸੇ ਨ ਕਠਿਨ ਹੋਣ ਕਰਕੇ ਤੇ ਜਿਹੜੇ ਸੰਥਿਆ ਕਰਨ ਵਾਲੇ ਨੇ ਚੰਗੀ ਤਰ੍ਹਾਂ ਪਾਈ ਪਕਾਓਗੇ ਪਹਿਲੇ ਸਮੇਂ ਦੇ ਅੰਦਰ ਤਾਂ ਤੇ ਜਿਹੜੇ ਸਿੰਘ ਪਹਿਲਾਂ ਸੰਥਿਆ ਕਰਦੇ ਸੀ ਉਹਨਾਂ ਨੂੰ ਪੰਜਾਹ ਵਾਰ ਇਹ ਵਿੱਚ ਤੇ 25 ਵਾਰ ਦੂਸਰੀ ਸੰਥਿਆ ਪਕਾਉਣੀ, ਇਹਨੂੰ 50 ਵਾਰ ਪਕਾਉਣਾ। ਪਰ ਹੁਣ ਸਾਸ ਜੀ ਢਲਿਆਈਆਂ ਆ ਰਹੀਆਂ ਨੇ ਸਾਰੀ ਜਗ੍ਹਾ, ਤੁਹਾਡੇ ਵਿੱਚ ਵੀ ਭਾਈ ਢਲਿਆਈ ਹੈ, ਪਰ ਕੋਸ਼ਿਸ਼ ਕਰੋ ਇਹਨਾਂ ਅੱਖਰਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ। ਜ਼ਿੰਦਗੀ ਭਰ ਫਿਰ ਧੋਖਾ ਖਾਣ ਵਾਲੀ ਵੱਲ ਨਹੀਂ ਹੋਏਗੀ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਆਰੰਭ ਕਰਨ ਦੇ ਵਿੱਚ ਪਹਿਲਾਂ ਮਹਾਰਾਜ ਸਾਹਿਬ ਨੇ ਮਹਾਂਮੰਗਲ ਕੀਤਾ ਹੈ, ਉਸ ਤੋਂ ਉਪਰੰਤ ਫਿਰ ਜਿਵੇਂ ਸਹਿਸਕ੍ਰਿਤੀ ਦੀ ਵਿਚਾਰ ਹੈ, ਸੰਸਕ੍ਰਿਤ ਨਾਲੋਂ ਸਹਿਸਕ੍ਰਿਤੀ ਦਾ ਕੀ ਫਰਕ ਹੈ, ਇਹ ਵੀ ਕੁਝ ਵਿਚਾਰਾਂ ਹੋਣਗੀਆਂ। ਉਸ ਤੋਂ ਅੱਗੇ ਫਿਰ ਇਹਦੀ ਉਥਾਨਕਾ, ਇਹ ਕਿੱਥੇ ਸ਼ਬਦ ਉਚਾਰਨ ਕੀਤੇ, ਇਹ ਸਾਰੀ ਵਿਚਾਰ ਜਿਹੜੀ ਆ ਰਹੀ ਹੈ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸ਼ਰਵਣ ਕਰੋ ਜੀ।
ਇੱਕ ਓਅੰਕਾਰ,
ਇੱਕ ਅਦੁੱਤੀ ਜਣੀ ਜਿਹਦੇ ਵਿੱਚ ਦੁਆ ਪੜਨੀ ਹੈ ਤੇ ਅਦਵੈਤ ਸਰੂਪ ਹੈ ਜੋ ਖੰਡਿਓ ਜੋ ਨਾ ਜਾਏ ਸੋ ਅਖੰਡ ਜੋ ਕੋ ਖਿਆਲ ਕੀਜੇ। ਇੱਕ ਅਦੁੱਤੀ ਬ੍ਰਹਮ ਹੈ ਸੇ ਇਸ ਕਰਕੇ ਦੁਆਪਣ ਜਿਹਦੇ ਵਿੱਚ ਨਹੀਂ ਹੈ, ਵਿਆਪਕ ਸਰੂਪ ਹੈ, ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ। ਭਾਵੇਂ ਪ੍ਰਕਾਸ਼ ਕਰਨ ਵਾਲੀਆਂ ਬੁੱਧੀ ਬਿਜਲੀ ਚੰਦ ਸੂਰਜ ਤਾਰੇ ਆਦਿ ਇਹ ਮੰਨਿਆ ਖੱਟ ਜੋਤੀਆਂ, ਪਰ ਸਭ ਮੈਂ ਜੋਤ ਜੋਤ ਹੈ ਸੋਏ ਤੇ ਤਹਿ ਚਾਨਣ ਸਭ ਮੈਂ ਚਾਨਣ ਹੋਏ। ਉਹ ਸਭ ਦਾ ਪ੍ਰਕਾਸ਼ਮੈ ਹੈ। ਇਸ ਤੋਂ ਅੱਗੇ ਕਥਨ ਕਰਦੇ ਹਨ ਜੀ,
ਸਤਨਾਮ
ਸਤ ਨਾਸ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ।
ਕਰਤਾ ਪੁਰਖ,
ਕਰਤਾ ਸ੍ਰਿਸ਼ਟੀ ਦੇ ਰਚਣ ਵਾਲਾ ਹੈ, ਇਹ ਤਟਸਥੀ ਲੱਖਣ ਆ ਗਏ। ਪੁਰਖ ਸਰੂਪ ਲੱਖਣ ਆ ਗਏ, ਸਰੂਪ ਲੱਖਣ ਵੀ ਵਿੱਚ ਹੈ, ਤਟਸਥੀ ਲੱਖਣ ਵੀ ਵਿੱਚ ਹੈ। ਇਸ ਪ੍ਰਕਾਰ ਉਹ ਜਗਤ ਦਾ ਰਚਨਹਾਰ ਹੈ, ਪੁਰਖ ਪੂਰਨ ਹੈ,
ਨਿਰਭਉ
ਭੈ ਤੋਂ ਰਹਿਤ ਹੈ,
ਨਿਰਵੈਰ
ਵੈਰ ਤੋਂ ਰਹਿਤ ਹੈ,
ਅਕਾਲ ਮੂਰਤ
ਅਕਾਲ ਕਾਲ ਤੋਂ ਰਹਿਤ, ਉਸ ਦਾ ਮੂਰਤ ਸਰੂਪ ਹਸਤੀ ਉਸ ਦੀ, ਕਾਲ ਤੋਂ ਰਹਿਤ ਹੈ,
ਅਜੂਨੀ
ਜੂਨਾ ਤੋਂ ਰਹਿਤ ਹੈ,
ਸਹਿਭੰਗ
ਸਹਿਭੰਗ ਸੁਤੇ ਪ੍ਰਕਾਸ਼ ਸਰੂਪ ਹੈ, ਐਸਾ ਉਸਦਾ ਸਰੂਪ ਹੈ,
ਗੁਰਪ੍ਰਸਾਦ
ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਐਸੇ ਵਿਸ਼ੇਸ਼ਣਾਂ ਵਾਲਾ ਉਹ ਪਰਮੇਸ਼ਰ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ, ਉਸ ਤਰ੍ਹਾਂ ਨਹੀਂ ਪ੍ਰਾਪਤ ਹੋ ਸਕਦਾ। ਇਹ ਮਹਾਂਮੰਗਲ ਕੀਤਾ ਹੈ, ਮੂਲ ਮੰਤਰ ਦੇ ਵਿੱਚੋਂ ਹੀ ਸਤਿਗੁਰਾਂ ਨੇ ਚਾਰ ਪ੍ਰਕਾਰ ਦੇ ਇਹ ਮੰਗਲ ਬਣਾਏ ਹੋਏ ਹੈ ਤੇ ਇੱਕ ਤਾਂ ਗੁਰਪ੍ਰਸਾਦ ਤੱਕ ਜਿਹੜਾ ਮਹਾਂਮੰਗਲ ਹੈ ਇਹਦੇ ਵਿੱਚੋਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਇਹਦੇ ਵਿੱਚੋਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ। ਇਸ ਕਰਕੇ ਚਾਰ ਤਰ੍ਹਾਂ ਦੇ ਮੰਗਲਾਂ ਦੀ ਪਿੱਛੇ ਵਿਚਾਰ ਹੋ ਚੁੱਕੀ ਹੈ। ਅੱਜ ਕੁਝ ਹੋਰ ਬਹੁਤ ਕੁਛ ਹੈ ਕਹਿਣ ਸੁਣਨ ਵਾਲਾ, ਇਸ ਕਰਕੇ ਆਪਾਂ ਬਹੁਤਾ ਵਕਤ ਨਾ ਲਾਈਏ। ਇਹ ਫਿਰ ਜਿੱਥੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਬਦ ਹੈ ਉੱਥੇ ਖੁੱਲ੍ਹ ਜਾਣਗੀਆਂ ਅਤੇ ਮਹਾਰਾਜ ਸਾਹਿਬ ਜੀ ਅੱਗੇ ਹੁਣ ਇਹ ਸਲੋਕਾਂ ਬਾਰੇ ਜਾਣਕਾਰੀ ਦਿੰਦੇ ਆ ਵੀ ਇਹ ਸਲੋਕ ਕਿਸ ਭਾਸ਼ਾ ਦੇ ਵਿੱਚ ਹਨ। ਸੋ ਆਓ ਅੱਗੇ ਜਿਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਸੁਣੋ ਜੀ।
ਸਲੋਕ ਸਹਿਜ ਕ੍ਰਿਤੀ ਮਹੱਲਾ ਪਹਿਲਾ।
ਇੱਕ ਤਾਂ ਬਹੁਤ ਸਾਰੇ ਅਣਜਾਣ ਪਾਠੀ ਕਹਿਣਗੇ ਵੀ ਸੰਸਕ੍ਰਿਤ ਸਲੋਕਾਂ ਚ ਆ ਗਿਆ ਪਾਠ, ਸੰਸਕ੍ਰਿਤ ਤਾਂ ਹੈ ਨਹੀਂ, ਇਹ ਤਾਂ ਮੂਹਰੇ ਸਿਰਲੇਖ ਤਾਂ ਪੜੋ ਸਹਿਸਕ੍ਰਿਤੀ ਹੈ, ਇਹਦਾ ਅੰਤਰਾ ਕੀ ਹੈ, ਇਹਦੇ ਵਿੱਚ ਫਰਕ ਕੀ ਹੈ? ਇਹਦੇ ਵਿੱਚ ਸਾਸਵੀ ਫਰਕ ਇਹ ਹੈ, ਇਹ ਜਿਹੜੀ ਸਹਿਸਕ੍ਰਿਤੀ ਹੈ ਇਹ ਅਨਾਦੀ ਚਲੀ ਆ ਰਹੀ ਹੈ। ਇਹ ਸੰਸਕ੍ਰਿਤ ਦੀ ਸਮਝ ਲਓ ਵੀ ਜਿਹੜੀ ਸੰਸਕ੍ਰਿਤ ਭਾਸ਼ਾ ਉਹਦੀ ਮਾਂ ਮੰਨੀ ਜਾਂਦੀ ਹੈ, ਸਹਿਸਕ੍ਰਿਤੀ ਤੋਂ ਹੀ ਸੰਸਕ੍ਰਿਤੀ ਪੈਦਾ ਹੋਈ ਹੈ। ਇਹਨੂੰ ਪ੍ਰਾਕ੍ਰਿਤ ਦੇਸ਼ ਭਾਸ਼ਾ ਆਦਿ ਇਹ ਸਹਿਸਕ੍ਰਿਤੀ ਇਹ ਪ੍ਰੈਵਾਚ ਸ਼ਬਦ ਹੀ ਸਮਝੋ ਇਹਦੇ, ਜਿਵੇਂ ਅਰਬੀ ਦੇ ਵਿੱਚੋਂ ਫਾਰਸੀ, ਫਾਰਸੀ ਨੇ ਜਨਮ ਲਿਆ, ਫਾਰਸੀ ਦੇ ਚੋਂ ਉਰਦੂ ਭਾਸ਼ਾ ਨੇ ਜਨਮ ਲਿਆ, ਇਸੇ ਤਰ੍ਹਾਂ ਸਹਿਸਕ੍ਰਿਤੀ ਚੋਂ ਸੰਸਕ੍ਰਿਤੀ ਪੈਦਾ ਹੋਈ, ਸੰਸਕ੍ਰਿਤ ਦੇ ਵਿੱਚੋਂ ਫਿਰ ਅੱਗੇ ਹਿੰਦੀ ਭਾਸ਼ਾ ਜਿਹੜੀ ਹੈ, ਇਉਂ ਭਾਸ਼ਾ ਦਾ ਰੂਪਾਂਤਰ ਹੁੰਦੀਆਂ ਆਈਆਂ ਹਨ, ਐਸਾ ਹੋਇਆ ਹੋਇਆ ਹੈ। ਅਤੇ ਇਸ ਕਰਕੇ ਇਹ ਸੀ ਸਲੋਕ ਸਹਿਸਕ੍ਰਿਤੀ। ਦੂਸਰਾ ਇਹਦਾ ਹੈ ਵੀ ਜਿਸ ਵੇਲੇ ਪਰਮੇਸ਼ੁਰ ਨੇ ਸੰਸਾਰ ਨੂੰ ਰਚਿਆ ਹੈ, ਜਦੋਂ ਮਨੁੱਖ ਜਾਤੀ ਰਚੀ ਹੈ, ਉਸ ਵੇਲੇ ਪਰਮੇਸ਼ੁਰ ਵਾਹਿਗੁਰੂ ਨੇ ਜਿਹੜੀ ਇਹਨਾਂ ਨੂੰ ਮਨੁੱਖ ਨੂੰ ਬੋਲੀ ਦੇਣੀ ਸੀ ਅਤੇ ਉਹ ਭਾਸ਼ਾ ਜਿਹੜੀ ਦੇਣੀ ਸੀ ਉਹ ਸਭ, ਕਿਉਂਕਿ ਉਸ ਤੋਂ ਪਹਿਲਾਂ ਤਾਂ ਸੈਨ ਦੀ ਭਾਸ਼ਾ ਹੈ, ਅੱਜ ਵੀ ਜਿੱਥੇ ਭਾਸ਼ਾ ਕੰਮ ਨਾ ਕਰਨ ਉੱਥੇ ਸਹਿਨਤ ਦੀ ਭਾਸ਼ਾ ਕੰਮ ਕਰਦੀ ਹੈ, ਇਸ਼ਾਰੇ ਨਾਲ ਸਮਝਾਉਣਾ ਇਹ ਵੀ ਇੱਕ ਭਾਸ਼ਾ ਹੈ। ਅਤੇ ਉਹ ਪਰਮੇਸ਼ੁਰ ਨੇ ਫਿਰ ਇਹ ਦੇਖਿਆ ਵੀ ਸਭ ਤੋਂ ਵੱਡਾ ਭਗਤ ਮੇਰਾ ਕੌਣ ਹੈ, ਅਤੇ ਉਹ ਸੀ ਸ਼ੇਸ਼ਨਾਗ। ਸ਼ੇਸ਼ਨਾਗ ਕਿਉਂਕਿ ਬੰਦਗੀ ਕਰਨ ਵਾਲੇ ਦੇ ਅੰਦਰ ਅਨੁਭਵ ਪ੍ਰਕਾਸ਼ ਹੁੰਦਾ, ਪਰਮੇਸ਼ੁਰ ਵੱਲੋਂ ਉਹਨੂੰ ਜ਼ਿੰਮੇਵਾਰੀ ਦਿੱਤੀ ਵੀ ਸੰਸਾਰ ਦੇ ਬੋਲਣ ਵਾਸਤੇ ਕੋਈ ਮਨੁੱਖ ਦੇ ਲਈ ਬੋਲੀ ਦੀ ਰਚਨਾ ਕਰ। ਸਹਿਸ ਨਾਮ ਹਜ਼ਾਰ ਦਾ ਹੈ, ਹਜ਼ਾਰ ਮੂੰਹ ਵਾਲਾ ਸ਼ੇਸ਼ਨਾਗ, ਉਹਦੀ ਉਚਾਰਨ ਕੀਤੀ, ਸਹਿਸ ਦੇ ਅਰਥ ਹੋ ਗਏ ਅਤੇ ਕਿਰਤ ਕੀਤੀ ਹੋਈ, ਕਾਵਿਆ ਭਾਵ ਪਿੰਗਲ ਰਚਨਾ, ਜਿਸ ਦੇ ਵਿੱਚ ਕਾਵਿ ਰਚਨਾ ਅਤੇ ਸੰਗੀਤ ਰਚਨਾ ਦੋਵੇਂ ਹੋਣ, ਉਹਦਾ ਨਾਮ ਸਹਿਸਕ੍ਰਿਤੀ ਹੈ। ਇਸ ਕਰਕੇ ਅਸੀਂ ਸਹਿਸਕ੍ਰਿਤੀ ਦੇ ਬਾਰੇ ਕੁਝ ਵਿਚਾਰ। ਇਸ ਦੇ ਅੱਗੇ ਆ ਗਿਆ ਮਹੱਲਾ ਪਹਿਲਾ ਵੀ ਸਹਿਸਕ੍ਰਿਤੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤੇ ਆ। ਅੱਗੇ ਜਿਹੜੇ ਆ ਰਹੇ ਨੇ ਇਹ ਚਾਰ ਸ਼ਬਦ ਆਉਣਗੇ ਗੁਰੂ ਨਾਨਕ ਸਾਹਿਬ ਦੇ। ਇਹਦੀ ਉਥਾਨਕਾ ਐਸੀ ਹੈ ਕਿ ਜਿਸਮੇ ਸੰਸਾਰ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਤੇ ਜਿਵੇਂ ਮਹਾਰਾਜ ਨੂੰ ਤੀਰਥਾਂ ਦੇ ਅਭਿਮਾਨੀ ਦੇਵਤਾ ਨੇ ਅਰਾਧਿਆ, ਤੀਰਥਾਂ ਤੇ ਗਏ ਲੋਕਾਂ ਦੇ ਉਧਾਰ ਕਰਨ ਵਾਸਤੇ, ਤੇ ਇਹੋ ਮਹਾਰਾਜ ਸਾਹਿਬ ਜੀ ਨੂੰ ਸ਼ਿਵ ਜੀ ਨੇ ਆਰਾਧਨਾ ਕੀਤਾ। ਸ਼ਿਵ ਜੀ ਨੇ ਬੇਨਤੀ ਕੀਤੀ ਗਰੀਬ ਨਵਾਜ਼, ਤੁਸੀਂ ਸਾਰੇ ਸੰਸਾਰ ਦੇ ਮਾਲਕ ਹੋ, ਅੱਜ ਮਨੁੱਖੀ ਜਾਮੇ ਵਿੱਚ ਆਏ ਹੋ, ਕਾਂਸੀਪੁਰੀ ਮੇਰੀ ਵਸਾਈ ਹੋਈ ਹੈ, ਜਿਹੜਾ ਬੂਟਾ ਹੱਥੀ ਲਾਇਆ ਹੋਵੇ ਮਨੁੱਖ ਕਹਿੰਦਾ ਵੀ ਇਹਦੀ ਛਾਂਗ ਸੰਘਣੀ ਹੋਵੇ ਇਹਨੂੰ ਫਲ ਲੱਗੇ, ਜੇ ਨਾ ਲੱਗੇ ਤਾਂ ਫਿਰ ਥੋੜਾ ਜਿਹਾ ਉਹਨੂੰ ਚਿੰਤਾ ਹੁੰਦੀ ਹੈ ਵੀ ਐਸਾ ਕਿਉਂ ਹੋ ਗਿਆ। ਉਹ ਕਹਿੰਦੇ ਕਾਂਸੀਪੁਰੀ ਮੈਂ ਧਰਮ ਵਾਸਤੇ ਵਸਾਈ ਸੀ, ਉੱਥੇ ਆ ਧਰਮ ਹੋਣ ਲੱਗ ਪਿਆ, ਜਿਹੜੇ ਬ੍ਰਾਹਮਣ ਉਹ ਬਹੁਤ ਅਧਰਮ ਕਰ ਰਹੇ ਆ ਉੱਥੇ, ਇਸ ਕਰਕੇ ਗਰੀਬ ਨਵਾਜ਼ ਤੁਸੀਂ ਮੇਰੀ ਪੁਰੀ ਵਿੱਚ ਵੀ ਚਰਨ ਪਾਓ। ਸ਼ਿਵ ਜੀ ਦੇ ਬੇਨਤੀ ਕਰਨ ਤੋਂ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ, ਇਹ ਜੀਵਨ ਨੂੰ ਤਾਰਦੇ ਹੋਏ ਕੰਸੀ ਵਿੱਚ ਪਹੁੰਚ ਗਏ। ਉੱਥੇ ਅੱਜ ਕੱਲ੍ਹ ਗੁਰੂ ਕਾ ਬਾਗ ਨਾਮ ਦਾ ਗੁਰਦੁਆਰਾ ਸੁਸ਼ੋਭਿਤ ਹੈ, ਔਰ ਇਸੇ ਅਸਥਾਨ ਤੇ ਦਸਵੇਂ ਪਾਤਸ਼ਾਹ ਜੀ ਬਾਲਕ ਅਵਸਥਾ ਦੇ ਵਿੱਚ ਕੰਸੀ ਦੇ ਵਿੱਚ ਪਹੁੰਚੇ ਸੀ ਮਹਾਰਾਜ ਸਾਹਿਬ ਜੀ, ਤੇ ਇਸ ਕਰਕੇ ਉਸ ਵੇਲੇ ਫਿਰ ਜਦੋਂ ਮਹਾਰਾਜ ਸਾਹਿਬ ਜੀ ਉੱਥੇ ਪਹੁੰਚੇ ਕੰਸੀ ਦੇ ਵਿਦਵਾਨਾਂ ਨੂੰ ਪਤਾ ਲੱਗਿਆ ਕਿ ਉਹ ਸਾਰੇ ਇਕੱਠੇ ਹੋ ਗਏ। ਜਦੋਂ ਕੋਈ ਫਕੀਰ ਭੇਸ ਦੇ ਵਿੱਚ ਲਿਬਾਸ ਦੇ ਵਿੱਚ ਕੋਈ ਕੰਸੀ ਚਾਹੁੰਦਾ। ਇਹ ਐਡੀ ਈਰਖਾ ਦੇ ਭਰੇ ਹੋਏ ਸੀ ਬ੍ਰਾਹਮਣ। ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤ ਬਹਿ ਬਰਿਆਈ। ਇਹ ਇਕੱਠੇ ਹੋ ਕੇ ਚੜ ਕੇ ਆਉਂਦੇ ਸੀ ਵੀ ਤੂੰ ਕਿੱਡਾ ਕੁ ਵਿਦਵਾਨ ਹੈ, ਸਾਡੇ ਨਾਲ ਸ਼ਾਸਤਰ ਅਰਥ ਕਰ। ਜਿਹੜੇ ਅਨਪੜ੍ਹ ਸਾਧੂ ਹੁੰਦੇ ਸੀ ਉਹਨਾਂ ਦੀ ਬੇਇੱਜ਼ਤੀ ਵੀ ਕਰਦੇ, ਕੱਪੜੇ ਲਾ ਲੈਂਦੇ ਹੈ ਵੀ ਮੁੜ ਕੇ ਨਾ ਬੜੀਆਂ ਇੱਥੇ ਵਿਦਵਾਨਾਂ ਦੀ ਨਗਰੀ ਹੈ। ਤੇ ਇਹ ਸੁਧਾਰ ਕਰਨ ਵਾਸਤੇ ਮਹਾਰਾਜ ਉੱਥੇ ਪਹੁੰਚੇ। ਉਹ ਸਾਰੇ ਇਕੱਠੇ ਹੋ ਗਏ, ਇਕੱਠੇ ਹੋ ਕੇ ਜਿਨ੍ਹਾਂ ਦੀ ਖੱਟ ਸ਼ਾਸਤਰੀ ਚਾਰੇ ਵੇਦ ਪੜ੍ਹੇ ਹੋਏ ਸਾਰੇ ਪੰਡਿਤ ਵਿਦਵਾਨ ਆਚਾਰੀ ਇਕੱਠੇ ਹੋ ਗਏ। ਉਹਨਾਂ ਦਾ ਆਗੂ ਸੀ ਗੋਪਾਲ ਦੱਤ ਨਾਮ ਦਾ ਪੰਡਿਤ, ਬੜਾ ਭਾਰੀ ਵਿਦਵਾਨ ਸੀ ਜਿਹਨੇ ਚਾਰੇ ਵੇਦ ਪੜ੍ਹੇ ਹੈ, ਵੇਦ ਦੇ ਖੱਟ ਅੰਗ ਪੜ੍ਹੇ ਨੇ। ਸਿੱਖਿਆ ਕਲਪ ਨਿਰੂਪਤ ਕੁਨੂੰ ਜੋਤ ਸਿਪਿੰਗਲ ਜਾਣ, ਵਿਆਕਰਨ ਬਖਾਣੀਆਂ ਵੇਦ ਅੰਕ ਖੱਟ ਮਾਨ। 18 ਪੁਰਾਣ ਪੜ੍ਹੇ ਨੇ, 6 ਸ਼ਾਸਤਰ ਪੜ੍ਹੇ ਨੇ, ਸਾਂਖ ਨਿਆਇ ਵਿਸ਼ੇਕ ਪੂਰਵ ਮਾਸਾ ਪਤੰਜਲ ਵੇਦਾਂਤ ਆਦਿ। 18 ਪੁਰਾਣ ਪੜ੍ਹੇ ਨੇ, 27 ਸਿਮਰਤੀਆਂ ਪੜ੍ਹੀਆਂ, 52 ਉਪਨਿਸ਼ਦਾਂ, ਸਭ ਦਾ ਅਧਿਐਨ ਕੀਤਾ ਹੋਇਆ। ਹੁਣ ਇਹਦੇ ਜਦੋਂ ਨੇ ਪੁਰਾਣਾਂ ਦਾ ਅਧਿਐਨ ਕੀਤਾ ਉਹਦੇ ਭਵਿੱਖਿਤ ਪੁਰਾਣ ਵੀ ਪੜ੍ਹਿਆ ਇਸਨੇ। ਉਹਦੇ ਚ ਨੇ ਪੜ੍ਹਿਆ ਸੀ ਵੀ ਕਲਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਿਰੰਕਾਰ ਦਾ ਅਵਤਾਰ ਆਉਣਾ ਤੇ ਉਹਨਾਂ ਦਾ ਨਾਮ ਨਾਨਕ ਹੋਏਗਾ। ਇਹ ਪੜ੍ਹਿਆ ਸੀ ਇਸਨੇ ਵੀ ਉਹ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨਗੇ। ਇਹ ਭੁਲੇਖਾ ਇਹ ਖਾ ਗਿਆ ਵੀ ਇਹਨੂੰ ਪਤਾ ਨਾ ਚੱਲਿਆ ਵੀ ਇਹੀ ਇਹਦਾ ਸਵਾਸ ਵੀ ਕੋਈ ਵੀ ਕੰਸੀ ਵਿੱਚ ਵਿਦਵਾਨ ਆਉਂਦਾ ਉਹਦੇ ਲਈ ਚਰਚਾ ਕਰਨ ਵਾਸਤੇ ਆ ਜਾਂਦੇ, ਬੇਇੱਜ਼ਤੀ ਕਰਦੇ ਤੇ ਈਰਖਾ ਦੇ ਭਰੇ ਹੋਏ ਸੀ। ਇਹ ਸਾਰੇ ਇਕੱਠੇ ਹੋ ਕੇ ਬ੍ਰਾਹਮਣਾਂ ਦਾ ਵਿਦਵਾਨਾਂ ਦਾ ਟੋਲਾ ਗੁਰੂ ਸਾਹਿਬ ਦੇ ਆਦਿ ਵਾਲੇ ਹੋਇਆ ਜਿੱਥੇ ਮਹਾਰਾਜ ਬੈਠੇ ਸੀ। ਵੀ ਭਾਈ ਮਰਦਾਨਾ ਵੀ ਬੜਾ ਹੈਰਾਨ ਆ ਵੀ ਇਹ ਲੋਕ ਕਿਸ ਤਰ੍ਹਾਂ ਆ ਕੇ ਇਕੱਠੇ ਹੋ ਕੇ ਚਰਚਾ ਕਰਨ ਵਾਸਤੇ ਆ ਗਏ ਕਿ ਇਹ ਨਹੀਂ ਪੁੱਛਿਆ ਵੀ ਤੁਸੀਂ ਪ੍ਰਦੇਸ਼ੀ ਹੋ, ਦੂਰ ਤੋਂ ਆਏ ਹੋ, ਕੋਈ ਦੁੱਧ ਪਾਣੀ ਜਾਂ ਲੰਗਰ ਪਾਣੀ ਕੋਈ ਮਤਲਬ ਹੀ ਨਾ ਗੱਲਾਂ ਦਾ ਤਾਂ। ਤੇ ਇਸ ਕਰਕੇ ਇਹਨਾਂ ਦਾ ਜਿਹੜਾ ਮੂਹਰੇ ਗੋਪਾਲ ਦੱਤ ਸੀ ਆਗੂ, ਉਹਨੇ ਆ ਕੇ ਗੁਰੂ ਤੇ ਸਾਹਿਬ ਤੇ ਸਵਾਲ ਕੀਤਾ, ਸੰਸਕ੍ਰਿਤ ਬੋਲਿਆ ਆ ਕੇ ਕੀ ਕਹਿੰਦਾ। ਕਹਿੰਦਾ ਕਿੰਗ ਪੁਸਤਕ ਆਦਿਤਿਅੰ, ਤੂੰ ਕਿਹੜੀ ਪੁਸਤਕ ਪੜ੍ਹਿਆ ਹੋਇਆ, ਮੈਂ ਤੇਰੇ ਨਾਲ ਚਰਚਾ ਕਰਨੀ ਹੈ। ਮਹਾਰਾਜ ਹੱਸ ਪਏ। ਅੱਗੋਂ ਸਤਿਗੁਰੂ ਮਹਾਰਾਜ ਕਹਿੰਦੇ ਪੁਸਤਕਾਂ ਦਾ ਅਧਿਐਨ ਕਰਨਾ ਤਾਂ ਪੰਡਿਤਾਂ ਦਾ ਕੰਮ ਹੈ, ਅਸੀਂ ਪੰਡਿਤ ਥੋੜ੍ਹੀ ਹਾਂ, ਇਹ ਕੰਮ ਤੁਹਾਡਾ ਹੈ। ਅਸੀਂ ਤਾਂ ਰਮਤਾ ਫਕੀਰ ਹਾਂ, 4 ਦਿਨ ਕੱਟ ਕੇ ਇੱਥੋਂ ਚਲੇ ਜਾਣਾ, ਪਰ ਤੁਸੀਂ ਆ ਕੇ ਕੰਮ ਫੜਿਆ ਹੋਇਆ ਵੀ ਆਏ ਗਏ ਦਾ ਸਵਾਗਤ ਅਸੀਂ ਕਰਦੇ ਹਾਂ, ਤੁਸੀਂ ਇਕੱਠੇ ਹੋ ਕੇ ਬੇਇੱਜ਼ਤੀ ਕਰਨ ਵਾਸਤੇ ਆ ਗਏ। ਤੇ ਕੋਈ ਆਏ ਗਏ ਅਥਿਤੀ ਦਾ ਪੂਜਨ ਹੁੰਦਾ, ਤੁਹਾਡੇ ਗ੍ਰੰਥਾਂ ਚ ਲਿਖਿਆ ਵੀ ਅਥਿਤੀ ਦਾ ਸਤਿਕਾਰ ਕਰੋ, ਤੁਸੀਂ ਬੇਇੱਜ਼ਤੀ ਕਰਦੇ ਹੋ। ਉਹ ਗੋਪਾਲ ਦੱਤ ਨੇ ਕਿਹਾ ਵੀ ਕੰਸੀ ਜਗ੍ਹਾ ਜਿਹੜੀ ਹੈ ਨਾ, ਇਹ ਜੁਗਾਂ ਪੁਰਾਣੀ, ਇਹ ਵਿਦਿਆ ਦਾ ਕੇਂਦਰ ਹੈ। ਇਹ ਕੰਸੀ ਦੇ ਵਿੱਚ ਵਿਦਵਾਨ ਤੋਂ ਬਿਨਾਂ ਅਸੀਂ ਰਹਿਣ ਨਹੀਂ ਦੇਣਾ ਕਿਸੇ ਨੂੰ। ਮਹਾਰਾਜ ਕਹਿੰਦੇ ਚੰਗੀ ਗੱਲ ਹੋਈ ਤੁਹਾਡੀ, ਇਹ ਇੱਥੇ ਦਾ ਵਿਦਵਾਨਾਂ ਦਾ ਅਧਿਕਾਰ ਹੈ, ਕਿਸੇ ਅਨਪੜ੍ਹ ਬੰਦੇ ਦਾ ਥੋੜੀ ਹੈ। ਜੇ ਅਨਪੜ੍ਹ ਤਾਂ ਇੱਥੋਂ ਉੱਠ ਕੇ ਚਲਿਆ ਜਾ, ਨਹੀਂ ਸਾਡੇ ਨਾਲ ਕਰ ਚਰਚਾ। ਮਹਾਰਾਜ ਕਹਿੰਦੇ ਉੱਠ ਕੇ ਤਾਂ ਨਹੀਂ ਮੈਂ ਜਾਂਦਾ ਹੁਣ, ਹਾਂ ਇੱਕ ਗੱਲ ਹੈ, ਜੇ ਚਰਚਾ ਕਰਨੀ ਹੈ ਤੁਹਾਡਾ ਸਰਦਾ ਹੀ ਨਹੀਂ ਚਰਚਾ ਕਰੀ ਤੋਂ ਬਿਨਾਂ, ਮੈਂ ਆਪਣੇ ਵੱਲੋਂ ਚਰਚਾ ਕਰਨ ਵਾਲਾ ਵਿਦਵਾਨ ਦੇ ਸਕਦਾ। ਕਹਿੰਦੇ ਚੱਲ ਤੁਸੀਂ ਦੇ ਦਿਓ। ਉਹਨੇ ਦੇਖਿਆ ਵੀ ਨਾਲ ਦੋ ਸਾਥੀ ਹੈਗੇ, ਇਹ ਉਦੋਂ ਵੀ ਸੂਤ ਹੈ ਕੰਮ ਵੀ ਪ੍ਰਤਾਪੀ ਦਾ ਇਹੀ ਲੱਗਦਾ ਜ਼ਿਆਦੇ। ਤੇ ਮਹਾਰਾਜ ਸਾਹਿਬ ਜੀ ਜਦੋਂ ਉੱਥੇ ਚੌਂਕੜਾ ਮਾਰ ਕੇ ਬੈਠੇ ਸੀ, ਮਰਦਾਨੇ ਨੇ ਸ਼ੰਕਾ ਕੀਤੀ ਗਰੀਬ ਨਵਾਜ, ਤੁਹਾਡੇ ਬਹਿਣ ਵਾਲੀ ਜਗ੍ਹਾ ਨਹੀਂ ਆਏ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਤਾਜ਼ਾ ਇੱਕ ਕੁੱਤਾ ਮਰਿਆ ਪਿਆ ਇੱਥੇ, ਵੀ ਆਪਾਂ ਇੱਥੇ ਬੈਠੇ ਚੰਗੇ ਨਹੀਂ ਲੱਗਦੇ। ਜੇ ਤਾਂ ਤੁਹਾਨੂੰ ਜਗ੍ਹਾ ਪਸੰਦ ਹੈ, ਮੈਂ ਕੁੱਤਾ ਪਰੇ ਸਿੱਟਿਆ ਉਹਨੇ ਮਰਿਆ ਹੋਇਆ, ਘਸੀਟ ਕੇ ਇਹਨੂੰ ਮੈਂ ਬਾਰੇ ਦੂਰ ਲੈ ਜਾਂਦਾ। ਮਹਾਰਾਜ ਕਹਿੰਦੇ ਨਾ ਭਾਈ, ਪਰਮੇਸ਼ਰ ਨੇ ਮਾਰਿਆ, ਖਬਰ ਹੈ ਕਿਸੇ ਚੰਗੇ ਕੰਮ ਵਾਸਤੇ ਇੱਥੇ ਪਿਆ ਹੋਵੇ ਇਹ, ਤੂੰ ਇਹਨੂੰ ਇੱਥੇ ਪਿਆ ਰਹਿਣ ਦੇ, ਇਹਨੂੰ ਛੇੜਨਾ, ਆਪਾਂ ਵੀ ਇੱਥੇ ਬੈਠਣਾ ਹੈ ਮਹਾਰਾਜ ਸਤਿਵਚਨ। ਤੇ ਮਹਾਰਾਜ ਸਾਹਿਬ ਜੀ ਨੇ ਆਲੇ ਦੁਆਲੇ ਜਦੋਂ ਦੇਖਿਆ, ਕੁੱਤੇ ਦੀ ਦ੍ਰਿਸ਼ਟੀ ਪੈ ਗਈ ਮਹਾਰਾਜ ਦੀ। ਤੇ ਉਥਾਨਕ ਚ ਤਾਂ ਇਹ ਲਿਖਿਆ ਹੋਇਆ ਵੀ ਮਹਾਰਾਜ ਦੇ ਕੋਲ ਛਟੀ ਸੀ, ਗਰੀਬ ਨਵਾਜ ਨੇ ਉਹਨੂੰ ਛਟੀ ਲਾਈ ਤੇ ਨਾਲ ਆਵਾਜ਼ ਦਿੱਤੀ, ਕਹਿੰਦੇ ਆ ਭਾਈ ਪੰਡਿਤ, ਤੇਰਾ ਭਾਈਚਾਰਾ ਆਇਆ ਹੈ, ਵਿਦਵਾ ਇਹ ਚਰਚਾ ਕਰਨੀ ਚਾਹੁੰਦੇ ਨੇ, ਤੂੰ ਚਰਚਾ ਕਰ ਇਹਨਾਂ ਦੇ ਨਾਲ। ਸਾਰੇ ਹੈਰਾਨ ਹੋ ਗਏ ਵੀ ਮਰਿਆ ਹੋਇਆ ਕੁੱਤਾ ਹੈ, ਛਟੀ ਲਾ ਕੇ ਕਹਿੰਦੇ ਦੂਸਰਾ ਭਾਈਚਾਰਾ, ਇਹ ਕਿਸ ਤਰ੍ਹਾਂ ਦਾ ਫਕੀਰ ਹੈ। ਗੁੱਸਾ ਆਇਆ ਉਹਨਾਂ ਨੂੰ ਬਹੁਤ, ਪਰ ਹਾਲੇ ਬੋਲ ਨਹੀਂ ਸਕੇ, ਕੁੱਤਾ ਜਿਉਂਦਾ ਹੋ ਗਿਆ। ਸਤਿਗੁਰੂ ਮੇਰਾ ਮਾਰਜ ਵਾਲੇ ਸਤਿਗੁਰੂ ਮਹਾਰਾਜ ਤਾਂ ਇੱਕ ਖਿਣ ਦੇ ਵਿੱਚ ਸਾਰੇ ਸੰਸਾਰ ਨੂੰ ਮਾਰ ਵੀ ਸਕਦੇ, ਜਿਉਂਦਾ ਵੀ ਕਰ ਸਕਦੇ, ਹਰਨ ਭਰਨ ਜਾ ਕੇ ਨੇਤਰ ਫੋਰ, ਉਹਨਾਂ ਵਾਸਤੇ ਇਹ ਕੁੱਤੇ ਦੀ ਕੀ ਗੱਲ ਹੈ। ਤੇ ਉਸ ਵੇਲੇ ਕੁੱਤਾ ਜਿਹੜਾ ਉੱਠ ਕੇ ਬੈਠਾ ਹੋ ਗਿਆ ਤੇ ਪੂੰਛ ਲਾਉਂਦਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਗਿਆ, ਮਹਾਰਾਜ ਨੂੰ ਮੱਥਾ ਟੇਕਿਆ ਕੁੱਤੇ ਨੂੰ, ਸੋਝੀ ਆ ਗਈ ਕੁੱਤੇ ਨੂੰ, ਸਮਰੱਥਾ ਆ ਗਈ, ਨਮਸਕਾਰ ਕੀਤੀ ਤਾਂ ਉਹ ਮਹਾਰਾਜ ਵੱਲ ਨੂੰ ਦੇਖ ਰਿਹਾ ਜਿਵੇਂ ਸਿਖਾਏ ਹੋਏ ਕੁੱਤੇ ਆਪਣੇ ਮਾਲਕ ਨਹੀਂ ਦੇਖਦੇ ਵੀ ਦੱਸੋ ਹੁਣ ਮੈਂ ਕੀ ਕਰਾਂ, ਕੋਈ ਗੇਂਦ ਸਿੜਦਾ ਨਟ ਕੇ ਗੇਂਦ ਚੱਕ ਕੇ ਲੈ ਕੇ ਆਉਂਦੇ ਆ, ਉਹ ਕੁੱਤਾ ਸਾਵਧਾਨ ਹੋ ਕੇ ਬਹਿ ਗਿਆ, ਪਿਛਲੀਆਂ ਲੱਤਾਂ ਹੇਠਾਂ ਲਾਈਆਂ ਤੇ ਉੱਪਰ ਜੀਭ ਬਾਹਰ ਨੂੰ ਕੱਢੀ ਹੈ। ਮਹਾਰਾਜ ਕਹਿੰਦੇ ਮੇਰੇ ਕਨੀ ਨੂੰ ਕੀ ਦੇਖਦਾ, ਇੱਧਰ ਦੇਖ ਆਪਣੇ ਭਾਈਚਾਰੇ ਕਨੀ ਨੂੰ, ਇਹ ਜਿਹੜਾ ਕੁਛ ਤੈਨੂੰ ਸਵਾਲ ਕਰਨਗੇ ਤੂੰ ਉੱਤਰ ਦਈ ਇਹਨਾਂ ਦਾ। ਤਾਂ ਫਿਰ ਉਹ ਪੰਡਿਤਾਂ ਵੱਲ ਨੂੰ ਮੂੰਹ ਕਰਕੇ ਬਹਿ ਗਿਆ ਜੀ। ਗੋਪਾਲ ਦੱਤ ਕਹਿੰਦਾ ਵੀ ਮਹਾਤਮਾ ਜੀ ਤੂੰ ਕੋਈ ਚੇਟਕੀ ਫਕੀਰ ਲੱਗਦਾ, ਥੋੜਾ ਜਿਹਾ ਤਾਂ ਡਰ ਵੀ ਗਏ ਹੋ, ਵੀ ਮਰੇ ਨੂੰ ਜਿਉਂਦਾ ਕਰਨ ਦੀ ਸਮਰੱਥਾ ਕਿਸੇ ਮਾਮੂਲੀ ਫਕੀਰ ਚ ਤਾਂ ਹੋ ਨਹੀਂ ਸਕਦੀ, ਹੈ ਤਾਂ ਕੋਈ ਅਵਤਾਰੀ ਪੁਰਖ। ਪਰ ਗੁੱਸਾ ਉਹਨਾਂ ਨੂੰ ਇਸ ਗੱਲ ਦਾ ਵੀ ਸਾਡਾ ਭਾਈਚਾਰਾ ਕਿਉਂ ਕਹਿਤਾ, ਇਹਦਾ ਮਤਲਬ ਅਸੀਂ ਕੁੱਤੇ ਜਿਹੜੇ ਇਕੱਠੇ ਹੋ ਕੇ ਆਏ। ਉਹ ਕਹਿੰਦੇ ਜੀ ਚਰਚਾ ਵਾਲੀ ਗੱਲ ਨਹੀਂ ਹੈਗੀ, ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਸਾਨੂੰ ਕੁੱਤੇ ਕਿਉਂ ਕਿਹਾ ਤੁਸੀਂ। ਮਹਾਰਾਜ ਕਹਿੰਦੇ ਮੈਂ ਕਦ ਕਿਹਾ ਤੁਹਾਨੂੰ ਕੁੱਤੇ, ਤੁਸੀਂ ਭਾਈਚਾਰਾ ਕਹਿ ਕੇ ਇੱਕ ਕਿਸਮ ਦਾ ਵਿਅੰਗ ਵਰਤਿਆ, ਇਹ ਭਾਈਚਾਰਾ ਕਹਿ ਦਿੱਤਾ। ਤੇ ਨਾਲ ਪੰਡਿਤ ਕਿਹਾ ਕੁੱਤੇ ਵੀ ਪੰਡਿਤ ਹੁੰਦੇ ਨੇ। ਮਹਾਰਾਜ ਕਹਿੰਦੇ ਮੈਂ ਝੂਠ ਕੁਛ ਵੀ ਨਹੀਂ ਕਿਹਾ, ਇਹ ਤੁਹਾਡੇ ਨਾਲ ਚਾਰ ਅੱਖਰ ਵੱਧੀ ਪੜਿਆ ਵਾ ਹੋਊਗਾ, ਘੱਟ ਤਾਂ ਨਹੀਂ ਪੜਿਆ ਵਾ। ਉਹ ਫਿਰ ਹੈਰਾਨ ਹੁੰਦੇ ਵੀ ਕੁੱਤਾ ਪੜਿਆ ਹੋਇਆ, ਤੁਹਾਡੇ ਨਾਲੋਂ ਚਾਰ ਅੱਖਰ ਵੱਧ ਪੜਿਆ ਹੋਇਆ, ਤੁਸੀਂ ਸ਼ੁਰੂ ਤਾਂ ਕਰੋ। ਕਹਿੰਦੇ ਨਾ ਜੀ ਨਾ, ਤੁਸੀਂ ਦੱਸੋ ਵੀ ਤੁਸੀਂ ਭਾਈਚਾਰਾ ਕਿਉਂ ਕਿਹਾ। ਮਹਾਰਾਜ ਕਹਿੰਦੇ ਇਹਦਾ ਉੱਤਰ ਵੀ ਇਹੀ ਦੇਊਗਾ, ਮੈਂ ਹੁਣ ਮੈਨੂੰ ਨਾ ਬੁਲਾਓ ਹੁਣ, ਤੁਸੀਂ ਜਦ ਮੈਂ ਆਪਣਾ ਨੁਮਾਇੰਦਾ ਤੁਹਾਨੂੰ ਦੇ ਦਿੱਤਾ ਮੇਰੇ ਵੱਲੋਂ ਇਹ ਕਰੂਗਾ। ਕਹਿੰਦੇ ਜੀ ਕੁੱਤਾ ਬੋਲ ਸਕਦਾ? ਉਹ ਕਹਿੰਦੇ ਬੁਲਾਓਗੇ ਤਾਂ ਬੋਲੂਗਾ, ਨਿਰੰਕਾਰ ਕੀ ਨਹੀਂ ਕਰ ਸਕਦਾ, ਉਹ ਸਾਰੇ ਸੰਸਾਰ ਨੂੰ ਗੂੰਗੇ ਵੀ ਬਣਾ ਸਕਦਾ, ਉਹ ਗੂੰਗਿਆਂ ਨੂੰ ਜ਼ਬਾਨਾਂ ਵੀ ਦੇ ਸਕਦਾ, ਇਹ ਤਾਂ ਨਿਰੰਕਾਰ ਦੀ ਇੱਛਾ, ਤੁਸੀਂ ਦੇਖੋ ਤਾਂ ਸਹੀ। ਕਹਿੰਦੇ ਚਲੋ ਜੀ ਠੀਕ ਹੈ। ਤੇ ਉਹਨਾਂ ਨੇ ਫਿਰ ਸਾਧ ਸਿੰਘ ਜੀ ਜਿਹੜਾ ਗੋਪਾਲ ਦੱਤ ਸੀ ਉਹਨੇ ਸਵਾਲ ਕੀਤਾ ਕੁੱਤੇ ਦੇ ਉੱਤੇ, ਉਹੀ ਗੋਪਾਲ ਦੱਤ ਨੇ ਕਹਿੰਦਾ ਕਿੰਗ ਪੁਸਤਕ ਅਧੀਤਿਅੰਗ, ਅੱਗੋਂ ਕੁੱਤਾ ਕਹਿੰਦਾ ਸਰਵ ਪੁਸਤਕ ਅਧੀਤਿਅੰਗ, ਉਹਦਾ ਮਤਲਬ ਸੀ ਤੂੰ ਹੇ ਦਰਵੇਸ਼ ਕਿਹੜੀ ਪੁਸਤਕ ਪੜਿਆ, ਉਹ ਕਹਿੰਦਾ ਮੈਂ ਸਾਰੀਆਂ ਹੀ ਪੁਸਤਕਾਂ ਪੜਿਆ ਹੋਇਆ। ਹੱਦ ਹੋ ਗਈ ਬੰਦੇ ਦੀ ਜ਼ਬਾਨ ਚ ਕੁੱਤਾ ਬੋਲਣ ਲੱਗ ਗਿਆ, ਬਈ ਇੱਕ ਵਾਰੀ ਤਾਂ ਮੈਨੂੰ ਲੱਗਦਾ ਵੀ ਪੰਡਿਤ ਨੱਠਣ ਨੂੰ ਤਿਆਰ ਹੋ ਗਏ ਹੋਣਗੇ ਵੀ ਇਹ ਕੀ ਬਣ ਗਿਆ, ਕੋਈ ਬੁਲਾਏ ਇਹ। ਤੇ ਕਹਿਣ ਲੱਗਾ ਅੱਛਾ ਸਾਰੀਆਂ ਪੁਸਤਕਾਂ ਪੜ੍ਹਿਆ, ਕਹਿੰਦੇ ਹਾਂ ਸਾਰੀਆਂ ਪੜ੍ਹਿਆ ਹੋਈਆਂ। ਤੇ ਉਸ ਵੇਲੇ ਫਿਰ ਗੋਪਾਲ ਦੱਤ ਨੇ ਪ੍ਰਸ਼ਨ ਕੀਤੇ ਕਿ ਹੇ ਕੂਕਰ, ਇਸ ਮਹਾਤਮਾ ਨੇ ਤੇ ਸਾਡਾ ਭਾਈਚਾਰਾ ਕਿਉਂ ਕਿਹਾ। ਜਦੋਂ ਉਹਨੇ ਪ੍ਰਸ਼ਨ ਕੀਤੇ, ਪ੍ਰਸ਼ਨ ਤਾਂ ਖੋਲ ਖੋਲ ਕੇ ਰੱਖ ਦਿੱਤੇ, ਤੇ ਜਿਵੇਂ ਪੰਜੋਖਰੇ ਦੇ ਅੰਦਰ ਗੂੰਗੇ ਤੇ ਬੋਲੇ ਤੋਂ ਗੀਤਾ ਦੇ ਅਰਥ ਕਰਾ ਦਿੱਤੇ, ਤੇ ਪਹਿਲੇ ਜਾਮੇ ਚ ਕੁੱਤੇ ਦੇ ਕੋਲੋਂ ਅਰਥ ਕਰਾ ਦਿੱਤੇ, ਧੰਨ ਗੁਰੂ ਨਾਨਕ ਸਾਹਿਬ। ਤੇ ਉਹ ਪੰਡਿਤ ਤਾਂ ਚਰਚਾ ਚ ਤਾਂ ਹਾਰ ਗਏ, ਕੋਈ ਉੱਤਰ ਨਹੀਂ ਆਇਆ। ਕਹਿੰਦੇ ਹੇ ਕੂਕਰ, ਸਾਨੂੰ ਇਹ ਤਾਂ ਪਤਾ ਨਹੀਂ ਵੀ ਤੂੰ ਦੇਵ ਹੈ, ਜਕਸ਼ ਹੈ, ਕੌਣ ਹੈ, ਤੇਰੇ ਚ ਕੋਈ ਰੂਹ ਪ੍ਰਵੇਸ਼ ਕਰ ਗਈ ਜਾਂ ਕੀ ਹੈ, ਪਰ ਇਹ ਦੱਸ ਵੀ ਸਾਨੂੰ ਇਸ ਮਹਾਤਮਾ ਨੇ ਭਾਈਚਾਰਾ ਕਿਹਾ। ਚਲੋ ਪੰਡਿਤ ਤਾਂ ਤੂੰ ਸਾਬਤ ਕਰਤਾ, ਤੂੰ ਵਿਦਵਾਨ ਤਾਂ ਹੈਗਾ, ਇਹ ਤਾਂ ਅਸੀਂ ਮੰਨ ਲਿਆ, ਅਸੀਂ ਹਾਰ ਵੀ ਗਏ ਤੇਰੇ ਅੱਗੇ, ਪਰ ਭਾਈਚਾਰਾ ਕਿਵੇਂ ਹੈ? ਇਹ ਮਹਾਤਮਾ ਕਹਿੰਦਾ ਇਹਦਾ ਉੱਤਰ ਤੂੰ ਦੇਵੇਂਗਾ। ਅੱਗੋਂ ਕੁੱਤੇ ਨੇ ਉੱਤਰ ਦਿੱਤਾ, ਕਹਿੰਦੇ ਉਹ ਗੋਪਾਲ ਦੱਤ, ਭਾਈਚਾਰਾ ਤਾਂ ਮੈਂ ਹੋਰਾਂ ਲਈ ਹੋਵਾਂਗਾ, ਤੇਰਾ ਤਾਂ ਮੈਂ ਸਕਾ ਦਾਦਾ ਲੱਗਦਾ। ਹੁਣ ਇੱਕ ਕੁੱਤਾ ਕਿਸੇ ਨੂੰ ਕਹੇ ਵੀ ਮੈਂ ਤੇਰੇ ਬਾਪ ਦਾ ਬਾਪ ਹੈ, ਉਹਦੇ ਰਹਿੰਦਾ ਕੀ ਆ, ਕੱਖ ਵੀ ਨਹੀਂ ਰਹਿੰਦਾ। ਉਹਨੇ ਕਿਹਾ ਮਿੱਟੀ ਚ ਮਿਲਾ ਤਾ ਮੈਨੂੰ ਤਾਂ ਕੁੱਤੇ ਨੇ, ਇਹ ਦਰਵੇਸ਼ ਕਰ ਕੀ ਰਿਹਾ ਸਾਡੇ ਨਾਲ, ਮੈਂ ਤੇਰਾ ਦਾਦਾ ਹਾਂ, ਭਾਈਚਾਰਾ ਮੈਂ ਹੋਰਾਂ ਲਈ ਹੋਵਾਂਗਾ। ਇਹ ਉਸ ਵੇਲੇ ਗੋਪਾਲ ਦਾਦੇ ਪੈਰਾਂ ਹੇਠ ਤੇ ਜ਼ਮੀਨ ਖਸੀ, ਕਹਿੰਦਾ ਮੇਰੇ ਦਾਦੇ ਦਾ ਨਾਂ ਬੋਲ। ਕਹਿੰਦੇ ਬਿਸ਼ਨ ਦੱਤ। ਉਹਨੇ ਉਹ ਖੋ ਮੇਰੇ ਦਾਦੇ ਦਾ ਨਾਂ ਤਾਂ ਬਿਸ਼ਨ ਦੱਤੇ ਸੀ। ਅਖੇ ਤੁਸੀਂ ਫਿਰ ਮੇਰੇ ਦਾਦੇ ਬਿਸ਼ਨ ਦੱਤ ਜੇ ਹੋ ਤਾਂ ਕੁੱਤੇ ਦੀ ਜੂਨ ਚ ਕਿਉਂ ਪਿਆ ਤੂੰ, ਐਡਾ ਵੱਡਾ ਖੱਟ ਕਰਮੀ ਬ੍ਰਾਹਮਣ ਕੁੱਤੇ ਦੀ ਜੂਨ ਦੇ ਵਿੱਚ। ਗੁਰੂ ਨਾਨਕ ਸਾਹਿਬ ਮਰਦਾਨਾ ਵੈਸਾ ਹੱਸੀ ਜਾਂਦਾ, ਕਹਿੰਦਾ ਵੀ ਚੰਗੀ ਹੋਈ, ਇਹਨਾਂ ਦਾ ਬ੍ਰਾਹਮਣਾਂ ਦੇ ਨਾਲ ਚੜ੍ਹ ਕੇ ਆਇਆ ਸੀ ਜਿਵੇਂ ਕਾਲੀਆਂ ਘਟਾਂ ਬੱਦਲਾਂ ਦੀਆਂ ਚੜ੍ਹ ਕੇ ਆਉਂਦੀਆਂ ਹਨ। ਹੁਣ ਉਹਨੂੰ ਕਹਿਣਾ ਪਿਆ ਵੀ ਦਾਦਾ ਜੀ, ਜੇ ਤੂੰ ਮੇਰਾ ਉਹੀ ਦਾਦਾ ਤੇ ਮੈਂ ਇਨਾਮ ਵੀ ਦੱਸ ਦਿੱਤਾ ਤਾਂ ਕੁੱਤੇ ਦੀ ਜੂਨ ਕਿਉਂ ਮਿਲੀ ਤੈਨੂੰ? ਉਹ ਕਹਿੰਦਾ ਮੇਰੀ ਗੱਲ ਛੱਡ, ਮੈਨੂੰ ਤਾਂ ਬੱਚਾ ਤੇਰਾ ਸੰਸ ਹੈ, ਹੁਣ ਅੱਜ ਨੇ ਤੁਸੀਂ ਇਕੱਠੇ ਹੋ ਕੇ ਆਏ ਹੋ, ਤੁਸੀਂ ਵੀ ਕੁੱਤੇ ਦੀ ਜੂਨ ਪਾਓਗੇ, ਮੇਰਾ ਤਾਂ ਛੁਟਕਾਰਾ ਕਰ ਦੇਣਾ ਇਹਨਾਂ ਨੇ, ਮੈਨੂੰ ਆਸ ਹੈ ਪੂਰੀ। ਅਖੇ ਜੀ ਕਿਉਂ? ਕਹਿੰਦੇ ਜਿਹੜੀ ਆਦਤ ਮੈਨੂੰ ਪਈ ਸੀ ਉਹੀ ਤੁਹਾਨੂੰ ਪਈ ਹੋਈ ਹੈ, ਜਿਹੜਾ ਕੰਮ ਮੈਂ ਕਰਦਾ ਰਿਹਾ ਜਿਹਦੇ ਕਰਕੇ ਕੁੱਤੇ ਦੀ ਜੂਨ ਮਿਲੀ ਉਹੀ ਕੰਮ ਤੁਸੀਂ ਕਰ ਰਹੇ ਹੋ। ਹੁਣ ਮੈਂ ਆਏ ਗਏ ਮਹਾਤਮਾ ਦੀ ਬੇਇੱਜ਼ਤੀ ਕਰਦਾ ਹੁੰਦਾ ਸੀ, ਉਹਦੇ ਕੱਪੜੇ ਲਾਉਂਦਾ ਰਿਹਾ, ਇਹੀ ਕੰਮ ਤੁਸੀਂ ਕਰ ਰਹੇ ਹੋ। ਇੱਕ ਦਿਨ ਇੱਕ ਐਸਾ ਮਹਾਂਪੁਰਸ਼ ਆਇਆ ਬੰਦਗੀ ਵਾਲਾ ਤੇ ਮੈਂ ਉਹਦੇ ਦੁਆਲੇ ਹੋ ਗਿਆ। ਮੈਂ ਕਿਹਾ ਸੰਤ ਜੀ ਚਰਚਾ ਕਰੋ। ਉਹ ਕਹਿੰਦੇ ਭਾਈ ਮੈਂ ਤਾਂ ਅਨਪੜ੍ਹ, ਮੈਨੂੰ ਬ੍ਰਹਮ ਚਿੰਤਨ ਕਰ। ਸਵਾ ਪਹਿਰ ਮੈਂ ਉਹਦੇ ਦੁਆਲੇ ਰਿਹਾ, ਚਾਰ ਘੰਟੇ ਬਣਦੇ, ਮੈਂ ਨਾ ਖਹਿੜਾ ਛੱਡਿਆ। ਕਹਿੰਦੇ ਜਰੀ ਗਿਆ ਜਰੀ ਗਿਆ, ਅਖੀਰ ਨੂੰ ਕਹਿੰਦੇ ਕਿਉਂ ਕੁੱਤੇ ਵਾਂਗੂ ਭੌਂਕੀ ਜਾਂਦਾ? ਜੇ ਤੈਨੂੰ ਭੌਂਕਣਾ ਹੀ ਜ਼ਿਆਦਾ ਪਸੰਦ ਹੈ ਜਾਂ ਤੈਨੂੰ ਪਰਮਾਤਮਾ ਕੁੱਤੇ ਦੀ ਜੂਨ ਦੇਵੇ, ਭੌਂਕ ਲਈ ਜਿੰਨਾ ਭੌਂਕਣਾ ਸਾਨੂੰ ਬ੍ਰਹਮ ਚਿੰਤਨ ਕਰਨ ਦੇ। ਉਹ ਸੰਤ ਦਾ ਸਰਾਪ ਹੋਇਆ ਵਾ, ਮੈਂ ਕੁੱਤੇ ਦੀ ਜੂਨ ਚ ਪਿਆ, ਮੈਂ ਕਾਂਸੀ ਦੀ ਗਲੀਆਂ ਚ ਘੁੰਮਿਆ, ਆਪਣੇ ਸੰਸਕਾਰਾਂ ਦੇ ਅਨੁਸਾਰ ਮੈਂ ਤੇਰੇ ਦੁਆਰੇ ਤੇ ਗਿਆ ਵੀ ਮੇਰਾ ਘਰ ਸੀ ਇਹ, ਮੈਂ ਇੱਥੇ ਕਾਂਸੀ ਲੋਕਾਂ ਦੇ ਡੰਡੇ ਖਾਧੇ, ਲੋਕਾਂ ਦੀਆਂ ਜੁੱਤੀਆਂ ਖਾਧੀਆਂ, ਅਪਮਾਨ ਸਹਿਆ, ਤੇ ਫਿਰ ਮੈਂ ਜੂਨ ਭੋਗ ਕੇ ਗਾਹਾਂ ਪਤਾ ਨਹੀਂ ਫਿਰ ਕਿਹੜੀਆਂ ਕਿਹੜੀਆਂ ਜੂਨਾਂ ਜਾਣਾ ਸੀ। ਆ ਮੇਰੇ ਕੁੱਤੇ ਦੀ ਜੂਨ ਚ ਪਏ ਹੋਏ ਦੇ ਉੱਤੇ ਇਹ ਨਿਰੰਕਾਰ ਦਾ ਸਰੂਪ ਹੈ ਜਿਹੜਾ ਤੁਹਾਡੇ ਸਾਹਮਣੇ ਬੈਠਾ ਹੈ, ਇਹਨਾਂ ਦੀ ਦ੍ਰਿਸ਼ਟੀ ਮੇਰੇ ਤੇ ਪੈ ਗਈ, ਮੈਨੂੰ ਸਮਰੱਥਾ ਜਿਹੜੀ ਹੈ ਇਹਨਾਂ ਨੇ ਬਖਸ਼ੀ ਹੈ ਬੋਲਣ ਦੀ ਬੰਦੇ ਵਾਂਗੂ, ਕੁੱਤਾ ਤਾਂ ਬੰਦੇ ਵਾਂਗੂ ਬੋਲ ਹੀ ਨਹੀਂ ਸਕਦਾ, ਇਹ ਤਾਂ ਇਹਨਾਂ ਦੀ ਕਰਾਮਾਤ ਹੈ। ਇਸ ਕਰਕੇ ਹੇ ਗੋਪਾਲ ਦੱਤ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਫਿਰ ਇਹਨਾਂ ਦੇ ਚਰਨ ਫੜ ਲੈ, ਤੇਰਾ ਭਲਾ ਹੋਜੂਗਾ। ਇਹ ਕਹਿ ਕੇ ਉਹ ਫਿਰ ਕੂਕਰ ਨੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ, ਗਰੀਬ ਨਵਾਜ਼ ਜਿੱਥੇ ਮੈਨੂੰ ਮਰੇ ਹੋਏ ਨੂੰ ਜੀਵਨ ਦਾਨ ਦੇ ਕੇ ਜਿਉਂਦਾ ਕੀਤਾ, ਜਿੱਥੇ ਮੈਨੂੰ ਇੰਨੀ ਵਿਦਿਆ ਸਫੁਰਨ ਕਰਕੇ ਇਹਨਾਂ ਦੇ ਨਾਲ ਚਰਚਾ ਕਰਕੇ ਮੈਨੂੰ ਜੇਤੂ ਕਰਾਰ ਦੇ ਦਿੱਤਾ, ਜਿੱਥੇ ਮੇਰੇ ਪਿਛਲੇ ਜਨਮ ਦੀ ਸਿਮਰਤੀ ਮੈਨੂੰ ਦੇ ਦਿੱਤੀ ਹੈ, ਹੁਣ ਮੈਂ ਸੰਸਾਰ ਕੰਨੀ ਤੋਂ ਅੱਕ ਗਿਆ ਮਹਾਰਾਜ, ਜਿਹੜੀ ਵਿਦਿਆ ਨੇ ਮੈਨੂੰ ਕੁੱਤੇ ਦੀ ਜੂਨ ਦੇ ਦਿੱਤੀ, ਮੈਂ ਤਾਂ ਕਹੂੰਗਾ ਬੰਦਗੀ ਕਰਨੀ ਚਾਹੀਦੀ ਹੈ। ਇਹ ਜੀ ਵਿਦਿਆ ਪੜ੍ਹਨ ਦੇ ਨਾਲੋਂ ਅਨਪੜ੍ਹ ਹੀ ਚੰਗਾ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਮਹਾਰਾਜ ਸਾਹਿਬ ਕਹਿੰਦੇ ਅੱਛਾ ਮਰਦਾਨਿਆਂ ਜੀ। ਮਹਾਰਾਜ ਕਹਿੰਦੇ ਆ ਕਮੰਡਲ ਦੇ ਜਰਾ, ਕਮੰਡਲ ਦੇ ਜਲ ਰਿਹਾ ਮਹਾਰਾਜ ਨੇ, ਮਹਾਰਾਜ ਸਤਨਾਮ ਵਾਹਿਗੁਰੂ ਕਹਿ ਕੇ ਛਿੜਕਿਆ ਤੇ ਕੁੱਤਾ ਫੇਰ ਪ੍ਰਾਣ ਤਿਆ ਗਿਆ। ਉਹਦੇ ਚ ਇੱਕ ਪ੍ਰਕਾਸ਼ ਦੀ ਦੇਹ ਨਿਕਲੀ ਸਾਰੇ ਕਾਂਸੀ ਦੇ ਬ੍ਰਾਹਮਣਾਂ ਦੇ ਸਾਹਮਣੇ। ਉਸ ਦੇਹ ਦੇ ਵਿੱਚ ਉਹਦਾ ਦਾਦਾ ਬਿਸ਼ਨ ਦੱਤ ਪ੍ਰਕਾਸ਼ ਦੀ ਦੇਹ ਦੇ ਵਿੱਚ ਕਹਿਣ ਲੱਗਿਆ, ਬੱਚਾ ਦੇਖ ਲੈ, ਮੈਂ ਤੇਰਾ ਦਾਦਾ ਚੰਗੀ ਤਰ੍ਹਾਂ ਦੇਖ ਲੈ, ਮੈਨੂੰ ਆ ਸੱਚਖੰਡ ਤੋਂ ਵਿਮਾਨ ਆ ਗਿਆ, ਮੈਂ ਹੁਣ ਬੈਕੁੰਠ ਨੂੰ ਚੱਲਿਆ, ਤੇ ਜੇ ਤੂੰ ਆਪਣਾ ਭਲਾ ਚਾਹੁੰਦਾ ਹੁਣ ਤੂੰ ਇਹਨਾਂ ਦੇ ਚਰਨ ਫੜ ਲੈ, ਮੇਰਾ ਤਾਂ ਉਧਾਰ ਹੋ ਗਿਆ, ਜੇ ਤੂੰ ਆਪਣਾ ਉਧਾਰ ਚਾਹੁੰਦਾ ਤਾਂ ਫਿਰ ਚਰਨ ਫੜ ਲੈ ਇਹਨਾਂ ਦੇ। ਬਸ ਫਿਰ ਤਾਂ ਜਿਵੇਂ ਕਹਿੰਦੇ ਬ੍ਰਾਹਮਣ ਦੇ ਅੱਖਾਂ ਚ ਪਾਣੀ ਭਰ ਗਿਆ ਤੇ ਦੋਵੇਂ ਹਦੇ ਡੰਡੌਤਾਂ ਕਰ ਕਰਕੇ ਮੱਥੇ ਟੇਕੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਕੇ ਬਾਗ ਵਾਲੀ ਜਗ੍ਹਾ, ਉੱਥੇ ਦੀ ਗੱਲ ਹੈ, ਹੱਥ ਜੋੜ ਕੇ ਬੈਠ ਗਏ, ਕਹਿਣਗੇ ਮਹਾਰਾਜ ਬਈ ਮੈਂ ਪੜ੍ਹਿਆ ਤਾਂ ਸੀ ਭਵਿੱਖਿਅਤ ਪੁਰਾਣ ਦੇ ਵਿੱਚ, ਇਹ ਬੰਬਈ ਧਰਮ ਵਿੱਚ ਤੀ ਭਵਿੱਖਤੀ ਜਦਾ ਕਰੂ ਤਦਾ ਵੈ ਲੋਕ ਰਖਿਆਰਥੰ ਮਲੇਸ਼ਾਂ ਦਾ ਨਾਸ਼ ਪਛਮੇ ਸੁਭੂਨ ਦੇਸੇ ਬੇਦੀ ਵੰਸੇ ਚ ਨਾਨਕੂ। ਗਰੀਬ ਨਵਾਜ ਨਾਨਕ ਹੀ ਆ ਤੁਹਾਡਾ ਨਾਮ? ਮਹਾਰਾਜ ਕਹਿੰਦੇ ਹਾਂ ਇਹੀ। ਕਹਿੰਦੇ ਜੀ ਹੁਣ ਸਿਆਣ ਆਈ ਹੈ, ਪੜ੍ਹਿਆ ਜ਼ਰੂਰ ਸੀ, ਸ਼ੁਕਰ ਹੈ ਤੁਸੀਂ ਇਸ ਨਗਰੀ ਨੂੰ ਪਵਿੱਤਰ ਕਰ ਦਿੱਤਾ, ਹੁਣ ਮਹਾਰਾਜ ਸਾਡੀ ਵਿਦਿਆ ਦਾ ਕਿਸੇ ਕੰਮ ਨਹੀਂ ਆਈ, ਜੇ ਮੇਰੇ ਦਾਦੇ ਨੂੰ ਕੁੱਤੇ ਦੀ ਜੂਨ ਦੇ ਸਕਦੀ ਆ, ਖਬਰ ਹੈ ਮੈਨੂੰ ਵੀ ਇਸੇ ਪਾਸੇ ਜਾਣਾ ਪੈਂਦਾ, ਹੁਣ ਮੈਨੂੰ ਮਹਾਰਾਜ ਇਹਨਾਂ ਜੂਨਾਂ ਤੋਂ ਬਚਾ ਕੇ ਸਾਡੇ ਸਾਰੇ ਵਿਦਵਾਨਾਂ ਦਾ ਉਧਾਰ ਕਰਨ ਵਾਸਤੇ ਆਪ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਗਿਆਨ ਬਖਸ਼ੋ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਇਹ ਸਾਸ ਜੀ, ਚਾਰ ਸਲੋਕ ਨੇ ਇਹ, ਸਲੋਕ ਹੈ ਨਾ ਸਲੋਕ ਸੰਸਕ੍ਰਿਤੀ, ਇਹ ਚਾਰ ਸਲੋਕ ਮਹਾਰਾਜ ਸਾਹਿਬ ਨੇ ਉਸ ਪੰਡਿਤ ਵਿਦਵਾਨ ਤੇ ਜਿਹੜੇ ਆਏ ਸੀ ਚਰਚਾ ਕਰਨ ਵਾਸਤੇ ਗੋਪਾਲ ਦੱਤ ਦੇ ਪ੍ਰਥਾਏ ਤੇ ਸਾਰੇ ਕੰਸੀ ਦੇ ਬ੍ਰਾਹਮਣਾਂ ਦੇ ਪ੍ਰਥਾਏ, ਇਹ ਮਹਾਰਾਜ ਸਾਹਿਬ ਨੇ ਉਚਾਰਨ ਕੀਤੇ। ਇਹ ਉਥਾਨਕਾ ਸੀ ਜੀ, ਕਿ ਇਹ ਸਲੋਕ ਸਹਿਸਕ੍ਰਿਤੀ ਕਿੱਥੋਂ ਉਚਾਰਨ ਕੀਤੇ, ਇਹ ਸੰਸਕ੍ਰਿਤ ਨਹੀਂ ਸਹਿਸਕ੍ਰਿਤੀ ਹੈ। ਅੱਜ ਥੋੜਾ ਜਿਹਾ ਟਾਈਮ ਇਸ ਕਰਕੇ ਬਦਲ ਗਿਆ, ਜਿਵੇਂ ਰਾਗ ਆਰੰਭ ਕਰਨ ਵੇਲੇ ਬੜਾ ਟਾਈਮ ਲੱਗਦਾ, ਰਾਗ ਦੀ ਸਾਰੀ ਜਿਹੜੀ ਆ ਉਹ ਦੱਸਣਾ ਹੁੰਦਾ, ਉਹਦੀ ਬਣਤਰ ਕਦੋਂ ਬਣੀ, ਕਿਹੜੀਆਂ ਰੋਹੀ ਅਵਰੋਹੀ ਦੇ ਵਿੱਚ ਸੁਰਾਂ ਲੱਗਦੀਆਂ ਨੇ, ਕੀ ਬਣਤਰ ਹੈ, ਕੀ ਵੇਲਾ ਉਹਦੇ ਗਾਉਣ ਦਾ। ਹੁਣ ਉਹ 31 ਰਾਗ ਤਾਂ ਸਮਾਪਤ ਹੋ ਗਏ, ਹੁਣ ਸਹਿਸਕ੍ਰਿਤੀ ਸਲੋਕ ਹੈ। ਤੇ ਮਹਾਰਾਜ ਸਾਹਿਬ ਜੀ ਫਿਰ ਇਹ ਪਾਵਨ ਅੰਮ੍ਰਿਤ ਬਚਨ ਆਪਣੀ ਰਸਨਾ ਤੋਂ ਉਹਨਾਂ ਦਾ ਜਦੋਂ ਅਵਮਾਨ ਟੁੱਟ ਗਿਆ, ਨਿਮਰਤਾ ਵਿੱਚ ਆ ਗਏ, ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉਹਨਾਂ ਦਾ ਵਿਦਿਆ ਅਭਿਮਾਨ ਦੂਰ ਕਰਕੇ ਉਹਨਾਂ ਨੂੰ ਕਲਿਆਣ ਬਖਸ਼ਣ ਲੱਗੇ ਨੇ ਇਸ ਬਾਣੀ ਦੁਆਰਾ। ਕਹਿੰਦੇ ਇਹ ਬਾਣੀ ਜਿਹੜੀ ਧੁਰਾਂ ਤੋਂ ਹੈ ਪੰਡਿਤ ਜੀ, ਮੈਂ ਨਹੀਂ ਆਪਣੇ ਹਾਂ ਆਪੋ ਬੋਲ ਨਾ ਜਾਣਦਾ, ਨਿਰੰਕਾਰ ਦੀ ਬਾਣੀ ਆ ਰਹੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਤੁਹਾਡੀ ਚਿੰਤਾ ਵੀ ਮਿਟ ਦੇਗੀ, ਤੁਹਾਡੀ ਕਲਿਆਣੀ ਵੀ ਕਰੇਗੀ, ਇਹ ਬਾਣੀ ਨਿਰੰਕਾਰ ਦੇ ਦੇਸ਼ ਤੋਂ ਮੇਰੀ ਰਸਨਾ ਦੁਆਰਾ ਆ ਰਹੀ ਹੈ, ਸੰਸਾਰ ਨੂੰ ਤਾਰਨ ਵਾਸਤੇ ਆ ਰਹੀ ਹੈ। ਜਿਵੇਂ ਬ੍ਰਹਮ ਲੋਕ ਤੋਂ ਗੰਗਾ ਆਈ, ਭਗੀਰਥ ਨੇ ਲੈ ਕੇ ਆਂਦੀ, ਭਗੀਰਥ ਦਾ ਬਹਾਨਾ ਸੀ, ਹੈ ਤਾਂ ਬ੍ਰਹਮ ਲੋਕ ਦੀ ਸੀ ਗੰਗਾ, ਉਹ ਤਾਂ ਕਲਪਤ ਸਾਖੀਆਂ ਬਹੁਤ ਕੁਛ ਉਹਦੇ ਨਾਲ ਮਿਲ ਗਈਆਂ, ਪਰ ਇਹ ਮਹਾਨ ਗੰਗਾ ਗੁਰਬਾਣੀ ਦੀ ਜਿਹੜੀ ਹੈ ਸਾਡੇ ਸਰੀਰ ਦੁਆਰਾ ਪ੍ਰਗਟ ਹੋਈ ਹੈ, ਅਸਲ ਦੇ ਵਿੱਚ ਇਹ ਗੰਗਾ ਸੰਸਾਰ ਦਾ ਭਲਾ ਕਰੇਗੀ। ਤੇ ਐਸੇ ਮਹਾਰਾਜ ਸਾਹਿਬ ਨੇ ਬਚਨ ਕਰਕੇ ਫਿਰ ਉਹਨਾਂ ਦੀਆਂ ਪੁਸਤਕਾਂ ਤੋਂ ਹੀ, ਪੜ੍ਹਾਈ ਤੋਂ ਹੀ ਪ੍ਰਕਰਨ ਉਹੀ ਰੱਖਦੇ ਨੇ ਮਹਾਰਾਜ, ਕਿਉਂਕਿ ਉਹ ਵਿਦਵਾਨ ਸੀ। ਫਿਰ ਉਹਨਾਂ ਦੀ ਬੋਲੀ ਦੇ ਵਿੱਚ ਮਹਾਰਾਜ ਸਾਹਿਬ ਸਹਿਸਕ੍ਰਿਤੀ ਸਲੋਕ ਇਹ ਉਚਾਰਨ ਕਰਦੇ ਹਨ। ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਸੁਣੋ ਜੇ
ਪੜ ਪੁਸਤਕ ਸੰਧਿਆ ਬਾਦੰ।
ਹੇ ਪੰਡਤੋ, ਵੇਦ ਆਦਿ ਧਾਰਮਿਕ ਗ੍ਰੰਥ ਜਿਹੜੇ ਨੇ ਇਹ ਪੁਸਤਕਾਂ ਨੇ, ਇਹਨਾਂ ਨੂੰ ਪੜ੍ਹਨਾ। ਫਿਰ ਤਿੰਨ ਕਾਲ ਸੰਧਿਆ ਪਾਠ ਪੂਜਾ ਜਿਹੜੀ ਕਰਨੀ, ਇਹ ਤਾਂ ਠੀਕ ਹੈ, ਪਰ ਬਾਦੰ ਝਗੜੇ ਬੜੇ ਕਰਦੇ ਹੋ, ਚਰਚਾ ਬਾਦੰ ਚਰਚਾ ਆਦਿ ਕਰਨੀ, ਜਾਂ ਕਰਮ ਕਾਂਡਾਂ ਦੀਆਂ ਪੁਸਤਕਾਂ ਪੜ੍ਹ ਕੇ ਫਿਰ ਸੰਧਿਆ ਆਦਿ ਕਰਨੀ। ਤੇ ਜਿਹੜੀ ਸੰਧਿਆ ਹੈ, ਥੋੜਾ ਜਿਹਾ ਸ਼ਬਦ ਖੋਲਣ ਵਾਲਾ ਹੈ, ਸੂਰਜ ਦੇ ਚੜ੍ਹਨ ਤੇ ਰਾਤ ਦੇ ਖਤਮ ਹੋਣ ਦਾ ਜਿਹੜਾ ਸਮਾਂ ਹੁੰਦਾ ਹੈ, ਇਹ ਸੰਧ ਹੈ, ਦੋਨਾਂ ਦਾ ਮੇਲ ਹੈ। ਰਾਤ ਦਾ ਹਨੇਰਾ ਜਾ ਰਿਹਾ, ਦਿਨ ਦਾ ਚਾਨਣਾ ਆ ਰਿਹਾ, ਦੋਨਾਂ ਦਾ ਥੋੜਾ ਜਿਹਾ ਮੇਲ ਹੋ ਰਿਹਾ, ਇਹਨੂੰ ਸੰਧ ਕਹਿੰਦੇ। ਸੰਧਿਆ ਸਮੇਂ ਉਹ ਫਿਰ ਇਸ ਤਰ੍ਹਾਂ ਪੂਜਾ ਪਾਠ ਜੋ ਕਰਦੇ ਆ, ਇਹ ਸਵੇਰ ਵੇਲੇ ਦੀ ਸੰਧਿਆ ਹੈ। ਜਦੋਂ ਸੂਰਜ ਐਨ ਵਿਚਕਾਰ ਆ ਜਾਂਦਾ, ਆਕਾਸ਼ ਦੇ ਪੂਰਬ ਵਾਲੇ ਪਾਸੇ ਚੜ ਕੇ ਪੱਛਮ ਵਾਲੇ ਪਾਸੇ ਨੂੰ ਜਾਣਾ ਹੁੰਦਾ, ਜਦੋਂ ਅੱਧ ਵਿੱਚ ਆ ਜਾਂਦਾ 12 ਵਜੇ, ਤੇ ਇਹ ਦਿਨ ਦੀ ਤੇ ਪੂਰਬ ਔਰ ਪੱਛਮ ਦੋਨਾਂ ਦੇਸ਼ਾਂ ਦੇ ਵਿਚਕਾਰ ਦੀ ਸੰਧ ਆ ਗਈ। ਓਲਵੇ ਅਸਤੋਤਰ ਪੜ੍ਹਦੇ ਨੇ ਬ੍ਰਾਹਮਣ। ਫਿਰ ਜਿਸ ਵੇਲੇ ਦਿਨ ਜਾ ਰਿਹਾ, ਦਿਨ ਦਾ ਚਾਨਣਾ, ਰਾਤ ਆ ਰਹੀ ਹੈ, ਉਹ ਸ਼ਾਮ ਦੀ ਸੰਧਿਆ ਹੋ ਗਈ, ਸੰਧ ਨਾਮ ਹੀ ਮਿਲਣ ਦਾ, ਫਿਰ ਅੰਧੇਰਾ ਚਾਨਣ ਮਿਲਿਆ। ਉਹਦੇ ਇਹ ਤਿੰਨ ਸੰਧਿਆ ਅਨੁਸਾਰ ਸੀ ਬ੍ਰਾਹਮਣ ਮਤ ਦੇ ਅੰਦਰ। ਮਹਾਰਾਜ ਕਹਿੰਦੇ ਸੰਧਿਆ ਕਰਦੇ ਹੋ ਤੇ ਵਾਦੰ ਇਹ ਵਿਅਰਥ ਹੀ ਹੈ, ਫਿਰ ਤੁਹਾਡਾ ਸਾਰਾ ਕਰਨਾ ਇਹ, ਤੁਸੀਂ ਚਰਚਾ ਆਦਿ ਦੇ ਵਾਦੰ ਝਗੜੇ ਕਰਦੇ ਹੋ, ਔਰ ਫਿਰ ਇਹ ਇੱਥੇ ਬਸ ਨਹੀਂ ਹੈ, ਹੋਰ ਜਿਹੜੀ ਮਨਮਤ ਕਰਦੇ ਹੋ ਉਹ ਵੀ ਸੁਣੋ।
ਸਿਲ ਪੂਜਸ ਬਗੁਲ ਸਮਾਧੰ,
ਤੇ ਬਾਹਰੋਂ ਸਿਲ ਨਾਮ ਪੱਥਰ ਦਾ, ਪੱਥਰ ਦੀ ਮੂਰਤਾਂ ਦਾ ਪੂਜਨ ਕਰਦੇ ਹੋ। ਤੇ ਜੋ ਕੁਛ ਇਹ ਕਿਹਾ ਗਿਆ ਸੀ, ਪੰਚਰਾਤਰ ਗ੍ਰੰਥ ਹੈ ਨਾਰਦ ਜੀ ਦਾ ਲਿਖਿਆ ਹੋਇਆ, ਉਹਦੇ ਚ ਉਹਨੇ ਕਿਹਾ ਤਾਂ ਇਹ ਸੀ ਕਿ ਆਪਣੇ ਇਸ ਦਾ ਧਿਆਨ ਧਰਿਆ ਕਰੋ ਹਿਰਦੇ ਦੇ ਵਿੱਚ। ਅਖੇ ਜੀ ਸਿੱਧਾ ਧਿਆਨ ਆਉਂਦਾ ਨਹੀਂ, ਕਹਿੰਦੇ ਫਿਰ ਉਹਦਾ ਮੂਰਤ ਬਣਾ ਕੇ ਉਨੀ ਦੇਰ ਤੱਕ ਉਹ ਮੂਰਤ ਦਾ ਧਿਆਨ ਧਰੋ, ਜੋ ਮੂਰਤ ਦਾ ਧਿਆਨ ਅੰਦਰ ਚਲਿਆ ਜਾਵੇ, ਫਿਰ ਇਸ ਤਰੀਕੇ ਨਾਲ ਅੰਦਰ ਧਿਆਨ ਜਿਹੜਾ ਅੰਤਸ਼ਕਰਨ ਵਿੱਚ ਕਰੋ। ਤੇ ਮਹਾਰਾਜ ਕਹਿੰਦੇ ਵੀ ਉਹ ਤਾਂ ਕੰਮ ਹੀ ਛੱਡ ਦਿੱਤਾ, ਤੁਸੀਂ ਮੂਰਤ ਦੇ ਦੁਆਰਾ ਆਪਣੇ ਇਸ ਦਾ ਧਿਆਨ ਧਰਨਾ ਸੀ, ਤੁਸੀਂ ਤਾਂ ਮੂਰਤ ਦੀ ਪੂਜਾ ਕਰਨ ਲੱਗੇ, ਪੂਜਾ ਤਾਂ ਕਹੀ ਨਹੀਂ ਸੀ ਨਾਰਦ ਨੇ। ਹਿੰਦੂ ਭੁੱਲੇ ਉਖੂਟੇ ਜਾਹੀ, ਨਾਰਦ ਕਹਿਆ ਸਪੂਜ ਕਰਾਈ, ਅੰਧੇ ਗੂੰਗੇ ਅੰਧ ਅੰਧਾਰ, ਪੱਥਰ ਲੈ ਪੂਜੈ ਮੁਗਦ ਗਵਾਰ। ਇਹ ਕੀ ਕਰ ਰਹੇ ਹੋ ਤੁਸੀਂ? ਤੁਸੀਂ ਤਾਂ ਆਪਣੇ ਧਰਮ ਦੇ ਅਨੁਸਾਰ ਵੀ ਨਹੀਂ ਚੱਲ ਰਹੇ। ਨਾਰਦ ਨੇ ਕੀ ਕਿਹਾ ਸੀ, ਕਰ ਕੀ ਰਹੇ ਹੋ? ਪੱਥਰਾਂ ਦੀ ਪੂਜਾ ਕਰਨ ਲਈ ਤਾਂ ਨਹੀਂ ਸੀ ਕਿਹਾ। ਉਹ ਧਿਆਨ ਧਰਨ ਵਾਸਤੇ ਸਹਾਰਾ, ਜਿਵੇਂ ਬੱਚਾ ਜਿਹੜਾ ਅਜੇ ਤੁਰਨ ਨਹੀਂ ਸਿੱਖਿਆ ਹੁੰਦਾ, ਗੋਡ ਨਹੀਂ ਪਾਰ ਰੁੜਦਾ ਹੈ, ਪੁਰਾਣੇ ਸਮੇਂ ਗਡੀਰ ਨਾ ਦੇ ਦਿੰਦੇ ਸੀ ਉਹਨੂੰ, ਵੀ ਸੱਟਾਂ ਨਾ ਖਾਵੇ, ਤੁਰਨਾ ਸਿੱਖ ਜਾਵੇ। ਇਹ ਤਾਂ ਗਡੀਰ ਨਾ ਦਿੱਤਾ ਸੀ ਧਿਆਨ ਦਾ, ਤੇ ਹੱਦ ਹੋ ਗਈ। ਜੇ ਕੋਈ ਦਾੜੀ ਵਾਲਾ ਗੱਡੀ ਨਾ ਚੱਕੀ ਫਿਰ ਕਹਿਣਗੇ ਤੇਰਾ ਦਿਮਾਗ ਖਰਾਬ ਹੋਇਆ, ਇਹ ਤਾਂ ਨਿਆਣਿਆਂ ਦਾ ਕੰਮ ਹੈ। ਸ਼ੁਰੂ ਦੇ ਵਿੱਚ ਧਿਆਨ ਦੇ ਲਈ ਮੂਰਤ ਦਾ ਧਿਆਨ ਸੀ, ਪੂਜਾ ਦੇ ਲਈ ਤਾਂ ਕਿਸੇ ਨੇ ਕਿਹਾ ਵੀ ਪੂਜਾ ਕਰੋ ਉਸਦੀ। ਇਸੇ ਕਰਕੇ ਠਾਕਰ ਪੂਜੈ ਮੋਲ ਲੈ ਮਨਹਟ ਤੀਰਥ ਜਾਏ ਦੇਖਾ ਦੇਖੀ ਸਵਾਂਗ ਧਰ। ਇਹ ਤਾਂ ਸਵਾਂਗ ਧਾਰ ਕੇ ਦੇਖਾ ਦੇਖੀ ਦੇ ਕਰਮ ਸ਼ੁਰੂ ਕਰ ਲਏ। ਸਿਲ ਪੂਜਸ ਬਗਲ ਸਮਾਧਨ, ਪੱਥਰ ਦੀ ਜਿਹੜੀ ਸਿਲਾ ਹੈ ਉਹਦਾ ਪੂਜਨ ਕਰਦੇ ਹੋ, ਤੇ ਫਿਰ ਸ਼ਿਵਲਿੰਗ ਤੇ ਪਾਰਵਤੀ ਦੇਵਤਾ ਆਦਿ ਦੀਆਂ ਸ਼ਿਲਾ ਉਹਨਾਂ ਦੇ ਅੰਗਾਂ ਦੀ ਪੂਜਾ। ਤੇ ਕਿੱਧਰ ਦਾ ਇਹ ਪਰਮਾਤਮਾ ਨੂੰ ਮਿਲਣ ਦਾ ਥੋੜਾ ਲੱਛਣ ਹੈ, ਜਿਹੜੇ ਅੰਗਾਂ ਦੀ ਪੂਜਾ ਕਰਦੇ ਹੋ ਤੇ ਇਹ ਕਿਸ ਤਰ੍ਹਾਂ ਦੀ ਪੂਜਾ ਹੋ ਗਈ ਤੁਹਾਡੀ? ਜਾਂ ਮੂਰਤੀਆਂ ਦਾ ਪੂਜਨ ਕਰਦੇ ਹੋ, ਪੇ ਫੇ ਬਗਲ ਬਗਲੇ ਦੀ ਨਿਆਹੀ ਸਮਾਧਨ ਸਮਾਧੀ ਲਾਉਂਦੇ ਹੋ। ਬਗਲ ਦੀ ਸਮਾਧੀ ਕੀ ਹੁੰਦੀ ਹੈ? ਬਗਲਾ ਆਪਣੀਆਂ ਇੰਦਰੀਆਂ ਨੂੰ ਸੰਕੋਚ ਕੇ ਨਾ ਅੱਖਾਂ ਬੰਦ ਕਰ ਲੈਂਦਾ, ਇੱਕ ਲੱਤ ਦੇ ਭਾਰ ਵੀ ਹੋ ਜਾਂਦਾ ਹੈ, ਲੱਗਦਾ ਵੀ ਇਹ ਬਹੁਤ ਵੱਡਾ ਭਗਤ ਹੈ, ਪਰ ਉਹਦਾ ਧਿਆਨ ਡੱਡੀਆਂ ਮੱਛੀਆਂ ਵਿੱਚ ਹੁੰਦਾ, ਜਦੋਂ ਅੜਿੱਕੇ ਆ ਗਈ ਉਸ ਵੇਲੇ ਫੜਕ ਦੇ ਕੇ ਫੜ ਲੈਂਦਾ। ਇਉਂ ਤੁਸੀਂ ਬਾਹਰੋਂ ਕਰਮ ਕਾਂਡ ਕਰਦੇ ਹੋ ਪਰ ਅੰਦਰੋਂ ਬਿਰਤੀ ਪਰਾਏ ਘਰਾਂ ਵੱਲ ਤੱਕਣ ਦੀ ਦੌੜਦੀ ਰਹਿੰਦੀ ਹੈ ਤੁਹਾਡੀ। ਇਹ ਬਗਲ ਸਮਾਧੀਆਂ ਤੁਹਾਡੀਆਂ, ਇਹਨਾਂ ਨਾਲ ਕਲਿਆਣ ਨਹੀਂ ਹੋਣੇ ਤੁਹਾਡੇ।
ਮੁੱਖ ਝੂਠ ਬੇਭੂਖਨ ਸਾਰੰ,
ਮੁੱਖ ਮੂੰਹ ਤੋਂ ਝੂਠ ਨਾਮ ਹੈ ਕੂੜ ਦਾ, ਕੂੜ ਦੀਆਂ ਗੱਲਾਂ ਕਰਦੇ ਹੋ ਪੂਜਾ ਲੈਣ ਵਾਸਤੇ, ਫਿਰੋਂ ਸੋਨੇ ਦੇ ਤਰ੍ਹਾਂ, ਤੇ ਸਾਰੰਗ ਸ੍ਰੇਸ਼ਟ ਵਿਭੂਖਣ ਗਹਿਣਿਆਂ ਦੇ ਤੁਲ ਬਣਾ ਕੇ ਦਿਖਾਉਂਦੇ ਹੋ ਭਾਵ, ਤੇ ਸੱਚ ਬਣਾ ਕੇ ਪ੍ਰਗਟ ਕਰ ਦਿੰਦੇ ਹੋ। ਹੁੰਦਾ ਤਾਂ ਝੂਠ ਹੈ ਪਰ ਸੱਚ ਬਣਾ ਕੇ ਪ੍ਰਗਟ ਕਰਦੇ ਹੋ। ਉਹ ਜਿਵੇਂ ਇੱਕ ਰਾਜੇ ਨੇ ਪੁੱਛਿਆ ਮੰਤਰੀ ਨੂੰ, ਉਹ ਵੀ ਬੜਾ ਮਾਹਰ ਸੀ ਝੂਠੀ ਗੱਲ ਨੂੰ ਸੱਚੀ ਬਣਾਉਣ ਚ ਮਾਹਰ ਸੀ, ਤੇ ਉਹ ਕਹਿਣ ਲੱਗਿਆ ਆਪਣੇ ਮੰਤਰੀ ਨੂੰ, ਕਹਿੰਦਾ ਮੰਤਰੀ ਵਜ਼ੀਰ ਸਾਹਿਬ ਮੈਨੂੰ ਇਹ ਦੱਸ ਵੀ ਮੇਰੇ ਹੱਥਾਂ ਦੇ ਉੱਤੇ ਵਾਲ ਕਿਉਂ ਨਹੀਂ ਹੈ? ਹੁਣ ਹੱਥਾਂ ਦੇ ਉੱਤੇ ਵਾਲ ਕਿਸੇ ਦੇ ਵੀ ਨਹੀਂ ਹੁੰਦੇ। ਉਹ ਕਹਿੰਦਾ ਹਜ਼ੂਰ ਵੀ ਇਸ ਕਰਕੇ ਨਹੀਂ ਹੈ, ਤੁਸੀਂ ਦਾਨ ਵਾਲਾ ਦਿੰਦੇ ਰਹਿੰਦੇ ਹੋ। ਕਹਿੰਦਾ ਅੱਛਾ, ਕਹਿੰਦਾ ਫਿਰ ਤੇਰੇ ਨਹੀਂ ਹੈ? ਹੈ ਤਾਂ ਝੂਠ ਸੀ। ਕਹਿੰਦਾ ਜੀ ਮੇਰੇ ਇਸ ਕਰਕੇ ਨਹੀਂ, ਮੈਂ ਦਾਨ ਲੈਂਦਾ ਰਹਿੰਦਾ ਤੁਹਾਡੇ ਕੋਲੋਂ। ਉਹ ਰਾਜਾ ਕਹਿੰਦਾ ਹੋਰ ਕਿਸੇ ਦੇ ਵੀ ਨਹੀਂ ਹੈ? ਕਹਿੰਦਾ ਜੀ ਇਹ ਗਰੀਬ ਲੋਕ ਹੱਥ ਮਲਦੇ ਰਹਿੰਦੇ ਨੇ ਇਸ ਕਰਕੇ ਨਹੀਂ, ਅਲੈ ਝੂਠੀ ਗੱਲ ਸੀ ਸੱਚੀ ਕਰਕੇ ਦਿਖਾਤੀ। ਕਹਿੰਦੇ ਇਉਂ ਤੁਸੀਂ ਝੂਠ ਨੂੰ ਵੀ ਭੁੱਖ ਨੂੰ ਗਹਿਣੇ ਬਣਾ ਕੇ ਸੁਣੀ ਬਣਾ ਦਿੰਦੇ ਹੋ ਵੀ ਆਹ ਸੱਚੀ ਆ ਗੱਲ। ਇਹ ਮੁੱਖ ਝੂਠ ਵੀ ਭੁੱਖਣ ਸਾਰ ਨੂੰ ਵੀ ਭੁੱਖਣ ਗਹਿਣੇ ਦਾ ਨਾਮ ਹੈ। ਤੁਸੀਂ ਇਸ ਪ੍ਰਕਾਰ ਜਿਹੜਾ ਨਾ ਐਸੇ ਕਰਤਬ ਕਰਦੇ ਹੋ, ਇਹ ਖੋਟੇ ਕਰਮ ਹੈ ਤੁਹਾਡੇ।
ਤ੍ਰੈਪਾਲ ਤਿਹਾਲ ਵਿਚਾਰੰ,
ਹੇ ਪੰਡਿਤ ਜੀ ਤ੍ਰੈਪਾਲ, ਦੇਖੋ ਗੁਰਬਾਣੀ ਅਰਥਾਂ ਦੇ ਨਾਲ ਜਿਹੜੀ ਸੰਥਿਆ ਹੈ, ਇਸੇ ਕਰਕੇ ਪ੍ਰਥਾ ਸੀ। ਜਦੋਂ ਕਿਤੇ ਮਹਾਂਪੁਰਖਾਂ ਦੀ ਜ਼ਿੰਦਗੀ ਯਾਦ ਕਰੀਦੀ ਹੈ, ਵੀ ਸਿੱਖ ਜਗਤ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਕਿਉਂ ਕਹਿੰਦੇ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਸਾਰੀ ਜਮਾਤ ਨੂੰ, ਜਿਹੜਾ ਸਾਰਾ ਜਥਾ ਸੀ 150 ਸਿੰਘ ਦੇ ਕਰੀਬ, ਤੇ ਹਰ ਇੱਕ ਨੂੰ ਪੋਥੀ ਪ੍ਰਕਾਸ਼ ਕਰਕੇ, ਭਾਈ ਜਿੰਨੇ ਕੁ ਅੱਖਰ ਚੇਤੇ ਆਉਂਦੇ ਆ, ਮੈਂ ਕਹਿੰਦਾ ਇਹੋ ਜਿਹੇ ਅਣਜਾਣ ਤੋਂ ਅਣਜਾਣ ਵੀ ਬਹਿ ਜਾਂਦੇ ਸੀ। ਹੈ ਤਾਂ ਥੋੜੀ ਜਿਹੀ ਹਾਸੇ ਵਾਲੀ ਗੱਲ, ਸਵੇਰ ਦੇ ਟਾਈਮ ਜਚਦੀ ਨੇ ਬੋਪਾ ਰਾਏ ਸੰਤ ਕਥਾ ਕਰਨ ਦਸਮ ਗ੍ਰੰਥ ਦੀ, ਤੇ ਉਹ 22 ਦੀ ਪੋਥੀ ਪ੍ਰਕਾਸ਼ ਕਰਕੇ ਬਹਿ ਗਿਆ ਇੱਕ ਭਾਈ ਨਾਲ, ਉਹ ਯੂਪੀ ਬਿਹਾਰ ਦਾ ਸੀ। ਉਹ ਸੰਤਾਂ ਨੂੰ ਲੱਗਿਆ ਪਤਾ, ਕਹਿੰਦੇ ਵੀ ਇਹ 22 ਦੀ ਪੋਥੀ ਪ੍ਰਕਾਸ਼ ਕਰਕੇ ਬੈਠਾ ਜੀ, ਸੰਥਿਆ ਤਾਂ ਚੱਲਦੀ ਹੈ ਦਸਮ ਗ੍ਰੰਥ ਦੀ। ਮਹਾਂਪੁਰਖ ਕਹਿੰਦੇ ਉਹ ਰਿਆਜ਼ ਸਿੰਘ ਹਾਂਜੀ, ਕਹਿੰਦੇ ਵੀ ਕੀ ਗੱਲ ਤੂੰ ਪੋਥੀ 22 ਦੀ ਪ੍ਰਕਾਸ਼ ਕੀਤੀ ਹੈ, ਤੂੰ ਕੀ ਦੇਖਦਾ ਸੀ? ਕਹਿੰਦਾ ਜੀ ਮੈਂ ਦੇਖਦਾ ਸੀ ਕਿਤੇ ਕਿਤੇ ਅੱਖਰ ਮਿਲ ਜਾਂਦੇ ਜੀ। ਕਹਿੰਦਾ ਤੇ ਕਹਿਣ ਦਾ ਮਤਲਬ ਇਹੋ ਜਿਹੇ ਅਣਜਾਣਾਂ ਨੂੰ ਵੀ ਐਂ ਕਹਿੰਦੇ ਪੋਥੀ ਪ੍ਰਕਾਸ਼ ਕਰਕੇ ਬੈਠ ਤੇ ਧਿਆਨ ਰੱਖ ਪੋਥੀ ਦੇ ਵਿੱਚ। ਉਹ ਤਾਂ ਉਹਦੀ ਗਲਤੀ ਸੀ ਵੀ ਪੋਥੀ ਤਾਂ ਉਹੀ ਪ੍ਰਕਾਸ਼ ਹੋਣੀ ਚਾਹੀਦੀ ਹੈ ਜਿਹੜੀ ਕਥਾ ਚੱਲਦੀ ਹੋਵੇ। ਇੱਕ ਇੱਕ ਕਥਾ ਦੇ ਬੜੇ ਬੜੇ ਮਹਾਂਵਿਦਵਾਨ ਪੈਦਾ ਕੀਤੇ ਮਹਾਂਪੁਰਖਾਂ ਨੇ, ਕਿਉਂਕਿ ਵਿਦਾਨ ਦੀਆਂ ਉਹ ਗੱਲਾਂ ਮੁੜ ਮੁੜ ਕੇ ਰਿਪੀਟ ਹੋ ਜਾਂਦੀਆਂ ਸੀ। ਥੋੜੇ ਸਮੇਂ ਤੋਂ ਬਾਅਦ ਫੇਰ ਆ ਗਈ ਤੇ ਕਿਤੇ ਜਿਹੜੇ ਪੰਜੇ ਭਰਮ ਨੂੰ ਉਹ ਖੋਲ ਦਿੱਤੇ, ਕਦੇ ਅੰਦਰ ਦੀਆਂ ਬਿਰਤੀਆਂ, ਕਦੇ ਪ੍ਰਮਾਣ ਵਿਪਰਜਾ ਨਿੰਦਰਾ ਸਿਮਤੀ ਵਿਕਲਪ ਖੋਲ ਦਿੱਤੀਆਂ, ਕਿਤੇ ਬੈਰਾਗ ਵਿਵੇਕ ਖੋਲ ਦਿੱਤੇ, ਖੁੱਲਦੀਆਂ ਰਹਿੰਦੀਆਂ ਸੀ। ਇਸ ਕਰਕੇ ਬੜੇ ਬੜੇ ਵਿਦਵਾਨ ਬਣੇ ਤੇ ਉਹਨਾਂ ਦੀ ਜ਼ਿੰਦਗੀ ਸਮਾਪਤ ਹੋਣ ਦੇ ਨਾਲ ਐਡਾ ਵੱਡਾ ਘਾਟਾ ਪਿਆ, ਉਹ ਗੱਲ ਪੂਰੀ ਹੋ ਨਹੀਂ ਸਕੀ ਹੈ। ਕੋਸ਼ਿਸ਼ ਕੀਤੀ ਹੈ, ਉਦੋਂ ਬਾਅਦ ਮਹਾਂਪੁਰਸ਼ਾਂ ਨੇ 7-8 ਸਾਲ ਪ੍ਰਚਾਰ ਕੀਤਾ ਠੀਕ ਹੈ ਵੀ ਜੋਤ ਜਗ ਰਹੀ ਹੈ ਅਜੇ ਸੰਪਰਦਾ ਦਮਦਮੀ ਟਕਸਾਲ ਦੀ, ਪਰ ਸਮੇਂ ਦੀ ਗਰਦਿਸ਼ ਨੇ ਬਹੁਤ ਕੁਛ ਮਲੀਆ ਮੇਟ ਵੀ ਕਰ ਦਿੱਤਾ। ਕਿਸੇ ਕੰਸੀ ਦੇ ਵਿੱਚ ਕੋਈ ਜਾ ਕੇ ਇਹ ਕਹਿੰਦਾ ਮੈਂ ਪਿੰਡਰਾਂ ਵਾਲੀ ਜਥੇ ਦੇ ਵਿੱਚੋਂ ਆਇਆ, ਉਹ ਕਹਿੰਦੇ ਵੀ ਪੰਡਿਤ ਵੀ ਕਹਿੰਦੇ ਵੀ ਆਓ ਜੀ ਆਓ ਜੀ, ਇਹ ਬੜੇ ਵਿਦਵਾਨ ਹੁੰਦੇ ਨੇ, ਹਰਿਦੁਆਰ ਚਲੇ ਜਾਂਦੇ, ਸੰਨਿਆਸੀਆਂ ਚਲੇ ਜਾਂਦੇ, ਉਹ ਕਹਿੰਦੇ ਆਓ ਜੀ। ਤੇ ਹੁਣ ਕਹਿ ਕੇ ਦੇਖੋ ਉਹਨਾਂ ਦੇ ਮੱਥੇ ਦੀਆਂ ਤਿਊੜੀਆਂ ਪੈ ਜਾਂਦੀਆਂ ਵੀ ਇਹ ਕਾਹਦੇ ਆ ਗਿਆ, ਟਕਸਾਲ ਦਾ ਬੜਿਆ ਹੋਵੇ ਇੱਥੇ। ਸਮੇਂ ਦੇ ਹੇਰ ਫੇਰ ਨੂੰ, ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤ੍ਰੈਪਾਲ, ਹੇ ਪੰਡਿਤ ਜੀ ਤ੍ਰੈਪਾਲ ਨੇ ਤਿੰਨਾਂ ਲੋਕਾਂ ਦਾ ਪਾਲਕ, ਪਾਲ ਨਾਮ ਪਾਲਣਾ ਕਰਨ ਵਾਲਾ, ਤ੍ਰੈ ਹੋ ਗਏ ਤਿੰਨ, ਤਿਹਾਲ ਤੇ ਤਿਹਾਲ ਤ੍ਰੈ ਕਾਲ ਤੇਰੀ ਹਾਲਤ ਨੂੰ ਵਿਚਾਰੰ ਵਿਚਾਰ ਰਿਹਾ, ਭਾਵ ਤੇਰੀ ਕਿਰਿਆ ਕਰਤੂਤਾਂ ਨੂੰ ਵੇਖ ਰਿਹਾ ਪਰਮਾਤਮਾ। ਕਿਹੜੇ ਹਾਲ ਦੇ ਵਿੱਚ ਹੈ ਤੂੰ, ਕੀ ਕਰ ਰਿਹਾ ਤੂੰ, ਕਿੱਧਰ ਨੂੰ ਦੇਖਦਾ ਤੂੰ, ਕੀ ਸੋਚ ਰਿਹਾ, ਸਭ ਕੁਝ ਜਾਣਦਾ, ਅੰਤਰਜਾਮੀ ਸਭ ਕੁਝ ਜਾਣਦਾ। ਤ੍ਰੈਪਾਲ ਤਿਹਾਲ ਵਿਚਾਰੰ, ਤਿੰਨ ਪਦਾਂ ਪਾਲਾਂ ਵਾਲੀ ਅਤੇ 24 ਅੱਖਰਾਂ ਵਾਲੀ ਗਾਇਤਰੀ ਤਿਹਾਲ ਤਿੰਨਾਂ ਕਾਲਾਂ ਵਿੱਚ ਵਿਚਾਰੀ ਵਿਚਾਰਨਾ ਕਰਦਾ ਹੈ ਤੂੰ ਪੰਡਿਤ। ਕਈ ਲੋਕ ਤਾਂ ਕਹਿੰਦੇ ਵੀ 32 ਅੱਖਰ ਸੀ ਜੀ, 8 ਅੱਖਰ ਕੱਢਦੇ ਸੀ ਵਿਸ਼ੇਸ਼ ਨੇ, ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਤ ਖਾਤੀ ਸੀ, ਲੇਕਰ ਠੇਂਗਾ ਟੰਗਰੀ ਤੋਰੀ, ਲੰਘਤ ਲੰਘਤ ਜਾਤੀ ਸੀ। ਐ ਨਹੀਂ ਹੈ, ਅੱਖਰ 24 ਸੀ ਪਹਿਲਾਂ ਵੀ, ਅੱਖਰ ਕੋਈ ਨਹੀਂ ਕੱਢਿਆ ਵਸਿਸ਼ਠ ਜੀ ਨੇ। ਇਹਦਾ ਨਿਰਣਾ ਬੜੇ ਬੜੇ ਪੰਡਤਾਂ ਨੇ, ਪੰਡਿਤ ਤਾਰਾ ਸਿੰਘ ਨਰੋਤਮ ਵਰਗਿਆਂ ਨੇ ਕੀਤਾ, ਮਹਾਂਪੁਰਖ ਵੀ ਇਹ ਦੱਸਦੇ ਸੀ, ਉਹਦੀ ਸ਼ਕਤੀਹੀਣ ਕਰ ਦਿੱਤੀ ਸੀ ਵੀ ਇਹ ਨਹੀਂ ਤਾਂ ਜਿਵੇਂ ਵਿਸ਼ਵਾਮਿੱਤਰ ਨੇ 100 ਪੁੱਤਰ ਮਾਰ ਕੇ ਉਹਦੀ ਹੱਤਿਆ ਦਾ ਦੋਸ਼ ਲਾ ਦਿੱਤਾ ਸੀ, ਤੇ ਵਸਿਸ਼ਠ ਜੀ ਕਹਿੰਦੇ ਗਾਹਾਂ ਤੋਂ ਹੋਏ ਹੱਤਿਆ ਨਹੀਂ ਲਾਹੋਗੀ। ਫਿਰ ਉਸਨੇ ਸਰਾਪ ਮੋਚਨੇ ਇੱਕ ਹੋਰ ਮੰਤਰ ਬਣਾਇਆ ਵਿਸ਼ਵਾਮਿੱਤਰ ਨੇ ਵੀ ਗਾਇਤਰੀ ਮੰਤਰ ਦੇ ਨਾਲ ਜਿਹੜਾ ਇਹ ਪੜੇਗਾ ਉਹਦਾ ਲਾਹੋਗੇ, ਉਹ ਸਰਾਪ ਦਾ ਛਡਾਉਣ ਵਾਸਤੇ ਸ਼ਕਤੀ ਵਾਲੇ ਸੀ ਰਿਸ਼ੀ ਮੁਨੀ, ਪਰ ਇਹ ਅਹਿਸਾਸ ਨਹੀਂ, ਕਹਿੰਦੇ ਉਹਦੀ ਤੁਸੀਂ ਵਿਚਾਰ ਕਰਦੇ ਰਹਿੰਦੇ ਹੋ। ਤ੍ਰੈਪਾਲ ਤਿਹਾਲ ਵਿਚਾਰੰ, ਤਿੰਨੇ ਵੇਲੇ ਭੂਤ ਭਵਿੱਖਤ ਵਰਤਮਾਨ ਤਰਲੋਕੀ ਦਾ ਪਾਲਕ ਪ੍ਰਭੂ ਸਭ ਦੀਆਂ ਜਾਗਰਤ ਸੁਪਨ ਸੁਕੋਪਤ ਅਵਸਥਾ ਨੂੰ ਵੀ ਵਿਚਾਰ ਰਿਹਾ ਹੈ। ਹਾਂਜੀ ਅੱਗੇ ਦੱਸਦੇ ਨੇ ਹੇ ਪੰਡਿਤ ਜੀ।
ਗਲ ਮਾਲਾ ਤਿਲਕ ਲਿਲਾਟੰ,
ਗਲ ਗਲੇ ਦੇ ਵਿਚ ਤੁਲਸੀ ਮਾਲਾ ਪਾ ਕੇ ਰੱਖਦੇ ਹੋ ਜਾਂ ਰੁਦਰਾਖਰ ਦੀ ਮਾਲਾ ਪਾ ਲੈਂਦੇ ਹੋ, ਤੇ ਫਿਰ ਇਹ ਮਾਲਾ ਪਹਿਣ ਦਿਓ ਲਿਲਾਟੰ, ਲਿਲਾਟ ਨਾਲ ਮੱਥੇ ਦਾ, ਮੱਥੇ ਦੇ ਉੱਤੇ ਤਿਲਕ ਆਦਿ ਲਗਾਉਂਦੇ ਹੋ, ਕਿਉਂਕਿ ਤਿਲਕ ਲਾਉਣਾ ਜਿਹੜਾ ਹਿੰਦੂ ਮਤ ਦਾ ਚਿੰਨ੍ਹ ਹੈ, ਗੁਰੂ ਸਾਹਿਬ ਨੇ ਤਾਂ ਹੀ ਉਹ ਸ਼ਬਦ ਵਰਤਿਆ ਨਾ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਹਿੰਦੂ ਮਤ ਦਾ ਚਿੰਨ੍ਹ ਹੈ, ਤੋ ਇਸ ਕਰਕੇ ਤੁਸੀਂ ਮੱਥੇ ਦੇ ਉੱਤੇ ਤਿਲਕ ਆਦਿ ਲਾਉਂਦੇ ਹੋ। ਇਹਦੇ ਨਾਲ ਹੀ
ਦੋਏ ਧੋਤੀ ਬਸਤਰ ਕਪਾਟੰ,
ਇਹ ਭਾਈ ਬਸਤਰ ਤੇ ਕਪਾਟੰ ਪਾਠ ਕਰਨਾ ਹੈ, ਬਸਤਰਕ ਪਾਟੰਗ ਨਾ ਬਣ ਜਾਵੇ ਪਾਠ, ਬਸਤਰ ਕਪਾਟੰਗ, ਦੋਏ ਨਾਮ ਹੈ ਦੋ ਦਾ, ਦੋ ਧੋਤੀਆਂ ਕੋਲ ਰੱਖਦੇ ਹੋ ਪੂਜਾ ਵੇਲੇ, ਕਪਾਟੰਗ ਕਪਾਲ ਦਾ ਮਸਤਕ ਦਾ ਨਾਮ, ਮੱਥੇ ਦੇ ਤੋਂ ਛੋਟਾ ਜਿਹਾ ਇੱਕ ਬਸਤਰ ਰੱਖਦੇ ਹੋ, ਕਾ ਨਾਮ ਹੈ ਪਾਣੀ ਦਾ, ਪਾਣੀ ਨਾਲ ਗਿੱਲਾ ਕਰਕੇ ਪਾਟੰਗ ਰੇਸ਼ਮ ਦਾ ਬਸਤਰ ਮੱਥੇ ਦੇ ਉੱਤੇ ਰੱਖਦੇ ਹੋ ਕਿ ਕਿਤੇ ਦਸਮ ਦੁਆਰ ਵਿੱਚੋਂ ਗਰਮੈਸ਼ ਨਾ ਪੈਦਾ ਹੋ ਜਾਵੇ, ਜੇ ਦਸਮ ਦੁਆਰ ਦੇ ਵਿੱਚ ਸਿਰ ਦੇ ਵਿੱਚ ਗਰਮੈਸ਼ ਜ਼ਿਆਦਾ ਪੈਦਾ ਹੋ ਜਾਵੇ ਉਸ ਵੇਲੇ ਦਿਮਾਗ ਪੂਰਾ ਕੰਮ ਨਹੀਂ ਕਰਦਾ, ਜਾਂ ਫਿਰ ਕਾ ਪਾਟੰਗ, ਪਾਟੰਗ ਰੇਸ਼ਮ ਦਾ ਕਾ ਬਸਤਰ ਇਹ ਪਵਿੱਤਰ ਸਮਝ ਕੇ ਪਹਿਨ ਦਿਓ। ਇਹਨਾਂ ਕਰਮਾਂ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਹੜਾ ਆਸਾ ਅੰਦੇਸ਼ਾ ਰੂਪ ਜਿਹੜੇ ਦੋ ਨਾ ਕਪਾਟੰਗ, ਕਪਾਟ ਨਾ ਤਖਤਿਆਂ ਦਾ ਹੁੰਦਾ, ਤਖਤੇ ਬੰਦ ਆਸ ਅੰਦੇਸ਼ਾ ਦੋ ਫਟ, ਜਿਹੜੇ ਇਹ ਜਿਹੜੇ ਜੜੇ ਹੋਏ ਨੇ ਇਹ ਨਹੀਂ ਖੁੱਲਦੇ ਹੈਗੇ, ਕਹਿੰਦੇ ਫਲਾਣੇ ਕਪਾਟ ਖੁੱਲ ਗਏ, ਉਹ ਕਪਾਟ ਕੀ ਹੈ, ਆਸ ਅੰਦੇਸ਼ਾ ਦੇ ਜਿਹੜੇ ਦਸਤੇ ਲੱਗੇ ਹੋਏ ਨੇ ਇਹ ਨਹੀਂ ਇਸ ਤਰ੍ਹਾਂ ਖੁੱਲਣੇ। ਧੰਨ ਗੁਰੂ ਨਾਨਕ ਸਾਹਿਬ ਕੰਸੀ ਦੇ ਵਿੱਚ ਬ੍ਰਹਮਣਾਂ ਨੂੰ ਬ੍ਰਹਮ ਗਿਆਨ ਬਾਣੀ ਦੁਆਰਾ ਦੇ ਰਹੇ, ਇਸ ਕਰਕੇ ਸਭ ਨਾਦ ਵੇਦ ਗੁਰਬਾਣੀ, ਗੁਰਬਾਣੀ ਤੋਂ ਵੱਡਾ ਕਿਹੜਾ ਗ੍ਰੰਥ ਹੋ ਸਕਦਾ ਸਾਧ ਸਿੰਘ ਜੀ, ਕਲਿਆਣਕਾਰੀ ਚਾਰੇ ਯੁਗਾਂ ਦੀ ਇਹ ਬਾਣੀ ਹੈ। ਅੱਗੇ ਦੱਸਦੇ ਹਨ ਜੀ,
ਜੋ ਜਾਨਸ ਬ੍ਰਹਮੰ ਕਰਮੰ,
ਹੇ ਪੰਡਿਤ ਜੀ ਜਿਹੜੇ ਬ੍ਰਹਮੰ, ਜਿਹੜਾ ਨਾ ਬ੍ਰਹਮੰ, ਬ੍ਰਹਮ ਕੌਣ, ਪਰਮਾਤਮਾ ਦੀ ਪ੍ਰਾਪਤੀ ਵਾਲੇ ਕਰਮੰ, ਨਿਸ਼ਕਾਮ ਕਰਮਾਂ ਨੂੰ ਕਰਨਾ ਜਾਨਸ ਜਾਣਦੇ ਨੇ ਤੇ ਉਹਨਾਂ ਦੀ ਬਾਬਤ ਕਹਿੰਦੇ ਹਨ, ਤੇ ਉਹ ਫਿਰ
ਸਭ ਫੋਕਟ ਨਿਸ਼ਚੈ ਕਰਮੰ,
ਉਹ ਗਿਆਨਵਾਨ ਐਸੇ ਨਿਸ਼ਚੈ ਕਰਦੇ ਹਨ ਕਿ ਐਸੇ ਕਰਮੰ ਕਰਮ ਜਿਹੜੇ ਹਨ ਸਭ ਸਾਰੇ ਫੋਕਟ ਉਹ ਨਿਸਫਲ ਹੀ ਹਨ। ਪ੍ਰਸ਼ਨ ਕੀਤਾ ਗੋਪਾਲ ਦੱਤ ਨੇ ਨਾਲੇ ਹੋਰ ਪੰਡਤਾਂ ਨੇ, ਮਹਾਰਾਜ ਸਤਿਗੁਰੂ ਜੀ ਫਿਰ ਉਹਦੀ ਪ੍ਰਾਪਤੀ ਦਾ ਕਿਹੜਾ ਰਸਤਾ ਹੈ? ਇਹ ਤਾਂ ਤੁਸੀਂ ਦੱਸ ਦਿੱਤਾ, ਅਸੀਂ ਮਹਿਸੂਸ ਕਰਦੇ ਹਾਂ ਵੀ ਠੀਕ ਹੈ, ਉਹਦੀ ਪ੍ਰਾਪਤੀ ਦਾ ਰਸਤਾ ਦੱਸੋ। ਮਹਾਰਾਜ ਸਾਹਿਬ ਵੀ ਉੱਤਰ ਦਿੰਦੇ ਨੇ,
ਕਹੋ ਨਾਨਕ ਨਿਸ਼ਚਾ ਧਿਆਵੇ,
ਆਈ ਧਿਆਨ ਰੱਖੋ ਧੱਦੇ ਦੀ ਸਿਆਰੀ ਤੇ ਪੈਰ ਦੇ ਵਿੱਚ ਚਿੰਨ ਲੱਗਿਆ ਵਾ, ਧਿਆਨ ਨਾਲ ਦੇਖ ਲਓ ਪੋਥੀਆਂ ਚ, ਨਾਲ ਲੱਗਿਆ ਵਾ ਕੰਨਾਂ, ਵਾਹਵਾ ਜਿਹੜਾ ਲੱਗਿਆ ਉਹਨੂੰ ਦਲਾਈਆਂ ਲੱਗੀਆਂ ਹੋਈਆਂ ਨੇ। ਇਹਦਾ ਉਚਾਰਨ ਕਿਵੇਂ ਕਰਨਾ? ਇਹਦਾ ਉਚਾਰਨ ਜਿਵੇਂ ਧੱਦੇ ਨੂੰ ਸਿਆਰੀ ਤਾਂ ਲੱਗੀ ਹੋਈ ਹੈ ਤੇ ਜਿਹੜਾ ਵਿਚਾਲੇ ਚਿੰਨ ਆ ਉਹਨੂੰ ਐੜਾ ਸਮਝ ਲਓ, ਐੜੇ ਦਾ ਕੰਨਾ ਸਮਝ ਲਓ, ਬਾਵੇ ਦੇ ਉੱਤੇ ਵੀ ਮਾਤਰਾ ਲੱਗੀ ਹੈ। ਇਹ ਪਾਠ ਬਣਿਆ ਧਿਆਵ ਹੈ, ਇਹਨੂੰ ਆਪਣੀ ਮਰਜ਼ੀ ਨਾਲ ਕਿਤੇ ਹੋਰ ਕੁਝ ਸਮਝ ਕੇ ਪਾਠ ਬਦਲ ਨਾ ਲਿਓ। ਕਹੋ ਨਾਨਕ ਨਿਸ਼ਚਉ ਧਿਆਵ ਹੈ, ਦੁਆਰੇ ਬੋਲ ਦੋ ਜੀ,
ਕਹੋ ਨਾਨਕ ਨਿਸ਼ਚਉ ਧਿਆਵ ਹੈ।
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨਾ, ਕਥਨ ਕਰਦੇ ਹਨ ਕਿ ਹੇ ਗੋਪਾਲ ਦੱਤ, ਜੋ ਨਿਸ਼ਚਉ ਨਾਮ ਹੈ, ਨਿਸ਼ਚੇ ਭਰੋਸੇ ਕਰਕੇ ਵਾਹਿਗੁਰੂ ਹਰੀ ਦੇ ਨਾਮ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕਰੇ, ਉਹ ਪ੍ਰਭੂ ਦੀ ਪ੍ਰਾਪਤੀ ਜਿਹੜੀ ਹੈ ਤੇ ਉਹਦਾ ਵਾਹਿਗੁਰੂ ਦੀ ਪ੍ਰਾਪਤੀ ਨਿਸ਼ਚੇ ਦੇ ਨਾਲ ਧਿਆਉਣ ਵਾਲਾ ਜਿਹੜਾ ਹੈ, ਜਿਹੜਾ ਸਿਮਰਨ ਕਰਦਾ ਹੈ,
ਬਿਨ ਸਤਿਗੁਰ ਬਾਟ ਨਾ ਪਾਵੇ,
ਤੇ ਭਾਈ ਤਰੇਗਾ ਤਾਂ ਉਹਦੀ ਪ੍ਰਾਪਤੀ ਦਾ ਰਸਤਾ ਤਾਂ ਹੈਗਾ ਇਹ ਜਿਹੜਾ ਧਿਆਨ ਦਾ ਮਾਰਗ ਹੈ, ਪਰ ਉਹ ਪ੍ਰਭੂ ਦੀ ਪ੍ਰਾਪਤੀ ਦਾ ਜਿਹੜਾ ਭਗਤੀ ਸਹਿਤ ਗਿਆਨ ਦਾ ਰਸਤਾ ਹੈ ਨਾ, ਇੱਕ ਤਾਂ ਸਿੱਧਾ ਹੀ ਗਿਆਨ ਕਹਿੰਦੇ, ਇਹ ਤਾਂ ਤੁਹਾਡੇ ਕੋਲ ਬਹੁਤ ਹੈ, ਪਰ ਭਗਤੀ ਸਹਿਤ ਗਿਆਨ ਨਹੀਂ ਹੈ ਤੁਹਾਡੇ ਕੋਲ। ਕਹਿੰਦੇ ਦੇਖੋ ਪੰਡਿਤ ਜੀ, ਵੀ ਤੁਹਾਡਾ ਜਿਹੜਾ ਗਿਆਨ ਹੈ ਵੇਦਾਂ ਸ਼ਾਸਤਰਾਂ ਦਾ, ਇਹ ਹੈ ਘੀ ਦੀ ਨਿਆਈ, ਤੇ ਘੀ ਜਿਹੜਾ ਹੈ ਤੇ ਜੇ ਉਹਨੂੰ ਰੁੱਖ ਹੀ ਘੀ ਨੂੰ ਖਾਵੇ ਜਾਂ ਜਿਹਨੂੰ ਪਿਤ ਰੋਗ ਹੈ ਉਹਨੂੰ ਗਰਮੀ ਕਰਦਾ, ਜਿਹਨੂੰ ਵਾਏ ਦਾ ਰੋਗ ਹੈ ਉਹਨੂੰ ਕਫ ਪੈਦਾ ਕਰਨ ਦਾ ਬਲਗ ਬਣ ਲੱਗ ਜਾਂਦੀ ਹੈ, ਕਫ ਬਣ ਲੱਗ ਜਾਂਦੀ ਹੈ, ਜਿਹੜਾ ਵਾਇਲਾ ਅੰਗ ਹੈ ਉਹਦੀਆਂ ਦਰਦਾਂ ਹੋਣ ਲੱਗ ਜਾਂਦੀਆਂ ਹਨ। ਪਰ ਜੇ ਉਹਦੇ ਵਿੱਚ ਮਿਸਰੀ ਪਾ ਦਈਏ ਤਾਂ ਵੈਦਿਕ ਦਾ ਇਹ ਨਿਚੋੜ ਹੈ, ਉਹ ਕਹਿੰਦੇ ਆ ਵੀ ਜੇ ਮਿਸਰੀ ਪਾ ਦਈਏ ਤਿੰਨੇ ਦੋਸ਼ ਨਾਸ ਹੋ ਜਾਂਦੇ, ਨਾ ਉਹ ਗਰਮ ਰਹਿੰਦਾ ਹੈ, ਨਾ ਉਹ ਬਲਗਮ ਕਰਦਾ ਹੈ, ਤੇ ਨਾ ਹੀ ਉਹ ਵਾਏ ਕਰਦਾ ਹੈ। ਇਸੇ ਤਰ੍ਹਾਂ ਅਸੀਂ ਭਗਤੀ ਦੀ ਮਿਸਰੀ ਮਿਲਾ ਦਿੱਤੀ ਹੈ ਇਹਦੇ ਵਿੱਚ, ਗਿਆਨ ਉਹੀ ਹੈ, ਪਰ ਇਹ ਜਿਹੜਾ ਸੀ ਹੰਕਾਰੀ ਬੰਦੇ ਪੜ੍ਹ ਲੈਂਦੇ ਸੀ ਤਾਂ ਦੇਖ ਲਓ ਤੁਹਾਡੇ ਸਾਹਮਣੇ ਕੁੱਤੇ ਦੀ ਜੂਨ ਪਿਆ ਫਿਰਦਾ ਸੀ ਤੁਹਾਡਾ ਬਜ਼ੁਰਗ, ਇਹ ਛਾਤੀ ਦੇ ਬੋਝ ਹੋ ਗਿਆ, ਬਲਗਮੇ ਹੋਈ ਇਹ ਹੰਕਾਰ ਦੀ, ਹੋਰ ਕੀ ਹੋਇਆ? ਔਰ ਈਰਖਾ ਦੀਆਂ ਦਰਦਾਂ ਹੁੰਦੀਆਂ ਨੇ ਤੁਹਾਡੇ, ਇਹੀ ਗਿਆਨ ਤੁਹਾਨੂੰ ਇਹ ਗਰਮੀ ਵਧਾ ਦਿੱਤੀ, ਤੁਹਾਡੇ ਅੰਦਰ ਗਰਮੀ ਇਹ ਵਧ ਗਈ, ਈਰਖਾ ਦੀਆਂ ਦਰਦਾਂ ਹੋ ਰਹੀਆਂ ਨੇ, ਤੇ ਕਾਮ ਕ੍ਰੋਧ ਦੇ ਦਸਤ ਲੱਗੇ, ਹੁਣ ਗਰਮੀ ਲੱਗ ਜਾਵੇ ਦਸਤ ਲੱਗ ਜਾਂਦੇ ਨੇ, ਕਾਮ ਕ੍ਰੋਧ ਦੇ ਦਸਤ ਲੱਗ ਗਏ, ਵਾਇ ਰੋਗ ਹੋ ਗਿਆ, ਇਹ ਗਿਆਨ ਪੜ੍ਹ ਕੇ ਤੁਹਾਨੂੰ ਈਰਖਾ ਦੀਆਂ ਦਰਦਾਂ ਹੋਣ ਲੱਗ ਗਈਆਂ। ਇਸ ਕਰਕੇ ਅਸੀਂ ਤਾਂ ਇਹ ਗਿਆਨ ਜਿਹੜਾ ਹੈ ਨਾ ਭਗਤੀ ਸਹਿਤ ਗਿਆਨ ਮਿਸਰੀ ਮਿਲਾ ਦਿੱਤੀ ਗਿਆ, ਇਸ ਕਰਕੇ ਇਹ ਅਸੀਂ ਜਿਹੜਾ ਰਸਤਾ ਤੁਹਾਨੂੰ ਦੱਸਿਆ ਹੈ, ਪਰ ਬਿਨ ਸਤਿਗੁਰ, ਸਤਿਗੁਰਾਂ ਤੋਂ ਬਗੈਰ ਇਹ ਬਾਟ ਰਸਤਾ ਭਗਤੀ ਸਹਿਤ ਗਿਆਨ ਦਾ ਨਹੀਂ ਕੋਈ ਪਾ ਸਕਦਾ ਹੈ, ਕਿਉਂਕਿ ਹੋਰ ਤੁਹਾਡੇ ਗ੍ਰੰਥਾਂ ਦੇ ਵਿੱਚ ਵੀ ਤੇ ਮਹਾਰਾਜ ਸਾਹਿਬ ਦੀ ਸਾਸ ਵੀ ਹੋਰ ਬੜੇ ਪ੍ਰਮਾਣ ਆਉਂਦੇ ਨੇ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਵਰ ਮੈਂ ਨਾਰਦ ਹੈ ਵੇਦ ਵਿਆਸ ਹੋਏ, ਕਿਸੇ ਨੂੰ ਪੁੱਛ ਲਓ। ਅੱਗੇ ਦੱਸਦੇ ਹਨ ਜੇ
ਫਲੰ ਤਸ ਜਨਵਸ,
ਤੇ ਇਸ ਦਾ ਜਿਹੜਾ ਸਾਸ ਜੀ, ਇੱਕ ਤਾਂ ਇਹਦੇ ਚ ਜਿਹੜਾ ਉਚਾਰਨ ਹੈ ਨਾ, ਇੱਕ ਨੇਫਲੰ ਤਸ ਬੋਲਣਾ ਉਸ ਨੂੰ, ਜਿਵੇਂ ਐੜਾ ਤਾਂ ਹੋਵੇ ਪਰ ਕੰਨੇ ਤੋਂ ਬਿਨਾਂ ਹੋਵੇ ਐੜਾ ਵਿੱਚ, ਤੇ ਇਉਂ ਹੇ ਗੋਪਾਲ ਦੱਤ, ਤਸ ਤਿਸ ਮਨੁੱਖ ਦਾ ਤਦੋਂ ਤੱਕ ਜਨਮਸ ਜਨਮ ਨੇਫਲੰ ਵਿਅਰਥ ਹੀ ਹੈ,
ਜਾਵਦ ਬ੍ਰਹਮ ਨਾ ਬਿੰਦਤੇ,
ਤੇ ਇਸ ਕਰਕੇ ਜਿੰਨੀ ਦੇਰ ਤੱਕ ਬ੍ਰਹਮ ਨੂੰ ਬਿੰਦਤੇ ਨਹੀਂ ਜਾਣ ਲੈਂਦਾ ਹੈ,
ਸਾਗਰੰ ਸੰਸਾਰਸ,
ਤੇ ਇਉਂ ਇਹ ਸੰਸਾਰ ਜਿਹੜਾ ਹੈ, ਤੇ ਅਰਥ ਵਾਸਤੇ ਕਿ ਸੰਸਾਰ ਸੰਸਾਰ ਅਸ, ਇਹ ਅਰਥ ਵਾਸਤੇ ਇਹਦੇ ਵਿੱਚੋਂ ਅਰਥ ਨਿਕਲਦੇ ਹੈ, ਸੰਸਾਰ ਜਗਤ ਸਾਗਰ ਸਮੁੰਦਰ ਦੀ ਨਿਆਈ ਅਸ ਹੈ, ਅਸ ਦਾ ਅਰਥ ਹੈ, ਤੇ ਐਸਾ ਜਿਹੜਾ ਸੰਸਾਰ ਸਮੁੰਦਰ ਦੀ ਨਿਆਈ ਹੈ,
ਗੁਰ ਪ੍ਰਸਾਦੀ ਤਰਹਿ ਕੇ,
ਤੇ ਇਸ ਨੂੰ ਜੇ ਕੋਈ ਬਿਰਲਾ ਹੀ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਤਰਹਿ ਤਰਦੇ ਹਨ। ਹਰ ਇੱਕ ਨਹੀਂ ਤਰ ਸਕਦਾ, ਕੇ ਦਾ ਅਰਥ ਹੈ ਕੋਈ, ਕੋਈ ਕੋਈ ਬਿਰਲੇ ਹੀ ਟਾਵੇਂ ਟਾਵੇਂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਤਰਦੇ ਹੈ। ਹਰ ਇੱਕ ਨਹੀਂ ਤਰ ਸਕਦਾ ਹੈ, ਗੁਰ ਕਿਰਪਾ ਜੇ ਨਰਕੋ ਕੀ ਨਹੀਂ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਪਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਗੁਰੂ ਦੀ ਕਿਰਪਾ ਦੁਆਰਾ ਤਰਦਾ ਹੈ,
ਕਰਨ ਕਾਰਨ ਸਮਰੱਥ ਹੈ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਇਹ ਵਿਚਾਰ ਨਿਰਣਾ ਕਰਕੇ ਦੱਸਦੇ ਹਾਂ ਕਿ ਉਹ ਹਰੀ ਪਰਮੇਸ਼ਰ ਕਰਨ ਕਾਰਨ ਸਾਰੇ ਕਾਰਜਾਂ ਦੇ ਕਰਨ ਨੂੰ ਕਰਾਉਣ ਨੂੰ ਸਮਰੱਥ ਸਰਵ ਸ਼ਕਤੀਮਾਨ ਹੈ, ਜਾਂ ਵੀ ਸਾਰੇ ਕਾਰਜਾਂ ਦੇ ਕਰਨ ਨੂੰ ਸਮਰੱਥ ਹੈ।
ਉਹ ਨਾਨਕ ਵਿਚਾਰ
ਤੇ ਪ੍ਰਭੂ ਦੀ ਪ੍ਰਾਪਤੀ ਲਈ ਇਹ ਵਿਚਾਰ ਤੁਹਾਨੂੰ ਦੱਸ ਦਿੱਤੀ ਹੈ, ਤੁਸੀਂ ਇਹ ਵਿਚਾਰ ਕਰੋ। ਉਹਨਾਂ ਦੇ ਕਲਿਆਣ ਵਾਸਤੇ ਦੱਸਿਆ ਮਹਾਰਾਜ ਨੇ,
ਕਾਰਨ ਕਰਤੇ ਵਾਸ ਹੈ।
ਤੇ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਨੇ, ਇਹ ਮਾਇਆ ਸਹਿਤ ਜਿਹੜਾ ਰਜੋ ਗੁਣ ਸਤੋ ਗੁਣ ਤਮੋ ਗੁਣ ਆਦਿ ਇਹ ਕਾਰਨ ਅਗਿਆਨ ਦੀ, ਸੰਸਾਰ ਦੁੱਖ ਦੀ ਨਿਵਿਰਤੀ ਤੇ ਪਰਮਾਨੰਦ ਦੀ ਪ੍ਰਾਪਤੀ ਆਦਿ ਇਹਦੇ ਕਾਰਨ ਉਸ ਕਰਤੇ ਰਚਨਹਾਰ ਪ੍ਰਭੂ ਦੇ ਵਸ ਅਧੀਨ ਹੈ। ਇਸ ਕਰਕੇ ਜਿਸ ਵਾਹਿਗੁਰੂ ਨੇ
ਜਿਨ ਕਲ ਰੱਖੀ ਧਾਰ,
ਜਿਸ ਵਾਹਿਗੁਰੂ ਨੇ ਸਾਰਿਆਂ ਜੀਵਾਂ ਦੇ ਅੰਦਰ ਚੇਤਨ ਸੱਤਾ ਰੂਪੀ ਕਲ ਸ਼ਕਤੀ ਧਾਰ ਧਾਰਨ ਕਰਕੇ ਰੱਖੀ ਹੋਈ ਹੈ। ਫਿਰ ਗੋਪਾਲ ਦੱਤ ਨੇ ਬੇਨਤੀ ਕੀਤੀ ਤੇ ਮਹਾਰਾਜ ਕਿਰਪਾ ਕਰੋ, ਜਿਵੇਂ ਸਾਡੇ ਮਤ ਅਨੁਸਾਰ ਵੱਖੋ ਵੱਖਰੇ ਧਰਮਾਂ ਬਾਰੇ ਵੀ ਦੱਸੋ। ਜਦੋਂ ਸਤਿਗੁਰੂ ਜੀ ਉਹਨਾਂ ਦੇ ਇਸ ਪ੍ਰਸ਼ਨ ਦੇ ਪਿੱਛੇ ਲੁਕੀ ਹੋਈ ਗੱਲ ਕਿ ਪੁਰਾਤਨ ਸਮੇਂ ਤੋਂ ਚਾਰ ਵਰਨਾਂ ਦਾ ਵਿਧਾਨ ਹੈ ਉਹਦੀ ਵਿਆਖਿਆ ਮਤਲਬ ਕਰਨ, ਮਹਾਰਾਜ ਭਾਵਨਾ ਵੀ ਸਮਝ ਗਏ ਵੀ ਜਿਹੜੀ ਇਹ ਗਲਤੀ ਆਪ ਕਰਦੇ ਨੇ ਉਹ ਹੁਣ ਮੇਰੇ ਕੋਲੋਂ ਕਰਾਉਣੀ ਚਾਹੁੰਦੇ ਹੈ, ਤਾਂ ਵੀ ਸਤਿਗੁਰੂ ਮਹਾਰਾਜ ਨੇ ਐਸਾ ਜੁਗਤ ਵਰਤੀ, ਪਹਿਲਾਂ ਤਾਂ ਉਹਨਾਂ ਦੇ ਬਣਾਏ ਹੋਏ ਵਿਧਾਨ ਦੀ ਵਿਆਖਿਆ ਕਰਾਂ ਸੁਣਾ ਦਿੱਤੀ ਵੀ ਤੁਹਾਡਾ ਧਰਮ ਬਣਾਇਆ ਹੋਇਆ ਇਉਂ ਕਹਿੰਦਾ ਹੈ, ਚਾਰੇ ਵਰਨਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਦੇਣ ਦੀ ਉਹ ਵੀ ਵਿੱਚੇ ਮਹਾਰਾਜ ਨੇ ਯੁਕਤੀ ਵਰਤ ਦਿੱਤੀ। ਭਾਈ ਸਤਿਗੁਰੂ ਜੀ ਪਹਿਲਾਂ ਅਸਾਧਾਰਨ ਧਰਮ ਯਾਨੀ ਵੱਖੋ ਵੱਖਰੇ ਧਰਮ ਬਾਰੇ ਪਹਿਲੀਆਂ ਦੋ ਤੁਕਾਂ ਵਿੱਚ ਕਥਨ ਕਰਨਗੇ, ਫਿਰ ਸਾਧਾਰਨ ਧਰਮ ਬਾਰੇ ਕਥਨ ਕਰਨਗੇ ਜੋ ਸਾਰਿਆਂ ਦਾ ਸਾਂਝਾ ਹੈ। ਇਸ ਕਰਕੇ ਸਹਿਸਕ੍ਰਿਤੀ ਸਲੋਕ ਉਚਾਰਨ ਕਰਨੇ ਪੜ੍ਹਨੇ ਵੀ ਔਖੇ ਤੇ ਅਰਥ ਤਾਂ ਉਦੋਂ ਵੀ ਤੇ ਅੱਗੇ ਹੁਣ ਜਿਸ ਪ੍ਰਕਾਰ ਦੱਸਦੇ ਹੈ ਉਹ ਭਾਈ ਨੀਵੀਂ ਜੀ ਪਾ ਕੇ ਨਾ ਬੈਠੋ, ਚੰਗੀ ਆ ਤੂੰ ਚੰਗੀਆਂ ਛੁੱਟੀ ਕੱਟ ਕੇ ਆਇਆ ਤੂੰ, ਅੱਖਰਾਂ ਵੱਲ ਦੇਖ। ਹਾਂਜੀ ਬੋਲੋ ਗੇ।
ਯੋਗ ਸ਼ਬਦੰ ਗਿਆਨ ਸ਼ਬਦੰ,
ਤੇ ਉਹ ਇਸ ਤਰ੍ਹਾਂ ਦੀ ਗੱਲ ਹੈ, ਦੇਖੋ ਜਿਹੜੇ ਨੂੰ ਪੋਥੀਆਂ ਤੇ ਸੁਸਤੀ ਆਉਂਦੀ ਹੋਵੇ ਉਹ ਤਾਂ ਜਿਵੇਂ ਇੱਕ ਬੁੜੀ ਦਾ ਪੁੱਤ ਕਹਿੰਦਾ ਸੀ, ਕਹਿੰਦਾ ਮਾਂ ਜਦੋਂ ਮੈਂ ਕਿਰਿਆ ਕਰਨ ਬੈਠਿਆ ਮੈਨੂੰ ਉਦੋਂ ਨੀਂਦ ਆਉਂਦੀ ਹੈ। ਕਹਿੰਦੀ ਭਾਈ ਬਖਤਾਵਰ ਦੇ ਲੱਛਣ ਨੇ, ਤਰੱਕੀ ਕਰਨ ਦੇ ਲੱਛਣ ਫਿਰ ਤੇਰੇ ਆ, ਤਾਂ ਫਿਰ ਟਾਈਮ ਹੀ ਨਹੀਂ ਹੈ ਉਸ ਵੇਲੇ ਨੀਂਦ ਆਉ ਜੇ ਤੈਨੂੰ। ਕਹਿੰਦਾ ਜਦੋਂ ਮੈਂ ਕੋਈ ਚੰਗਾ ਕੰਮ ਕਰਦਾ ਕਹਿੰਦਾ ਉਦੋਂ ਨੀਂਦ ਆਉਂਦੀ ਆ, ਵੀ ਉਹ ਨਹੀਂ ਆਉਂਦੀ ਹੈਗੀ। ਕਹਿੰਦੇ ਆਹੀ ਲੱਛਣ ਫਿਰ ਇਹ, ਇਸ ਕਰਕੇ ਤੇ ਥੋੜਾ ਜਿਹਾ ਸਾਵਧਾਨ ਰਿਹਾ ਕਰੋ। ਯੋਗ ਸ਼ਬਦੰ ਗਿਆਨ ਸ਼ਬਦੰ, ਯੋਗੀਆਂ ਦਾ ਧਰਮ ਕੀ ਹੈ ਇਹ ਪ੍ਰਸ਼ਨ ਹੈ ਵਿਦਵਾਨਾਂ ਦਾ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਗੁਰੂ ਉੱਤਰ ਦਿੱਤਾ, ਯੋਗ ਸ਼ਬਦੰ ਦੁਆਰੇ ਬੋਲ ਦੋ ਜੀ।
ਯੋਗ ਸ਼ਬਦੰ ਗਿਆਨ ਸ਼ਬਦੰ,
ਯੋਗੀਆਂ ਦਾ ਸ਼ਬਦੰ ਧਰਮ ਤਾਂ ਜਿਹੜਾ ਹੈ ਉਹ ਆਪ ਗਿਆਨ ਧਾਰਨ ਕਰਨਾ, ਦੂਸਰੇ ਨੂੰ ਗਿਆਨ ਦਾ ਸ਼ਬਦੰ ਉਪਦੇਸ਼ ਦੇਣਾ। ਉਹਨਾਂ ਨੇ ਤਾਂ ਚਾਰ ਵਰਨਾਂ ਦੀ ਗੱਲ ਪੁੱਛੀ, ਸਾਰਿਆਂ ਨੇ ਮਹਾਰਾਜ ਨੇ ਪੰਜ ਬਣਾ ਦਿੱਤੇ, ਯੋਗੀ ਵੀ ਨਾਲ ਲਾ ਲਏ, ਕਹਿੰਦੇ ਯੋਗੀਆਂ ਦਾ ਇਹ ਧਰਮ ਹੈ। ਉਸ ਤੋਂ ਬਾਅਦ ਮਹਾਰਾਜ ਸਾਹਿਬ ਜੀ ਦੱਸਦੇ ਨੇ ਕਿ ਬ੍ਰਾਹਮਣ ਦਾ ਧਰਮ ਕੀ ਹੈ, ਕਿ ਉਹਨਾਂ ਨੇ ਪ੍ਰਸ਼ਨ ਕੀਤਾ ਜੀ ਜਿਹੜਾ ਬ੍ਰਾਹਮਣ ਹੈ ਉਹਦਾ ਧਰਮ ਦੱਸੋ ਤੁਸੀਂ, ਯੋਗੀਆਂ ਦਾ ਤਾਂ ਅਸੀਂ। ਮਹਾਰਾਜ ਕਹਿੰਦੇ ਨਹੀਂ, ਉਹਦੀ ਵੀ ਜਾਣਕਾਰੀ ਵਾਸਤੇ ਸੀ, ਕੋਈ ਯੋਗੀ ਵੀ ਬੈਠੇ ਹੋਣੇ ਮਹਾਰਾਜ ਦੇ ਕੋਲ। ਉਸ ਵੇਲੇ ਮਹਾਰਾਜ ਸਾਹਿਬ ਨੇ ਬ੍ਰਾਹਮਣਾਂ ਦਾ ਧਰਮ ਦੱਸਦੇ ਨੇ,
ਵੇਦ ਸ਼ਬਦੰ ਤਾਂ ਬ੍ਰਾਹਮਣ ਹੈ।
ਮਹਾਰਾਜ ਨੇ ਉੱਤਰ ਦਿੱਤਾ ਬ੍ਰਾਹਮਣ ਦਾ ਤਾ ਦਾ ਅਰਥ ਹੈ ਬ੍ਰਾਹਮਣ, ਤਾਂ ਜਣੀ ਤਾਂ ਇਹ ਸ਼ਬਦੰ ਧਰਮ ਹੈ। ਬ੍ਰਾਹਮਣ ਦਾ ਤਾਂ ਇਹ ਧਰਮ ਹੈ ਕਿ ਜੋ ਵੇਦ ਜਿਹੜਾ ਵੇਦ ਦੀ ਵਿਚਾਰ ਕਰਨੀ, ਜਾਂ ਫਿਰ ਦਾਨ ਦੇਣਾ ਦਾਨ ਲੈਣਾ, ਵਿਦਿਆ ਪੜ੍ਹਨੀ ਵਿਦਿਆ ਪੜ੍ਹਾਉਣੀ, ਜਗ ਕਰਨਾ ਜਗ ਕਰਾਉਣਾ, ਇਹ ਬ੍ਰਾਹਮਣ ਦਾ ਧਰਮ ਹੈ ਮਹਾਰਾਜ ਸਾਹਿਬ ਜੀ ਕਹਿੰਦੇ। ਇਸ ਕਰਕੇ ਇਹ ਧਰਮ ਹੈ ਬ੍ਰਾਹਮਣ ਦਾ।
ਖੇਤਰੇ ਸ਼ਬਦੰ ਸੂਰ ਸ਼ਬਦੰ,
ਇਹ ਜਿਹੜਾ ਖੱਖੇ ਦੇ ਪੈਰ ਦੇ ਚਿੰਨ੍ਹ ਲੱਗਿਆ ਭਾਈ ਧਿਆਨ ਦੇ ਨਾਲ ਪੋਥੀਆਂ ਦੇ ਵਿੱਚੋਂ ਧਿਆਨ ਨਹੀਂ ਇੱਧਰ ਉੱਧਰ ਹੋਣ ਦੇਣਾ। ਇਹ ਇਉਂ ਸਮਝ ਲਓ ਜਿਵੇਂ ਖੱਖੇ ਨੂੰ ਤਾਂ ਲੱਗੀ ਹੋਵੇ ਸਿਹਾਰੀ, ਤੇ ਵਿਚਾਲੇ ਹੋਵੇ ਐੜਾ, ਤੇ ਫਿਰ ਤੱਤਾ ਤੇ ਰਾਰਾ ਤਾਂ ਹੈ ਹੀ ਲਿਖੇ ਹੋਏ, ਜਿਵੇਂ ਖਿਆਤਰੀ ਬਣੂਗਾ ਐਂ ਬੋਲੂਗਾ ਇਹ ਪਾਠ, ਔਖਾ ਹੈ ਥੋੜਾ ਜਿਹਾ। ਤੇ ਖੱਤਰੀਆਂ ਦਾ ਧਰਮ ਕੀ ਹੈ? ਮਹਾਰਾਜ ਸਾਹਿਬ ਕਹਿੰਦੇ ਖੱਤਰੀਆਂ ਦਾ ਧਰਮ ਜਿਹੜਾ ਹੈ ਨਾ, ਤੇ ਖੱਤਰੀਆਂ ਦਾ ਸ਼ਬਦੰਗ, ਸ਼ਬਦੰਗ ਇੱਥੇ ਧਰਮ ਦਾ ਅਰਥ ਸਮਝਣਾ, ਇਹ ਹੈ ਕਿ ਆਪ ਸੂਰਮਾ ਹੋਵੇ, ਹੋਰਨਾਂ ਨੂੰ ਸੂਰਮਤਾਈ ਦਾ ਸ਼ਬਦੰਗ ਉਪਦੇਸ਼ ਦ੍ਰਿੜ ਕਰਾਵੇ, ਇਹ ਹੈ ਖੱਤਰੀ ਦਾ ਧਰਮ। ਤੇ ਧਰਮ ਦੀ ਰੱਖਿਆ ਵਾਸਤੇ ਪ੍ਰਾਣ ਦੀ ਅਹੁਤੀ ਦੇ ਦੇਵੇ ਮਜ਼ਲੂਮਾਂ ਦੀ, ਗਰੀਬਾਂ ਦੀ, ਤੇ ਇਉਂ ਧਰਮ ਦਾ ਪਾਲਣ ਕਰੇ। ਕਹਿੰਦੇ ਜੀ ਫਿਰ ਅੱਗੇ ਕਿਰਪਾ ਕਰਕੇ ਇਹ ਦੱਸੋ ਕਿ ਸ਼ੂਦਰ ਦਾ ਕੀ ਧਰਮ ਹੈ? ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਹਨ ਜੇ
ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ।
ਤੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਸ਼ੂਦਰ ਦਾ ਸ਼ਬਦੰ ਧਰਮ ਇਹ ਹੈ, ਪ੍ਰਾਕ੍ਰਿਤ ਹੈ, ਪਰਾ ਪਰਾਈ, ਕਿਰਤ ਹੈ ਕਿਰਤ ਕਰਨੀ। ਤੇ ਫਿਰ ਪ੍ਰਸ਼ਨ ਕੀਤਾ ਜੀ ਬੈਸ਼ ਦਾ ਧਰਮ ਕੀ ਹੈ? ਗੁਰੂ ਸਾਹਿਬ ਕਹਿੰਦੇ ਬੈਸ਼ ਦਾ ਧਰਮ ਇਹ ਹੈ ਕਿ ਪਰਾ ਵਿਸ਼ੇਸ਼ ਕਰਕੇ ਆਪਣੀ ਕਿਰਤ ਹੈ ਕਿਰਤ ਕਰਕੇ ਗੁਜ਼ਾਰਾ ਕਰਨਾ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਫਿਰ ਜਦੋਂ ਗੋਪਾਲ ਦੱਤ ਨੂੰ ਭਿੰਨ ਭਿੰਨ ਵਰਨਾਂ ਦੇ ਭਿੰਨ ਭਿੰਨ ਧਰਮ ਦੱਸੇ ਤਾਂ ਫਿਰ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਹੇ ਗੋਪਾਲ ਦੱਤ, ਤੇਰੇ ਕਹਿਣ ਅਨੁਸਾਰ ਤੁਹਾਡੇ ਧਰਮ ਦਾ ਵਿਧਾਨ, ਚਾਰੇ ਵਰਨਾਂ ਦੇ ਵੱਖੋ ਵੱਖਰੇ ਧਰਮਾਂ ਦੀ ਵਿਆਖਿਆ ਤੈਨੂੰ ਸੁਣਾ ਦਿੱਤੀ ਹੈ, ਪਰ ਇਹ ਅਸਾਧਾਰਨ ਧਰਮ ਹੈ ਤੇ ਹੁਣ ਤੋਂ ਸਾਡੇ ਨਿਸ਼ਚੇ ਅਨੁਸਾਰ ਕਿ ਜਿਸ ਦੇ ਵਿੱਚ ਸੂਦ ਬੈਸ ਆਦਿ ਕੋਈ ਵੀ ਭੇਦ ਨਹੀਂ ਹੈ, ਸਾਰੇ ਇੱਕ ਰੂਪ ਨ, ਸਾਂਝੀ ਮਨੁੱਖਤਾ ਦਾ ਜਿਹੜਾ ਸਾਂਝੀ ਭਾਈਵਾਲਤਾ ਦਾ ਉਪਦੇਸ਼ ਹੈ, ਮਨੁੱਖਾਂ ਦਾ ਸਾਂਝਾ ਧਰਮ ਹੈ, ਉਹ ਹੈ ਸਾਧਾਰਨ ਧਰਮ। ਅਸਾਧਾਰਨ ਧਰਮ ਸੀ, ਸਾਧਾਰਨ ਧਰਮ, ਧਰਮ ਦੀ ਵਿਆਖਿਆ ਤੁਹਾਨੂੰ ਦੱਸਦੇ ਹਾਂ। ਮਹਾਰਾਜ ਕਹਿੰਦੇ ਬ੍ਰਾਹਮਣੋ, ਇਹ ਕਰਮ ਦੇ ਅਨੁਸਾਰ ਵੱਖਰੇ ਵੱਖਰੇ ਜਿਹੜੇ ਕਲਪੇ ਗਏ ਨੇ, ਪਰ ਹੈ ਨਹੀਂ ਪਰਮਾਤਮਾ ਨੇ ਨਾ ਕੋਈ ਬ੍ਰਾਹਮਣ ਬਣਾਇਆ। ਜਨਮ ਜਾਇਆ ਤੇ ਸ਼ੂਦਰਾ, ਜਨਮ ਤੋਂ ਤਾਂ ਹਰੇਕ ਸ਼ੂਦਰ, ਥੋੜੇ ਗ੍ਰੰਥਾਂ 'ਚ ਲਿਖਿਆ। ਸੰਸਕਾਰੇ ਦੀ ਜਾਤਮਾ, ਉਹਨੂੰ ਸੰਸਕਾਰ ਦਿੱਤੇ, ਉਹਨਾਂ ਨੂੰ ਉਹਨੂੰ ਫਿਰ ਦਿਜ ਕਹਿੰਦੇ ਨੇ। ਤੇ ਵੇਦ ਪਾਠੀ, ਜਿਹੜਾ ਵੇਦ ਪਾਠ ਕਰਦੇ ਉਹਨੂੰ ਵਿਪਰ ਕਹਿੰਦੇ ਨੇ। ਬ੍ਰਹਮ ਜਨੰਤੀ ਬ੍ਰਾਹਮਣ, ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹਨੂੰ ਬ੍ਰਾਹਮਣ। ਤੇ ਜਿੱਥੇ ਵਿਕੁੰਠ ਦੀ ਗੱਲ ਕੀਤੀ ਹੈ ਉੱਥੇ ਜਿਨ੍ਹਾਂ ਨੇ ਬ੍ਰਹਮ ਨੂੰ ਜਾਣਿਆ ਉਹਨੂੰ ਬ੍ਰਾਹਮਣ ਕਿਹਾ ਜਾਂਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਇਸ ਕਰਕੇ ਵੀ ਇਹ ਸਾਡਾ ਤਾਂ ਨਿਸ਼ਚਾ ਇਹ ਹੈ, ਉਹਨਾਂ ਦਾ ਮਤਲਬ ਸੀ ਵੀ ਜਿਹੜੇ ਅਸੀਂ ਭੇਦ ਪਾਏ ਵੇ ਨਾ ਚਾਰੇ ਵਰਨਾਂ ਦੇ, ਇਸਦੇ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਲਈ ਵੀ ਹਾਂ ਇਹ ਠੀਕ ਨੇ। ਧੰਨ ਗੁਰੂ ਨਾਨਕ ਸਾਹਿਬ ਵਿਆਖਿਆ ਵੀ ਕਰ ਦਿੱਤੀ, ਪਿੱਛੋਂ ਆਪਣਾ ਸਿਧਾਂਤ ਵੀ ਦੱਸ ਦੇਣ। ਕਹਿੰਦੇ ਸੁਣੋ ਸਾਂਝਾ ਉਪਦੇਸ਼ ਜਿਹੜਾ ਹੈ,
ਸਰਬ ਸ਼ਬਦੰ ਤਾਂ ਏਕ ਸ਼ਬਦੰ।
ਹੇ ਭਾਈ, ਸਰਬ ਸਾਰਿਆਂ ਦਾ ਸਾਂਝਾ ਸ਼ਬਦੰ ਧਰਮ ਤਾਂ ਇਹੋ ਹੀ ਹੈ ਕਿ ਏਕ ਇੱਕ ਸ਼ਬਦੰ, ਬ੍ਰਹਮ ਨੂੰ ਸਭ ਥਾਈਂ ਵਿਆਪਕ ਜਾਣਨਾ, ਉਸੇ ਦਾ ਉਪਦੇਸ਼ ਸਭ ਨੂੰ ਦੇਣਾ। ਤੇ ਇਸ ਕਰਕੇ ਜੇ ਕੋਈ ਐਸਾ ਕਰੇਗਾ,
ਜੇ ਕੋ ਜਾਣਸ ਭੇਉ,
ਜੇਕਰ ਕੋਈ ਜਾਤੀ ਪਾਤੀ ਵਰਨਾ ਅਸੁਰਾਂ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਇਸ ਭੇਉ ਨਾਮੇ ਭੇਦ ਦਾ ਭੇਤ ਨੂੰ ਜਾਣਸ ਜਾਣ ਲਵੇਗਾ ਤਾਂ ਫਿਰ ਅੱਗੇ ਦੱਸਦੇ ਨੇ ਮਹਾਰਾਜ,
ਨਾਨਕ ਤਾ ਕੋ ਦਾਸ ਹੈ।
ਸਤਿਗੁਰੂ ਜੀ ਕਥਨ ਕਰਦੇ ਨੇ ਜੋ ਜੀਵ ਤਾਂ ਉਸ ਪੁਰਖ ਦਾ, ਉਸ ਕੋ ਦਾ ਅਰਥ ਹੈ ਦਾ, ਉਸ ਪੁਰਖ ਦਾ ਦਾਸ ਸੇਵਕ ਬਣ ਜਾਂਦਾ ਹੈ ਜਿਹੜਾ ਐਸਾ ਪੁਰਸ਼ ਹੈ, ਤੇ ਉਹੀ ਜਿਹੜਾ ਪੁਰਸ਼ ਹੈ ਸੋਈ
ਨਿਰੰਜਨ ਦੇ,
ਸੋਈ ਉਹੀ ਨਿਰੰਜਨ ਸ਼ੁੱਧ ਸਰੂਪ ਤੇ ਦੇਵ ਪ੍ਰਕਾਸ਼ ਸਰੂਪ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ ਭਾਈ, ਉਹਦਾ ਰੂਪ ਹੀ ਬਣ ਜਾਂਦਾ ਹੈ। ਤਾਂ ਤਿਸ ਨੂੰ ਇਹ ਨਿਸ਼ਚੇ ਹੁੰਦਾ ਹੈ ਕਿ ਕੌਣ ਦਾਸ ਹੈ ਤੇ ਕੌਣ ਠਾਕਰ ਹੈ, ਸੋਈ ਨਿਰੰਜਨ ਦੇਵ ਹੀ ਉਸ ਦੀ ਦ੍ਰਿਸ਼ਟੀ ਵਿੱਚ ਆਉਂਦਾ ਹੈ। ਫਿਰ ਗੋਪਾਲ ਦੱਸ ਨੇ ਪੁੱਛਿਆ, ਮਹਾਰਾਜ ਜੀ ਜੀਵ ਇਸ ਦੀ ਏਕਤਾ ਬਾਬਤ ਦੱਸੋ ਹੁਣ ਕਿਰਪਾ ਕਰਕੇ। ਉਦੋਂ ਫਿਰ ਮਹਾਰਾਜ ਸਾਹਿਬ ਜੀ ਨੇ ਅੱਗੇ ਮਹਾਂਵਾਕ ਵਰਣ ਕੀਤਾ। ਵੇਦ ਦੇ ਅੰਦਰ ਦੋ ਤਰ੍ਹਾਂ ਦੇ ਵਾਕ ਨੇ, ਜਦੋਂ ਵੀ ਤੁਹਾਡੇ ਵਿੱਚੋਂ ਕੋਈ ਮੁੱਖ ਵਾਕ ਦੀ ਕਥਾ ਕਰੇ ਉੱਥੇ ਅੱਖਰ ਕਹਿਣ ਵਾਲੇ ਨੇ ਭਾਈ, ਕਿ ਵਾਕ ਦੋ ਤਰ੍ਹਾਂ ਦੇ, ਇੱਕ ਅਵੰਤਰਣ ਵਾਕ ਹੈ ਤੇ ਇੱਕ ਜਿਹੜੇ ਨੇ ਮਹਾਂਵਾਕ ਹੈ। ਵੇਦ ਦੇ ਅੰਦਰ ਦੋ ਤਰ੍ਹਾਂ ਦੇ ਵਾਕ, ਅਵੰਤਰਣ ਵਾਕ ਇਹਨੂੰ ਕਹਿੰਦੇ ਨੇ,
ਅਬ ਜਮਾ ਅੰਤਰ ਅਬੰਤਰ, ਅਬ ਨਾਮ ਹੈ ਹਿਰਦੇ ਦਾ। ਹਿਰਦੇ ਦੇ ਅੰਦਰ ਇਹ ਭੇਦ ਬਣਿਆ ਰਹੇ ਵੀ ਪਰਮਾਤਮਾ ਹੋ ਰਿਹਾ, ਮੈਂ ਹੋ ਰਿਹਾ, ਈਸ਼ਵਰ ਹੋ ਰਿਹਾ, ਮੈਂ ਉਹਦਾ ਭਗਤ ਹੈ, ਉਹ ਈਸ਼ਵਰ ਹੈ, ਉਪਾਸ਼ਨਾ ਕਰ ਰਿਹਾ, ਲੇਕਿਨ ਜਿਹੜੇ ਵਾਕ ਈਸ਼ਵਰ ਦਾ ਵੱਖਰਾ ਸਰੂਪ ਪ੍ਰਤਿਪਾਦਨ ਕਰਨ, ਜੀਵ ਦਾ ਸਰੂਪ ਵੱਖਰਾ ਪ੍ਰਤਿਪਾਦਨ ਕਰਨ, ਉਹਨਾਂ ਨੂੰ ਕਿਹਾ ਜਾਂਦਾ ਅਵੰਤਰਣ ਵਾਕ, ਕਰਮ ਉਪਾਸ਼ਨਾ ਵੀ ਜੋੜਨ। ਦੂਸਰਾ ਹੈ ਮਹਾਂਵਾਕ। ਮਹਾਂਵਾਕ ਮਹਾਨਾਮ ਵੱਡੇ ਦਾ, ਵੱਡਾ ਸਭ ਤੋਂ ਕੌਣ ਹੈ? ਪਰਮਾਤਮਾ। ਜਿਹੜੇ ਉਹਨੂੰ ਮਿਲਣ, ਜੀਵ ਈਸ਼ ਦੀ ਏਕਤਾ ਜਨਾਉਣ ਵਾਲੇ, ਉਹਨਾਂ ਨੂੰ ਕਹਿੰਦੇ ਨੇ ਮਹਾਂਵਾਕ। ਵੇਦ ਦੇ ਅੰਦਰ ਚਾਰ ਮਹਾਂਵਾਕਾਂ ਦੀ ਬਾਤ ਹੈ, ਤਤਮਸੀ ਇਹ ਸ਼ਾਮ ਵੇਦ ਦਾ ਮਹਾਂਵਾਕ ਹੈ, ਕਿਸੇ ਵੇਦ ਨੇ ਤਤਮਸੀ ਕਹਿਤਾ ਜਿਵੇਂ ਸ਼ਾਮ ਵੇਦ ਨੇ, ਪ੍ਰਗਿਆਨਮਾਨੰਦ ਬ੍ਰਹਮ, ਆਯੋਂ ਆਤਮਾ ਬ੍ਰਹਮ, ਅਹੰ ਬ੍ਰਹਮ ਅਸਮੀ, ਇਹ ਚਾਰ ਮਹਾਂਵਾਕ ਹਨ। ਉਹ ਇੱਕ ਇੱਕ ਮਹਾਂਵਾਕ ਦਾ ਹਜ਼ਾਰ ਹਜ਼ਾਰ ਸਲੋਕ ਅੱਗੇ ਕਥਨ ਕਰ ਦਿੱਤਾ ਹੈ, ਤੇ ਇਸ ਪ੍ਰਕਾਰ ਦਾ ਸਾਸੀ ਵਿਦਵਾਨਾਂ ਨੇ ਇਹਦੇ ਭੇਦ ਨੇ। ਪਰ ਗੁਰਬਾਣੀ ਜਿਹੜੀ ਇਹ ਮਹਾਂਵਾਕ ਹੈ, ਯਾਨੀ ਜੀਵ ਈਸ਼ ਦੀ ਏਕਤਾ ਜਨਾਉਣ ਵਾਲੀ ਹੈ। ਤੇ ਮਹਾਰਾਜ ਸਾਹਿਬ ਜੀ ਫਿਰ ਮਹਾਂਵਾਕ ਉਚਾਰਨ ਕਰਦੇ ਨੇ। ਜਪਜੀ ਸਾਹਿਬ ਦੇ ਅੰਦਰ ਤੁਸੀਂ ਸੁਣਿਆ ਸੀ ਪਿੱਛੇ, ਜਿਹੜੀ ਹਰੇਕ ਪੌੜੀ ਦੇ ਅੰਦਰ ਤੂੰ ਸਦਾ ਸਲਾਮਤ ਨਿਰੰਕਾਰ, ਇੱਕੋ ਤੁਕ ਚਾਰ ਵਾਰੀ ਅਸੰਖ ਜਪ ਵਾਲੀ ਪੌੜੀ ਚ ਵੀ, ਅਸੰਖ ਮੂਰਖੰਦ ਘੋਰ ਵਾਲੀ, ਅਸੰਖ ਨਾਭ ਵਾਲੀ, ਤੇ ਜਿਹੜੀ ਪੰਚ ਪ੍ਰਵਾਣੀ ਆ ਉਹਦੇ ਵਿੱਚ ਉਤੋਂ ਉਹਦੇ ਅਖੀਲੀਆਂ ਤੁਕਾਂ ਚ ਵੀ ਇਹੀ ਸੀ। ਕਿਉਂਕਿ ਚਾਰ ਮਹਾਂਵਾਕ ਨੇ ਵੇਦ ਦੇ, ਗੁਰਬਾਣੀ ਦੇ ਅੰਦਰ ਚਾਰ ਸਰੂਪ ਕਥਨ ਕਰ ਦਿੱਤੇ ਮਹਾਰਾਜ ਨੇ। ਇੱਥੇ ਹੁਣ ਮਹਾਂਵਾਕ ਦੁਆਰਾ ਕਥਨ ਕਰਦੇ ਨੇ, ਸੁਣੋ ਜੀ।
ਏਕ ਕ੍ਰਿਸ਼ਨ ਤਾਂ ਸਰਬ ਦੇਵਾ,
ਏਕ ਇੱਕ ਅਖੰਡ ਸਰੂਪ ਕ੍ਰਿਸ਼ਨ ਸ਼ੁੱਧ ਬ੍ਰਹਮ ਹੈ, ਤਾਂ ਉਹ ਸਰਬ ਸਭਨਾ ਦਾ ਦੇਵਾ ਪ੍ਰਕਾਸ਼ਕ ਹੈ, ਉਹ ਸਭ ਦਾ ਪ੍ਰਕਾਸ਼ਕ ਹੈ, ਤੇ ਇਸ ਕਰਕੇ ਉਹ ਤਾਂ ਦੇਵ ਦੇਵਾ ਦੇਵਤਿਆਂ ਦੀ ਵੱਡਾ ਦੇਵਤਾ ਹੈ। ਤੇ ਅੱਗੇ ਦੱਸਦੇ ਹਨ ਕੈਸਾ ਹੈ, ਬੋਲ ਦਿਓ ਜੀ।
ਦੇਵ ਦੇਵਾ ਤਾਂ ਆਤਮ ਹੈ,
ਉਹ ਤਾਂ ਫਿਰ ਦੇਵ ਦੇਵਾ ਦੇਵਤਿਆਂ ਦਾ ਵੀ ਵੱਡਾ ਦੇਵਤਾ ਆਤਮ ਹੈ, ਜੀਵ ਆਤਮਾ ਰੂਪ ਹੈ, ਭਾਵ ਜੀਵ ਦੇ ਅੰਦਰ ਪਰਮਾਤਮਾ ਆਤਮਾ ਰੂਪ ਹੋ ਕਰਕੇ ਨਿਵਾਸ ਕਰ ਰਿਹਾ ਹੈ। ਦੇਖੋ ਕੈਸੀ ਘੁੰਡੀ ਹੈ, ਵੀ ਉਹ ਜੀਵ ਦੇ ਅੰਦਰ ਪਰਮਾਤਮਾ ਆਤਮਾ ਰੂਪ ਹੋ ਕਰਕੇ ਰਹੇ ਹੈ। ਸਮੁੰਦਰ ਦਾ ਪਾਣੀ ਘੜੇ ਦੇ ਵਿੱਚ ਤੇ ਘੜੇ ਦਾ ਪਾਣੀ ਰੂਪ ਹੋ ਕਰਕੇ ਰਹਿ ਰਿਹਾ, ਕੁੱਜੀ ਦੇ ਵਿੱਚ ਕੁੱਜੀ ਦਾ ਪਾਣੀ ਹੋ ਕੇ, ਹੈ ਤਾਂ ਸਮੁੰਦਰ ਦੇ ਪਾਣੀ, ਕਿਤੇ ਬੂੰਦ ਰੂਪ ਹੋ ਕੇ ਰਹਿ ਰਿਹਾ, ਕਿਤੇ ਲਹਿਰ ਰੂਪੇ ਹੋ ਕੇ ਰਹਿ ਰਿਹਾ, ਕਿਤੇ ਸਮੁੰਦਰ ਦੇ ਵਿੱਚ ਝੱਗ ਬਣੀ ਹੋਈ ਆ, ਕਿਤੇ ਬੁਲਬਲੇ ਬਣੇ ਹੋਏ। ਇਸ ਕਰਕੇ ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ, ਵੱਖਰੇ ਨਹੀਂ ਹੈ। ਇਉਂ ਜੀਵ ਆਤਮਾ ਜਿਹੜਾ ਰੂਪ ਹੋ ਕਰਕੇ ਪਰਮਾਤਮਾ ਦਾ ਨਿਵਾਸ ਹੋ ਰਿਹਾ। ਫਿਰ ਬੋਲੋ ਜੀ।
ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮ ਹੈ।
ਕ੍ਰਿਸ਼ ਜਮਾ ਨੰ, ਜਿਸ ਵਿੱਚ ਮੁੜੱਪਣਪਣਾ ਕਮਜ਼ੋਰੀ ਨਾ ਨਹੀਂ ਹੈ। ਕ੍ਰਿਸ਼ਨ ਨਾਮ ਅਗਨੀ ਦਾ, ਅਗਨੀ ਦੀ ਨਾ ਹੀ ਪ੍ਰਕਾਸ਼ ਰੂਪ ਹੈ, ਸਭ ਸਾਰਾ ਚੇਸ਼ਟਾ ਕਰਨ ਵਾਲਾ ਹੈ, ਭਾਵ ਜੋ ਪਰਮੇਸ਼ਰ ਸ਼ਕਤੀ ਵਾਲਾ ਸਾਰਿਆਂ ਦੀ ਚੇਸ਼ਟਾ ਕਰਾਉਣ ਵਾਲਾ ਹੈ, ਈਸ਼ਵਰ ਬਣ ਗਿਆ। ਅਵਿਦਿਆ ਦੇ ਅਧੀਨ ਜੀਵ ਬਣ ਗਿਆ ਹੈ। ਇਸ ਪ੍ਰਕਾਰ ਜੀਵ ਤੇ ਈਸ਼ ਇੱਕੋ ਹੀ ਰੂਪ ਨੇ। ਗਿਆਨ ਰੂਪੀ ਅਗਨੀ ਦੇ ਨਾਲ ਸਾਰੇ ਕਰਮਾਂ ਧਰਮਾਂ ਨਾਨਾ ਪਣੇ ਦਾ ਭੇਦ ਭਾਵ ਨੂੰ ਦਗਧ ਕਰਨ ਵਾਲਾ ਹੈ। ਤਤਪਦ ਦਾ ਵਾਚਿਆ ਅਰਥ ਈਸ਼ਵਰ, ਤਿਉਂ ਪਦ ਦਾ ਵਾਚਿਆ ਅਰਥ ਜੀਵ, ਇਹਨਾਂ ਦੋਹਾਂ ਪਦਾਂ ਦਾ ਵਾਚ ਅਰਥ ਨੂੰ ਤਿਆਗ ਕੇ ਤੇ ਲੱਖਣਾ ਬਿਰਤੀ ਦੁਆਰਾ ਤੇ ਉਹ ਲਕਸ਼ ਰੂਪ ਬ੍ਰਹਮ ਹੈ, ਉਹਦਾ ਵਾਚਕ ਇੱਥੇ ਕ੍ਰਿਸ਼ਨ ਪਦ ਆਇਆ ਹੈ। ਜੋ ਇੱਕੋ ਹੀ ਇੱਕ ਕ੍ਰਿਸ਼ਨ ਬ੍ਰਹਮ ਹੈ, ਉਹੀ ਸਰਵ ਦਾ ਪ੍ਰਕਾਸ਼ਕ, ਸਾਰਿਆਂ ਦੇਵਤਿਆਂ ਦਾ ਪ੍ਰਕਾਸ਼ਕ ਤੇ ਜੀਵ ਰੂਪ ਵੀ ਆਪ ਹੀ ਹੈ। ਸ਼ੰਕਾ ਕੀਤੀ, ਕਹਿੰਦੇ ਜੀ ਚੰਦ ਸੂਰਜ ਇਹਦੀ ਇਹ ਵੀ ਤਾਂ ਪ੍ਰਕਾਸ਼ ਰੂਪ ਨੇ। ਮਹਾਰਾਜ ਕਹਿੰਦੇ ਇਹਨੂੰ ਸਮਝੋ, ਦੇਵ ਦੇਵਾ ਤਾਂ ਆਤਮ ਹੈ, ਉਹ ਤਾਂ ਸਾਰਿਆਂ ਦਾ ਚੰਦ ਸੂਰਜ ਆਦਿ ਪ੍ਰਕਾਸ਼ਕਾਂ ਦਾ ਵੀ ਪ੍ਰਕਾਸ਼ਕ ਹੈ, ਉਹੀ ਜੀਵ ਆਤਮਾ ਰੂਪ ਹੈ। ਦੇਵ ਦੇਵਾਤ ਆਤਮ, ਜੋ ਇੱਕ ਪ੍ਰਕਾਸ਼ ਰੂਪ ਬ੍ਰਹਮ ਹੈ, ਉਹੀ ਸਾਰੇ ਦੇਵਤਿਆਂ ਦਾ, ਦੇਵਾਤ ਦੇਵਤਿਆਂ ਦਾ ਵੀ, ਅੰਤ ਕਰਨ ਵਾਲੇ ਦੈਤਾਂ ਦਾ ਵੀ ਆਤਮਾ ਰੂਪ ਹੈ। ਤੋ ਇਸ ਕਰਕੇ ਸਾਰਿਆਂ ਦੇ ਵਿੱਚ ਹੋਇਆ, ਦੇਵਾਂਤ ਦੇਵਤਿਆਂ ਦਾ ਜਾਂ ਦੈਤਾਂ ਦਾ ਅੰਤ ਕਰਨ ਵਾਲਾ ਵੀ ਤੇ ਉਹਨਾਂ ਦੇ ਵਿੱਚ ਵੀ ਹੈ। ਦੀਸੈ ਸਭ ਸੰਗ ਰਹੇ ਅਲੇ ਭੈਣ ਵਿਆਪਿਆ ਉਨਮਾਈ, ਉਹ ਸਭ ਦਾ ਹੀ ਆਤਮਾ ਰੂਪ ਹੈ, ਦੈਤਾਂ ਦਾ ਵੀ ਦੇਵਤਿਆਂ ਦਾ ਵੀ। ਐਸਾ ਹੈ
ਆਤਮੰ ਸ੍ਰੀ ਵਾਸ ਦੇਵਸ,
ਤੇ ਇਉਂ ਜੋ ਆਤਮਾ ਸ੍ਰੀ ਸੋਭਾ ਦੇ ਮਾਲਕ ਵਾਸ ਦੇਵਸ, ਜਿਹੜਾ ਕਿ ਹੈ ਵਾਸੁ ਮਤਲਬ ਜਿਹੜਾ ਨਾ ਅਰਥ ਵਾਸਤੇ ਹੈ, ਤੇ ਵਾਸੁ ਨਾਮ ਵਾਸਾ ਦੇਣ ਵਾਲੇ ਦੇਵ ਪ੍ਰਕਾਸ਼ ਰੂਪ ਪ੍ਰਭੂ ਦਾ ਹੀ ਰੂਪ ਅਸ ਹੈ, ਭਾਵ ਕੀ ਬ੍ਰਹਮ ਸਰੂਪ ਹੀ ਹੈ।
ਜੇ ਕੋਈ ਜਾਣਸ ਭੇਵ,
ਜਿਹੜਾ ਕੋਈ ਗੁਰਾਂ ਦੁਆਰਾ ਇਸ ਭੇਵ ਭੇਤ ਨੂੰ ਜਾਣਸ ਜਾਣ ਲਵੇਗਾ, ਅੱਗੇ ਮਹਾਰਾਜ ਨਿਚੋੜ ਕੱਢਦੇ ਦੱਸਦੇ ਨੇ ਫਿਰ,
ਨਾਨਕ ਤਾਕੋ ਦਾਸ ਹੈ।
ਸਤਿਗੁਰੂ ਕਥਨ ਕਰਦੇ ਹਨ ਕਿ ਜੋ ਕੋਈ ਤਾਂ ਉਸ ਕੋ ਦਾ ਅਰਥ ਹੈ ਦਾ, ਉਸ ਦਾ ਦਾਸ ਸੇਵਕ ਬਣਦਾ ਹੈ, ਸੋਈ ਉਹੀ ਨਿਰੰਜਨ ਸ਼ੁੱਧ ਸਰੂਪ ਅਤੇ ਦੇਵ ਪ੍ਰਕਾਸ਼ ਰੂਪ ਦਾ ਰੂਪ ਹੀ ਹੋ ਜਾਂਦਾ। ਫਿਰ ਤਾਂ ਉੱਥੇ ਉਸ ਅਵਸਥਾ ਵਿੱਚ ਕੋ ਕਿਹੜਾ ਸੇਵਕ ਤੇ ਕਿਹੜਾ ਠਾਕਰ ਹੈ, ਐਸਾ ਕੋਈ ਦੁੰਦਵਾਦ ਹੀ ਪ੍ਰਤੀਤ ਨਹੀਂ ਹੁੰਦਾ ਹੈ। ਕੇਵਲ ਉੱਥੇ ਫਿਰ
ਸੋਈ ਨਿਰੰਜਨ ਦੇਵ,
ਨਿਰੰਜਨ ਅੰਜਨ ਨਾਮ ਸੁਰਮੇ ਦਾ ਹੁੰਦਾ, ਸੁਰਮੇ ਚੋਲਣੀ ਕਾਲਸ, ਮਾਇਆ ਰੂਪੀ ਕਾਲਸ ਤੋਂ ਮਾਇਆ ਅੰਜਨ ਹੈ, ਪਰਮਾਤਮਾ ਨਿਰੰਜਨ ਹੈ, ਅੰਜਨ ਮਹਿ ਨਿਰੰਜਨ ਹੈ। ਉਹ ਨਿਰੰਜਨ ਦੇਵ ਹੀ ਦ੍ਰਿਸ਼ਟੀ ਦੇ ਵਿੱਚ ਫਿਰ ਆਉਂਦਾ ਸਾਰੇ, ਇਹੀ ਦ੍ਰਿਸ਼ਟੀ ਉਹਦੀ ਐਸੀ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਪੁਰਾਤਨ ਗੁਰਸਿੱਖਾਂ ਵਿੱਚ ਇਹ ਜਿਹੜੇ ਇੱਥੇ ਚਾਰ ਸਲੋਕਾਂ ਦਾ ਅੰਕ ਆ ਗਿਆ, ਚਾਰ ਸਲੋਕ ਹੋ ਗਏ ਗੁਰੂ ਨਾਨਕ ਸਾਹਿਬ ਦੇ। ਪੁਰਾਤਨ ਗੁਰਸਿੱਖਾਂ ਵਿਦਵਾਨਾਂ ਦੇ ਅੰਦਰ ਇਹ ਗੁਰਮਤ ਦੇ ਵਿੱਚ ਇਹਦਾ ਇਸ ਸ਼ਬਦ ਨੂੰ ਕਹਿੰਦੇ ਚਤੁਰ ਸਲੋਕੀ ਗੀਤਾ, ਜਿਵੇਂ ਗੀਤਾ ਦਾ ਸਿਧਾਂਤ ਨੇ ਸਪਤ ਸਲੋਕੀ ਗੀਤਾ, ਇਹ ਚਤੁਰ ਸਲੋਕੀ ਗੀਤਾ। ਇਹ ਉਹ ਗੋਪਾਲ ਦੱਤ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤੇ ਬਿਸ਼ਨ ਦੱਤ ਦਾ ਉਧਾਰ ਕੀਤਾ। ਇਹਦੇ ਵਿੱਚ ਇਹਦਾ ਸਾਰੰਸ਼ ਕੀ ਹੈ, ਇਹਦੇ ਵਿੱਚ ਅਸੀਂ ਚਤੁਰ ਸਲੋਕੀ ਜਿਹੜੀ ਗੀਤਾ ਹੈ ਇਹਦੇ ਚ ਮਹਾਰਾਜ ਪਹਿਲੇ ਸਲੋਕ ਵਿੱਚ ਤਾਂ ਪਖੰਡ ਦਾ ਖੰਡਨ ਕੀਤਾ ਹੈ, ਉਹ ਤੁਸੀਂ ਸੁਣ ਚੁੱਕੇ ਹੋ, ਅਤੇ ਤਾਮਸੀ ਪੂਜਾ ਦਾ ਨਿਸ਼ੇਧ ਕੀਤਾ ਹੈ। ਤੇ ਇਸ ਕਰਕੇ ਸਤਿਗੁਰਾਂ ਦੇ ਨਿਸ਼ਚੇ ਕਰਕੇ ਧਿਆਉਣਾ ਮਤਲਬ ਕੀਤਾ ਹੈ। ਦੂਸਰੇ ਸਲੋਕ ਦੇ ਵਿੱਚ ਵਾਹਿਗੁਰੂ ਦੇ ਜਾਣਨ ਵਾਸਤੇ ਸਫਲਤਾ ਕਥਨ ਕੀਤੀ ਹੈ। ਤੀਸਰੇ ਸਲੋਕ ਦੇ ਵਿੱਚ ਪਹਿਲਾਂ ਭਿੰਨ ਭਿੰਨ ਧਰਮ ਕਥਨ ਕੀਤੇ ਤੇ ਫਿਰ ਸਭ ਦਾ ਸਾਂਝਾ ਧਰਮ ਕਥਨ ਕੀਤਾ ਹੈ। ਚੌਥੇ ਸਲੋਕ ਜੀਵ ਈਸ਼ ਦੀ ਏਕਤਾ ਕਥਨ ਕੀਤੀ ਹੈ। ਇਉਂ ਮਹਾਰਾਜ ਸਾਹਿਬ ਨੇ ਇਹ ਮਹਾਨ ਕਿਰਪਾ ਕੀਤੀ ਹੈ। ਇਹ ਜਿਹੜੇ ਸੀ ਇਹ ਚਤੁਰ ਸਲੋਕੀ ਗੀਤਾ ਉਹਨਾਂ ਨੇ ਸਹਿਜ ਕਿਰਤੀ ਦੇ ਵਿੱਚ ਲਿਖ ਕੇ ਆਪਣੇ ਪੁਸਤਕਾਲੇ ਦੇ ਵਿੱਚ ਰੱਖ ਲਈ। ਇਹਨੂੰ ਪੜ੍ਹ ਕੇ ਉਹਨੂੰ ਸ਼ਾਂਤੀ ਮਿਲੀ ਤੇ ਕਲਿਆਣ ਹੋਈ। ਹੁਣ ਇਸ ਤੋਂ ਅੱਗੇ ਸਾਸਰੀ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਸੁਣੋ, ਉਹਨਾਂ ਦੀ ਵੀ ਅਥਾਨਕਾ ਵੱਖਰੀ ਹੈ।
ਸਲੋਕ ਸਹਿਜ ਕ੍ਰਿਤੀ ਮਹੱਲਾ ਪੰਜਵਾਂ।
ਤੇ ਹੁਣ ਪੰਜਵੇਂ ਪਾਤਸ਼ਾਹ, ਉਹ ਤਾਂ ਸੀ ਨਾ ਗੁਰੂ ਨਾਨਕ ਸਾਹਿਬ ਦੇ ਚਾਰ ਸਲੋਕ, ਤੇ ਮਹਾਰਾਜ ਸਾਹਿਬ ਨੇ ਨਿਜਮੇ ਰੱਖਿਆ ਜਿਵੇਂ ਰਾਗਾਂ ਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ, ਤੇ ਸਹਿਜ ਕਿਰਤੀ ਸਲੋਕਾਂ ਦੇ ਵਿੱਚ ਵੀ ਪਹਿਲਾਂ ਸਲੋਕ ਗੁਰੂ ਨਾਨਕ ਸਾਹਿਬ ਦੇ ਅੰਕਿਤ ਕੀਤੇ ਹੈ। ਉਹਦਾ ਕਾਰਨ ਇਹ ਬਣਿਆ, ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਾਮਸਰ ਸਰੋਵਰ ਹੈ ਜਿਹੜਾ ਬਣਿਆ ਹੋਇਆ, ਉਹਦੇ ਕਿਨਾਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾ ਰਹੇ ਸੀ, ਪ੍ਰਭਾਤੀ ਰਾਗ ਤੱਕ ਬਾਣੀ ਲਿਖਵਾ ਚੁੱਕੇ ਸਨ। ਮਹਾਰਾਜ ਨੇ ਹੁਕਮਨਾਮੇ ਭੇਜੇ ਹੋਏ ਸੀ, ਜਿਹਦੇ ਕੋਲ ਇੱਕ ਸ਼ਬਦ ਹੈ, ਜਿਹਦੇ ਕੋਲ ਦੋ ਸ਼ਬਦ ਨੇ, ਜਿਹਦੇ ਕੋਲ ਇੱਕ ਬਾਣੀ ਹੈ, ਜਿਹਦੇ ਕੋਲ ਬਹੁਤੀਆਂ ਬਾਣੀਆਂ ਲੈ ਕੇ ਹਾਜ਼ਰ ਹੋ, ਉਹਦਾ ਉਤਾਰਾ ਕਰਕੇ ਤੁਹਾਨੂੰ ਉਹ ਵੱਡਿਆਂ ਦੀ ਨਿਸ਼ਾਨੀ ਵਾਪਸ ਕਰ ਦਿੱਤੀ ਜਾਏਗੀ। ਤੇ ਉਸ ਵੇਲੇ ਸਾਧ ਸਿੰਘ ਜੀ ਪ੍ਰਭਾਤੀ ਰਾਗ ਤੱਕ ਮਹਾਰਾਜ ਲਿਖ ਚੁੱਕੇ ਹੈ। ਤੇ ਇੱਧਰ ਇਹ ਵਿਦਵਾਨ ਜਿਹੜੇ ਦੋ, ਗੋਪਾਲ ਦੱਤ ਜਿਹੜਾ ਸੀ ਜੀ ਦੀ ਕਹਾਣੀ ਪਿੱਛੇ ਸੁਣ ਲਈ ਹੈ, ਉਸ ਪੰਡਿਤ ਦੇ ਗਾਹਾਂ ਪੋਤਰੇ ਹੋਏ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ। ਇਹ ਸਤਿਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆਏ, ਇਹ ਆਪਣੇ ਦਾਦੇ ਵਾਂਗ ਬਹੁਤ ਵਿਦਵਾਨ ਸਨ, ਇਹਨਾਂ ਦੇ ਮਨ ਵਿੱਚ ਵੇਦ ਵਿਦਾਂਗ ਆਦਿ ਵਿਦਿਆ ਪੜ੍ਹ ਕੇ ਸ਼ਾਂਤੀ ਨਹੀਂ ਸੀ ਆ ਰਹੀ। ਇਹਨਾਂ ਨੇ ਇੱਕ ਦਿਨ ਦੋਨਾਂ ਭਰਾਵਾਂ ਨੇ ਸਲਾਹ ਕੀਤੀ ਵੀ ਆਪਣੇ ਬਜ਼ੁਰਗਾਂ ਦਾ ਪੁਸਤਕਾਲਿਆ ਜਿਹੜਾ ਖੋਜਣਾ ਕਰੋ, ਕਿਤੇ ਕੋਈ ਇਹ ਸ਼ਾਂਤੀ ਦਾ ਉਪਾਅ ਆਪਾਂ ਨੂੰ ਲੱਭ ਜਾਏ। ਜਿਵੇਂ ਕੋਈ ਬਿਮਾਰੀ ਬਹੁਤ ਜ਼ਿਆਦਾ ਖਤਰਨਾਕ ਹੋਵੇ ਤੇ ਵੈਦ ਕਹੇ ਵੀ ਆਪਾਂ ਖਾਨਦਾਨੀ ਵੈਦ ਹਾਂ, ਆਪਣੇ ਬਜ਼ੁਰਗਾਂ ਦਾ ਕੋਈ ਕਿਤੇ ਦੇਖੋ ਕਿਤੇ ਕੋਈ ਦਵਾਈ ਲਿਖੀ ਵੀ ਹੋਵੇ, ਉਹ ਖੋਜਣ ਲੱਗ ਜਾਂਦੇ ਨੇ ਵੈਦਿਕ ਦੇ ਗ੍ਰੰਥ, ਐਂ ਫਿਰ ਇਹ ਗ੍ਰੰਥ ਪੜ੍ਹਨ ਖੋਜਣ ਲੱਗ ਗਏ। ਉਹ ਲੱਭਦਿਆਂ ਲੱਭਦਿਆਂ ਗੁਰੂ ਨਾਨਕ ਸਾਹਿਬ ਦੀ ਚਤੁਰ ਸਲੋਕੀ ਗੀਤਾ ਮਿਲ ਗਈ। ਉਹ ਵਿਦਵਾਨਾਂ ਨੇ ਉੱਪਰ ਲਿਖਿਆ ਹੋਇਆ ਚਤੁਰ ਸਲੋਕੀ ਗੀਤਾ, ਕਹਿੰਦੇ ਹੈ ਇਹ ਤਾਂ ਕਦੇ ਸੁਣੀ ਨਹੀਂ ਸੀ, ਸਬਤ ਸਲੋਕੀ ਗੀਤਾ ਤਾਂ ਸੁਣੀ ਸੀ, ਜਦੋਂ ਪੜ੍ਹੀ ਤੇ ਇੱਕ ਭਰਾ ਪੜ੍ਹਦਾ ਦੂਜਾ ਸੁਣਦਾ, ਉਹ ਪੜ੍ਹਦਿਆਂ ਸੁਣਦਿਆਂ ਸ਼ਾਂਤੀ ਪ੍ਰਾਪਤ ਹੋ ਗਈ, ਬਾਣੀ ਦੇ ਵਿੱਚ ਠੰਡ ਮਹਿਸੂਸ ਹੋਈ। ਤੇ ਜਦੋਂ ਕੋਈ ਗਰਮੀ ਦੀ ਰੁੱਤ ਵਿੱਚ ਸ਼ਿਮਲੇ ਜਾ ਪਹੁੰਚੇ, ਉੱਥੇ ਆਪਣੇ ਆਪ ਹੀ ਠੰਡ ਮਹਿਸੂਸ ਹੋਣ ਲੱਗ ਜਾਂਦੀ ਹੈ, ਬਾਣੀ ਨੇ ਸ਼ਾਂਤੀ ਦੇ ਕਲ ਤਾਤੀ ਠੰਡਾ ਹਰਨੋ। ਉਹ ਜਦੋਂ ਸ਼ਾਂਤੀ ਪ੍ਰਾਪਤ ਹੋਈ, ਦੇਖਿਆ ਵੀ ਨਾਨਕ ਸ਼ਬਦ ਆ ਰਿਹਾ ਪਿੱਛੇ, ਇਹ ਕੌਣ ਹੈ, ਖੋਜ ਕਰੋ। ਕੰਸੀ ਦੇ ਸੰਗਤਾਂ ਬੇਅੰਤ ਰਹਿੰਦੀਆਂ ਸੀ ਗੁਰੂ ਨਾਨਕ ਸਾਹਿਬ ਦੀਆਂ, ਜਦੋਂ ਉੱਥੇ ਭਾਣਾ ਇਹ ਵਾਪਰਿਆ ਸੀ, ਉਹਨੇ ਗੁਰੂ ਨਾਨਕ ਦੇ ਸਿੱਖਾਂ ਨੂੰ ਪੁੱਛਿਆ, ਕਹਿੰਦੇ ਜੀ ਸਾਡੇ ਕੋਲ ਇੱਕ ਇਸ ਤਰ੍ਹਾਂ ਦਾ ਪੁਸਤਕਾਲੇ ਦੇ ਵਿੱਚੋਂ ਬੜੀ ਬੜਮੁੱਲੀ ਹੀਰਿਆਂ ਦੇ ਮੁੱਲ ਤੋਂ ਵੀ ਵੱਧ ਕੁਛ ਸਾਨੂੰ ਸਲੋਕ ਮਿਲੇ ਆ ਸੰਸਕ੍ਰਿਤੀ ਦੇ, ਵੀ ਉਹ ਪੜ੍ਹ ਕੇ ਸ਼ਾਂਤੀ ਆਈ ਹੈ, ਵੀ ਨਾਨਕ ਸ਼ਬਦ ਲਿਖਿਆ ਤੁਸੀਂ ਜਾਣਦੇ ਹੋ। ਉਹ ਕਹਿੰਦੇ ਪੰਡਿਤ ਜੀ ਇਹ ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾ ਧਰ ਜਗ ਮੇ ਪਰਵਰਿਓ, ਇਹ ਉਹ ਹਨ ਜਿਨ੍ਹਾਂ ਨੇ ਤੁਹਾਡੇ ਦਾਦੇ ਦੇ ਦਾਦੇ ਦਾ ਉਧਾਰ ਕੀਤਾ ਸੀ ਗੋਪਾਲ ਦੱਤ ਦਾ, ਇਹ ਉਹ ਕਹਾਣੀ ਆ ਸੁਣਾਈ ਸਾਰੀ। ਕਹਿੰਦੇ ਫਿਰ ਅਸੀਂ ਤਾਂ ਮਿਲਣਾ ਗੁਰੂ ਨਾਨਕ ਸਾਹਿਬ ਨੂੰ। ਸਿੱਖਾਂ ਨੇ ਕਿਹਾ ਜੀ ਉਹ ਤਾਂ ਸੱਚਖੰਡ ਆਪਣੀ ਖੇਡ ਵਰਤਾ ਕੇ ਸ੍ਰੀ ਲੋਪ ਕਰ ਦਿੱਤਾ ਹੈ, ਤੇ ਉਹਨਾਂ ਦੇ ਗੁਰਤਾ ਗੱਦੀ ਤੇ ਉਹਨਾਂ ਦਾ ਹੀ ਸਰੂਪ ਹੈ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ, ਉਹ ਬਿਰਾਜਮਾਨ, ਤੁਸੀਂ ਉੱਥੇ ਚਲੇ ਜਾਓ ਤੇ ਉਹਨਾਂ ਦੇ ਕੋਲੋਂ ਪੁੱਛ ਲਓ, ਜਿਹੜਾ ਕੋਈ ਪੁੱਛਣ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਪੁੱਛਣਾ ਗੁਰੂ ਨਾਨਕ ਸਾਹਿਬ ਹੀ ਨੇ, ਤੁਸੀਂ ਇਹ ਸਮਝ ਲਓ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ, ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅੰਮ੍ਰਿਤ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਸ਼ਤਰਗੁਰ ਰਾਮੇ ਦਿਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਮੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪੇਖੋ ਨੇ। ਇਹ ਫਿਰ ਕੰਸੀ ਤੋਂ ਚੱਲੇ ਸਾਧ ਸੰਗੀ ਸਪਤ ਸਲੋਕੀ, ਜਿੱਥੇ ਭਗਵਾਨ ਕ੍ਰਿਸ਼ਨ ਜੀ ਗੀਤਾ ਸੀ, ਚਤੁਰ ਸਲੋਕੀ ਗੀਤਾ ਲੈ ਕੇ ਆ ਕੇ ਹਰਿਮੰਦਰ ਸਾਹਿਬ ਦਰਸ਼ਨ ਕੀਤੇ, ਨਮਸਕਾਰ ਕੀਤੀ, ਸਰੋਵਰ ਚ ਇਸ਼ਨਾਨ ਕੀਤਾ, ਲੰਗਰ ਛਕਿਆ, ਰਾਮਸਰ ਵਾਲੀ ਜਗ੍ਹਾ ਪਹੁੰਚੇ, ਨਮਸਕਾਰ ਕੀਤੀ, ਅੰਤਰਜਾਮੀ ਤਾਂ ਜਾਣਦੇ ਸੀ, ਆਓ ਜੀ ਕਿੱਥੋਂ ਆਇਓ, ਕਹਿੰਦੇ ਜੀ ਕੰਸੀ ਤੋਂ ਆਇਆ ਮਹਾਰਾਜ, ਆਹ ਤੁਹਾਡੇ ਬਜ਼ੁਰਗਾਂ ਦਾ ਖਜ਼ਾਨਾ ਜਿਹੜਾ ਸਾਡੇ ਬਜ਼ੁਰਗਾਂ ਦੇ ਕੋਲ ਸੀ। ਕਹਾਣੀ ਦੱਸੀ, ਕਹਿਣ ਲੱਗੇ ਮਹਾਰਾਜ ਸਾਡੇ ਦਾਦਾ ਜੀ ਦਾ ਉਧਾਰ ਤੇ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਬਜ਼ੁਰਗਾਂ ਨੇ ਕੀਤਾ ਸੀ, ਹੁਣ ਅਸੀਂ ਉਹਨਾਂ ਦੇ ਪੋਤਰੇ ਹਾਂ ਗੋਪਾਲ ਦੱਤ ਦੇ, ਤੁਸੀਂ ਉਹਨਾਂ ਦੇ ਗੱਦੀ ਨਿਸ਼ੀਨ ਹੋ, ਸਾਡਾ ਭਲਾ ਕਰੋ। ਮਹਾਰਾਜ ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਜਿਸ ਤਰ੍ਹਾਂ ਦਾ ਇਹ ਉਪਦੇਸ਼ ਸਾਡੇ ਵੱਡਿਆਂ ਨੂੰ ਦਿੱਤਾ ਹੈ ਨਾ, ਇਸੇ ਬੋਲੀ ਦੇ ਵਿੱਚ, ਤੁਸੀਂ ਉਹਨਾਂ ਦਾ ਰੂਪ ਹੈ, ਉਸੇ ਬੋਲੀ ਚ ਸਾਨੂੰ ਤੁਸੀਂ ਉਪਦੇਸ਼ ਦਿਓ, ਸਾਡੀ ਕਲਿਆਣ ਕਰੋ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਸਾਧ ਸਿੰਘ ਜੀ ਤੇ ਇਹ ਪਹਿਲਾਂ ਫਿਰ ਮਹਾਂਮੰਤਰ ਕਥਨ ਕੀਤਾ ਹੈ, ਉਦੋਂ ਬਾਅਦ ਫਿਰ ਮੰਗਲ ਕਰਦਿਆਂ ਫਿਰ ਸਹਿਜ ਕਿਰਤੀ ਜਿਹੜੀ ਪ੍ਰਕਿਰਤ ਭਾਸ਼ਾ ਦੇਸ਼ ਭਾਸ਼ਾ ਦੀ ਬਾਣੀ, ਇਹਦੇ ਵਿੱਚ ਸਲੋਕ ਉਚਾਰਨ ਕੀਤੇ ਨੇ। ਮਹਾਰਾਜ ਸਾਹਿਬ ਜੀ ਅੱਗੇ ਜਿਸ ਤਰ੍ਹਾਂ ਵਿਚਾਰ ਆ ਰਹੀ ਹੈ ਉਹ ਸੁਣੋ ਜੀ। ਹਾਂਜੀ,
ਇੱਕ ਓਅੰਕਾਰ,
ਮਹਾਰਾਜ ਸਾਹਿਬ ਨੇ ਇਹ ਮਹਾਂਮੰਗਲ ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਚ ਆਇਆ, ਇੱਥੇ ਵੀ ਆਇਆ, ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ,
ਸਤਨਾਮ
ਸਤ ਨਾਸ਼ ਤੋਂ ਰਹਿਤ ਹੈ, ਨਾਮ ਪ੍ਰਸਿੱਧ ਹੈ,
ਕਰਤਾ ਪੁਰਖ
ਕਰਤਾ ਜਗਤ ਦਾ ਰਚੈਤਾ, ਪੁਰਖ ਪੂਰਨ ਹੈ, ਵਿਆਪਕ ਹੈ ਸਾਰੀ ਜਗ੍ਹਾ, ਕਿਉਂਕਿ ਪੁਰਖ ਸੰਸਕ੍ਰਿਤ ਦਾ ਪਦ ਹੈ, ਪੁਰਖ ਪੂਰਨ ਨੂੰ ਕਹਿੰਦੇ ਨੇ, ਵਿਆਪਕ ਨੂੰ ਕਹਿੰਦੇ ਹੈ,
ਨਿਰਭਉ
ਭੈ ਤੋਂ ਰਹਿਤ ਹੈ,
ਨਿਰਵੈ
ਵੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਉਸਦਾ,
ਅਕਾਲ ਮੂਰਤ
ਕਾਲ ਤੋਂ ਰਹਿਤ, ਮੂਰਤ ਹਸਤੀ ਹੈ, ਉਸਦਾ ਸਰੂਪ ਜੋ ਹੈ,
ਅਜੂਨੀ
ਜੂਨਾ ਤੋਂ ਰਹਿਤ ਹੈ,
ਸਹਿਭੰ
ਸੁਤੇ ਪ੍ਰਕਾਸ਼ ਹੈ। ਤੇ ਐਸਾ ਇਹ ਤਾਂ ਪਰਤੋਂ ਪ੍ਰਕਾਸ਼ਨ ਜਿਹੜੇ ਚੰਦ ਸੂਰਜ ਆਦਿ ਨੇ ਨਾ, ਆਪਣਾ ਪ੍ਰਕਾਸ਼ ਨਹੀਂ, ਸਮੇਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਮੇਂ ਚਾਨਣ ਹੋਏ, ਉਹ ਸੁਤੇ ਪ੍ਰਕਾਸ਼ ਹੈ। ਸੈ ਦਾ ਅਰਥ ਹੈ ਸੁਤੇ, ਭੰਗ ਦਾ ਅਰਥ ਹੈ ਪ੍ਰਕਾਸ਼, ਸੁਤੇ ਪ੍ਰਕਾਸ਼ ਹੈ ਉਸਦਾ
ਗੁਰ ਪ੍ਰਸਾਦ,
ਉਹਦੀ ਪ੍ਰਾਪਤੀ ਫਿਰ ਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ, ਜਾਂ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ, ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ। ਹਰੀ ਲਾਲ ਕ੍ਰਿਸ਼ਨ ਲਾਲ ਦੋਨਾਂ ਨੇ ਪ੍ਰਸ਼ਨ ਕੀਤਾ, ਗੁਰਦੇਵ ਸਾਡਾ ਮੋਹ ਨਹੀਂ ਟੁੱਟ ਰਿਹਾ। ਮਹਾਰਾਜ ਕਹਿੰਦੇ ਇਹੀ ਤਾਂ ਫਿਰ ਦੋਸ਼ ਹੈ ਵੱਡਾ, ਪੰਕ ਜੋ ਮੋਹ ਪਗ ਨਹੀਂ ਚੱਲ ਹੈ, ਹਮ ਦੇ ਕਹਿਤਾ ਹੈ, ਡੂਬੀ ਵਾਲੇ ਡੁੱਬਣ ਵਾਲਾ ਤਾਂ ਇਹੀ ਹੈ। ਕਹਿੰਦੇ ਜੀ ਕਿਰਪਾ ਕਰੋ, ਮੋਹ ਦੇ ਚਿੱਕੜ ਦੇ ਵਿੱਚ ਮਨ ਰੂਪੀ ਸੰਕਲਪਾਂ ਵਿਕਲਪਾਂ ਦੇ ਪੈਰ ਸਾਡੇ ਫਸੇ ਹੋਏ ਹੈ, ਕਿਵੇਂ ਟੁੱਟੇ? ਤਾਂ ਸਦਵੇਂ ਮੋਹ ਦੀ ਨਿਵਿਰਤੀ ਲਈ ਸਲੋਕ ਉਚਾਰਨ ਕੀਤਾ, ਸੁਣੋ ਜੇ।
ਕਤੰਚ ਮਾਤਾ ਕਤੰਚ ਪਿਤਾ,
ਹੇ ਹਰੀ ਲਾਲ ਕ੍ਰਿਸ਼ਨ ਲਾਲ, ਕਤੰਚ ਦੇ ਤਿੰਨ ਚਾਰ ਅਰਥ ਬਣਦੇ ਆ। ਕਤੰਚ ਪਹਿਲਾਂ ਆ ਗਿਆ ਕਦੋਂ ਦੀ ਤੇਰੀ ਮਾਤ ਮਾਤਾ ਹੈ, ਇਹ ਤੇਰੀ ਜਿਹੜੀ ਕਤੰਚ ਮਾਤਾ, ਇਹ ਤੁਹਾਡੀ ਜਿਹੜੀ ਮਾਤਾ ਮਾਂ ਹੈ ਇਹ ਕਦੋਂ ਕਦੀ ਹੈ, ਪਿਛਲੇ ਜਨਮ ਚ ਤੇਰੀ ਸੀ ਲੱਗਦੀ ਕੁਛ ਇਹ, ਤੇ ਜਿਹੜਾ ਪਿਤਾ ਜਿਹੜਾ ਬਾਪ ਬਣਾਇਆ ਤੁਸੀਂ ਹੁਣ ਜਿਹੜਾ ਕਹਿੰਦੇ ਮੇਰਾ ਫਲਾਨਾ ਸੂ ਬਾਪ ਹੈ, ਇਹ ਪਿਛਲੇ ਜਨਮ ਚ ਹੈ ਸੀ ਤੇਰਾ ਕੁਛ ਲੱਗਦਾ ਕੀ ਸੀ, ਇਹ ਕਦੋਂ ਦੇ ਹੈ, ਇਹ ਸਵਾਲੀਆ ਫਿਕਰ ਹੈ। ਤੇ ਇਸ ਕਰਕੇ ਅੱਗੇ ਦੱਸਦੇ ਨੇ
ਕਤੰਚ ਬਨਤਾ ਬਿਨੋਦ ਸੁਤਹ,
ਤੇ ਇਸ ਨੂੰ ਜਿਹੜਾ ਹੈ ਨਾ ਸੁਤਹ, ਥੋੜਾ ਜਿਹਾ ਪੋਲਾ ਬੋਲਣਾ, ਸੁਤਹ ਨਾ ਬਣ ਜਾਵੇ। ਤੇ ਕਤੰਚ ਕਦੋਂ ਦੀ ਤੇਰੀ ਬਨਤਾ ਇਸਤਰੀ, ਸੁਤਹ ਪੁੱਤਰ, ਤੇ ਇਹਨਾਂ ਦੇ ਫਿਰ ਬਿਨੋਦ ਕੌਤਕ ਦੇਖਦੇ ਹੋ, ਕਦੋਂ ਕਦੇ ਨੇ ਇਹ। ਇਸੇ ਪ੍ਰਕਾਰ ਦੇ
ਕਤੰਚ ਮਾਤਾ ਕਤੰਚ ਪਿਤਾ,
ਦੂਸਰੇ ਦੇ ਕਤੰਚ ਕੌਣ ਕਿਸੇ ਦੀ ਮਾਤਾ ਹੈ, ਕਤੰਚ ਕੌਣ ਕਿਸੇ ਦਾ ਪਿਤਾ ਹੈ, ਕਤੰਚ ਕੌਣ ਕਿਸੇ ਦੀ ਅੱਗੇ ਬੋਲੋ ਜੀ।
ਕਤੰਚ ਬਨਤਾ ਬਿਨੋਦ ਸੁਤਹ ਹੈ,
ਕਤੰਚ ਕੌਣ ਕਿਸੇ ਦੀ ਇਸਤਰੀ, ਕੌਣ ਕਿਸੇ ਦਾ ਪੁੱਤਰ ਹੈ, ਜਿਨ੍ਹਾਂ ਦੇ ਕੌਤਕਾਂ ਦੇ ਤੁਸੀਂ ਲੱਗੇ ਹੋਏ ਹੋ, ਇਨ੍ਹਾਂ ਸਾਰਿਆਂ ਦਾ ਮੋਹ ਜਿਹੜਾ ਹੈ ਉਹ ਮਿਥਿਆ ਹੈ। ਤੇ ਜਿਸ ਨਾਲ ਜਾ ਵੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ ਤਾਂ ਭੱਜ ਜਾਂਦੇ ਨੇ, ਇਸ ਕਰਕੇ ਮਿਥਿਆ ਹਨ ਇਹ। ਇਸੇ ਪ੍ਰਕਾਰ ਜੇ
ਕਤੰਚ ਮਾਤਾ ਕਤੰਚ ਪਿਤਾ,
ਤੇ ਇਹ ਜਿਹੜਾ ਸੰਬੰਧੀਆਂ ਦੇ ਕੌਤਕਾਂ ਦਾ ਮੋਹ ਕਰਦੇ ਹੋ, ਅਨੇਕਾਂ ਜਨਮਾਂ ਦੇ ਕਤੰਚ ਕਿਤਨੀਆਂ ਮਾਵਾਂ, ਕਤੰਚ ਕਿਤਨੇ ਬਾਪ, ਤੇ ਅੱਗੇ ਤਾਂ ਬੋਲੋ ਜੇ
ਕਤੰਚ ਬਨਤਾ ਬਿਨੋਦ ਸੁਤਹ,
ਤੇ ਕਤੰਚ ਕਿਤਨੀਆਂ ਹੀ ਇਸਤਰੀਆਂ ਤੇ ਪੁੱਤਰ ਹੋ ਚੁੱਕੇ ਨੇ, ਇੱਕ ਜਨਮ ਦੀ ਤਾਂ ਕਹਾਣੀ ਨਹੀਂ ਹੈ। ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਤੇ ਆਗੇ ਪਾਛੇ ਗਣਤ ਨਾ ਆਵੇ, ਕਿਆ ਜਾਤੀ ਕਿਆ ਹੁਣ ਹੋਏ, ਕੋਈ ਹੈ ਇਹਨਾਂ ਦਾ ਅੰਤ ਹਿਸਾਬ ਕਿਤਾਬ, ਇਸ ਪ੍ਰਕਾਰ ਇਹ ਬੇਅੰਤੇ ਹੋ ਚੁੱਕੇ ਨੇ। ਇਸੇ ਪ੍ਰਕਾਰ ਜੇ
ਕਤੰਚ ਮਾਤਾ ਕਤੰਚ ਪਿਤਾ,
ਮਾਂ ਦਾ ਮੋਹ ਕਤੰਚ ਕੀ ਹੈ, ਪਿਤਾ ਦਾ ਮੋਹ ਕਤੰਚ ਕੀ ਹੈ,
ਕਤੰਚ ਬਨਤਾ ਬਿਨੋਦ ਸੁਤਹ,
ਇਸਤਰੀ ਦੇ ਕੌਤਕ ਵੀ ਹਨ ਅਤੇ ਪੁੱਤਰ ਦਾ ਮੋਹ ਕਤੰਚ ਕੀ ਹੈ, ਇਹ ਕੀ ਹਨ ਕੌਤਕ, ਇਸਤਰੀ ਅਤੇ ਪੁੱਤਰ ਆਦਿਕਾਂ ਦੀਆਂ ਖੇਲਾਂ ਦੇਖ ਕੇ ਕੀ ਬਨੋਦ ਉਤਸ਼ਾਹ ਕਰਦੇ ਹੋ, ਭਾਵ ਸਭ ਸਰੀਰ ਨਾਸਮਾਨ ਹਨ, ਫਿਰ ਇਹਨਾਂ ਦਾ ਮੋਹ ਵੀ ਨਾਸਮਾਨ ਹੈ। ਜੇ ਜਦੋਂ ਕੋਈ ਗੱਲ ਝੂਠੀ ਸਾਬਤ ਹੋ ਜਾਵੇ ਫਿਰ ਉਹਦੇ ਨਾਲ ਪ੍ਰੇਮ ਨਹੀਂ ਰਹਿੰਦਾ ਹੁੰਦਾ, ਇਹ ਮੋਹ ਤੋਂ ਰਹਿਤ ਕਰਨ ਵਾਸਤੇ ਕਿਰਪਾ ਕਰਦੇ ਨੇ ਮਹਾਰਾਜ।
ਕਤੰਚ ਭਰਾਤ ਮੀਤ ਹਿਤ ਬੰਧ,
ਤੇ ਇਉਂ ਕਤੰਚ ਕਦੋਂ ਦੇ ਭਰਾਤ ਭਰਾ ਮੀਤ ਮਿੱਤਰ ਹਿਤ ਮੋਹ ਕਰਨ ਵਾਲੇ ਜਿਹੜੇ ਬੰਧਵ ਸੰਬੰਧੀ ਆਦਿ ਹਨ, ਬਾ ਕੌਣ ਕਿਸੇ ਦੇ ਜਾਂ ਕੀ ਵਾ ਕਿਤਨੇ ਹੀ ਭਰਾ ਮਿੱਤਰ ਆਦਿ ਜਿਹੜੇ ਨੇ, ਕਹਿੰਦੇ ਉਹ ਸੰਬੰਧੀ ਆਦਿ ਹੋ ਚੁੱਕੇ ਹਨ।
ਕਤੰਚ ਮੋਹ ਕੁਟੰਬ,
ਤੇ ਕੁਟੰਬ ਤੇ ਇਸ ਤਰ੍ਹਾਂ ਭਾਈ ਇਹਨੂੰ ਪਾਠ ਨੂੰ ਚੰਗੀ ਤਰ੍ਹਾਂ ਪਕਾਉਣਾ, ਤੇ ਇਉਂ ਮਹਾਰਾਜ ਸਾਹਿਬ ਕਹਿੰਦੇ ਕੁਟੰਬ ਤੇ ਪਰਿਵਾਰ ਦਾ ਅਤਿਅੰਤ ਮੋਹ ਕਤੰਚ ਕੀ ਹੈ, ਭਾਵ ਸਭ ਮਿਥਿਆ ਅਗਿਆਨ ਕਰਕੇ ਹੀ ਪ੍ਰਤੀਤ ਹੋ ਰਿਹਾ ਹੈ।
ਕਤੰਚ ਚਪਲ ਮੋਹਨੀ ਰੂਪੰ,
ਤੇ ਮਹਾਰਾਜ ਸਾਹਿਬ ਜੀ ਅੱਗੇ ਜਿਹੜਾ ਚੱਪਲ ਦਾ ਉਚਾਰਨ ਭਾਈ ਜੀ ਕਿਸੇ ਨੇ ਇਹਨੂੰ ਨਾ ਬਾਲਾ ਘੋਟ ਕੇ ਨਾ ਕਹਿ ਦਿਓ, ਚੱਪਲ ਨਾ ਬਣਾ ਦਿਓ ਪੈਰਾਂ ਚ ਪਾਉਣ ਵਾਲੀ, ਕਿਤੇ ਚੱਪਲ ਨਾ ਚੰਚਲ ਦਾ ਹੁੰਦਾ ਹੈ, ਅਦਕ ਤੋਂ ਰਹਿਤ ਹੈ ਪਾਠ ਇਹ। ਮੋਹਣੀ ਸੁੰਦਰ ਰੂਪੰਗ ਰੂਪ ਵਾਲੀ ਜੋ ਚੱਪਲ ਚੰਚਲ ਮਾਇਆ ਕਤੰਚ ਕੀ ਚੀਜ਼ ਹੈ, ਜੋ ਪੁਰਖ ਐਸੀ ਮਾਇਆ ਨੂੰ ਦੇਖ ਕੇ
ਪੇਖੰਤੇ ਤਿਆਗੰ ਕ੍ਰੋਤ,
ਜੋ ਪੁਰਖ ਪੇਖੰਤੇ ਵੇਖਦਿਆਂ ਵੇਖਦਿਆਂ ਹੀ ਇਸ ਦਾ ਮਹਾਰਾਜ ਸਾਹਿਬ ਕਹਿੰਦੇ ਤਿਆਗੰ ਤਿਆਗ ਕ੍ਰੋਧ ਕਰ ਜਾਂਦੀ ਹੈ, ਮਾਇਆ ਛੱਡ ਜਾਂਦੀ ਹੈ, ਜੜ ਚੇਤਨ ਮਾਇਆ ਨੂੰ ਚੰਚਲ ਰੂਪ ਜਾਣ ਕੇ ਵੇਖਦਿਆਂ ਹੀ ਤਿਆਗਣਾ ਕਰੋ, ਜੜ ਮਾਇਆ ਨੂੰ ਇਕੱਤਰ ਕਰਦਿਆਂ ਤੇ ਚੇਤਨ ਮਾਇਆ ਨੂੰ ਵੇਖਦਿਆਂ ਹੀ ਆਪਣੇ ਸਰੀਰ ਨੂੰ ਛੱਡ ਕੇ ਚਲੇ ਜਾਵੋਗੇ। ਮਹਾਰਾਜ ਕਹਿੰਦੇ ਫੇਰ ਪ੍ਰਸ਼ਨ ਕੀਤਾ ਹਰੀਲਾ ਕ੍ਰਿਸ਼ਨ ਲਾਲ ਨੇ, ਹੇ ਸਤਿਗੁਰੂ ਜੀ ਕਰ ਸਭ ਮਿਥਿਆ ਰੂਪ ਹੈ, ਤੇ ਫੇਰ ਮੋਹ ਤਿਆਗ ਜਿਹੜਾ ਤਿਆਗਣ ਯੋਗ ਹੈ ਤਾਂ ਫਿਰ ਜੀਵ ਨਾਲ ਰਹਿਣ ਵਾਲੀ ਕੀ ਵਸਤੂ ਹੋਈ, ਫਿਰ ਇਹ ਤਾਂ ਹੋ ਗਿਆ ਤਿਆਗਣ ਯੋਗ, ਗ੍ਰਹਿਣ ਕਰਨ ਯੋਗ ਕੀ ਵਸਤੂ ਹੋਈ, ਨਾ ਰਹਿਣ ਯੋਗ ਉਹ ਵੀ ਦੱਸ ਦਿਓ।
ਰਹੰਤ ਸੰਗ ਭਗਵਾਨ ਸਿਮਰਨ,
ਮਹਾਰਾਜ ਕਹਿੰਦੇ ਹੇ ਭਾਈ ਭਗਵਾਨ ਖੱਟ ਭਗਾਂ ਸਪਨ ਜੋ, ਧਰਮ ਜਸ ਬੈਰਾਗ ਨੂੰ ਅਸਲ ਸਿਰੇ ਵਿਗਿਆਨ, ਇਹ ਖੱਟ ਭਗਾਂ ਸਪਨ ਜੋ ਤਾਹੇ ਕਹਿਤ ਭਗਵਾਨ, ਉਹ ਹੈ ਭਗਵਾਨ, ਇਹਨਾਂ ਚਿੰਨਾ ਸਪਨ ਪਰਮਾਤਮਾ ਦਾ ਉਹਦਾ ਸਿਮਰਨ ਭਜਨ ਕਰੋ, ਤੇ ਫਿਰ ਉਸਦੇ ਭਜਨ ਦੇ ਨਾਲ महाराज साहब जी कहते हैं रहंत संग भगवान सिमरन, ओ परमात्मा दा सिमरन ही ना रहंत रहन वाली वस्तु है, होर कोई वस्तु नहीं है ना रहन वाली।
नानक लभद्यां अचुत तनह।
ते फिर उन्हें प्रश्न किया सतगुरु ये सिमरन कित्थों प्राप्त हुंदा है, हुण बोलो जी।
नानक लभद्यां अचुत तनह।
ते महाराज साहब जी कथन करदे हे भाई ए सिमरत अचुत अगिड़ अटल स्वरूप परमात्मा दे तनह पुत्र नेड़े कौन संत जन, संत हरि के लाड़ले संत हरि के पूत, उन्हां दी संगत जो लभद्यां लभदा है जां अचुत स्वरूप प्रभु दी तनह स्वरूप संत जन ही जड़े ने उन्हां दी संगत विचों लभदा है।
त्रिगंत मात पिता स्नेहं।
ते हुण महाराज साहब जी फरमान करदे आ कहिंदे हे हरि लाल कृष्ण लाल इस करके माता पिता दे स्नेह प्रेम नूं मोह नूं त्रिगंत त्रिकार है, जो परमार्थ वालों हटाने वाले माता पिता हन ओह तां फिर त्रिकार योग हन।
त्रिग स्नेह प्रात बांधवै।
प्रात भरा बांधवै संबंधी उन्हां दा स्नेह मोह भी त्रिग त्रिकार योग है, जो धर्म वाहिगुरु दे भजन सिमरन वालों क्योंकि सगल धर्म है श्रेष्ठ धर्म हर को नाम जप निर्मल कर्म, ए धर्म तो जिहड़ा बेमोह करन वाले ने त्रिकार ही है, इन्हां नूं इन्हां दे नाल मोह करन वाले नूं भी त्रिकार। सौ बारी फिटलाणत कहिए जे, सौ बार फिटलाणत कहिए तां फिर एक सास जी लाणत बनती है, सौ बारी लाणत कहिए तां एक त्रिकार बनती है। ए अपमानजनक शब्द है, अपमान करने वाला निरादर वाला शब्द है, त्रिकार वरते है। ते इस करके इन्हां सारे जिहड़े रब तो तोड़न वाले त्रिकार ही है इन्हां नूं, ते त्रिकार इन्हां दे स्नेह करने वाले नूं कहा।
त्रिग स्नेहं बनता बिलास सुतह।
ते बनता इस्त्री नाल विशे भोगण वास्ते अते सुतह पुत्र दीआं खेडां दे विलास कौतकां नूं जिहड़ा ऐसा स्नेहं प्रेम मोह दी ਇਹ ਜਿਹੜਾ ਮੋਹ ਹੈ ਉਹ ਵੀ ਤ੍ਰਿਕਾਰ ਯੋਗ ਹੈ। ਤੇ ਇਸ ਕਰਕੇ ਪਰਮਾਤਮਾ ਦੇ ਨਾਮ ਤੋਂ ਭੁਲਾਉਣ ਵਾਲੇ ਇਸਤਰੀ ਅਤੇ ਪੁੱਤਰ ਮਾਂ ਬਾਪ ਭਰਾ ਆਦਿਕ ਸਾਰੇ ਗਿਣ ਦਿੱਤੇ ਨੇ, ਇਹ ਇਹਨਾਂ ਦੇ ਨਾਲ ਜਾਂ ਫਿਰ ਬੱਚਿਆਂ ਦੇ ਨਾਲ ਕੌਤਕ ਜਿਹੜੇ ਮੋਹ ਦੇ ਕਾਰਨ ਇਹ ਸਭ ਤ੍ਰਿਕਾਰ ਯੋਗ ਹੈ। ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ ਅੱਗੇ ਦੱਸਦੇ ਹਨ
ਤ੍ਰਿਗ ਸਨੇਹੰ ਗ੍ਰਹਾਰਥਕ ਹੈ।
ਤੇ ਇਸ ਨੂੰ ਜਿਹੜਾ ਭਾਈ ਅੱਖਰ ਇਕੱਠੇ ਰੱਖਣੇ ਨੇ ਥੋੜੀ ਜਿਹੀ ਡੈਸ਼ ਲਾਉਣੀ ਹੈ, ਕਹਿ ਸ਼ਬਦ ਪਛੇਤਰ ਕਰ ਲੈਣਾ ਸਾਰਿਆਂ ਚੋਂ ਪਦ ਜਿਹੜਾ ਗ੍ਰਹਾਰਥ ਕਹਿ ਐਂ ਬੋਲਣਾ, ਗ੍ਰਹਿ ਅਰਥ ਕਹਿ ਇਹਦੇ ਵਿੱਚੋਂ ਵਿਆਕਰਨ ਅਨੁਸਾਰ ਅਰਥ ਬਣਿਆ, ਗ੍ਰਹਿ ਘਰ ਅਰਥ ਪਦਾਰਥ ਕਹਿ ਦਾ, ਘਰ ਅਤੇ ਪਦਾਰਥ ਦੇ ਸਨੇਹ ਪ੍ਰੇਮ ਮੋਹ ਵੀ ਤ੍ਰਿਕਾਰ ਯੋਗ ਹੈ। ਘਰ ਦੇ ਕੰਮ ਚਲਾਉਣ ਅਰਥ ਵਾਸਤੇ ਮਾਇਆ ਨਾਲ ਮੋਹ ਕਰਨ ਵਾਲਾ ਪੁਰਖ ਵੀ ਤ੍ਰਿਕਾਰ ਯੋਗ ਹੈ। ਫਿਰ ਸਤਿਗੁਰੂ ਜੀ ਸੱਚਾ ਫਿਰ ਕਿਹੜਾ ਹੋਇਆ ਪੁੱਛਿਆ ਉਹਨਾਂ ਨੇ ਬ੍ਰਾਹਮਣਾਂ ਨੇ ਵਿਦਵਾਨਾਂ ਨੇ, ਤਾਂ ਗੁਰੂ ਸਾਹਿਬ ਉੱਤਰ ਦਿੰਦੇ ਨੇ
ਸਾਧ ਸੰਗ ਸਨੇਹ ਸਤਿਅੰ।
ਤੇ ਮਹਾਰਾਜ ਸਾਹਿਬ ਕਹਿੰਦੇ ਨੇ ਸਤਿਅੰ ਇਹਨੂੰ ਬੋਲਣਾ ਜੀ, ਅਧਿਕ ਸਹਿਤ ਪਾਠ ਹੈ ਇਹ। ਤੇ ਹੇ ਭਾਈ ਸਾਧ ਸੰਗ ਸਾਧੂਆਂ ਦੀ ਸੰਗਤ ਦਾ ਸਨੇਹ ਜਿਹੜਾ ਹੈ ਨਾ ਜਾਣੀ ਪ੍ਰੇਮ ਜਿਹੜਾ ਹੈ ਉਹ ਸਤਿਅੰ ਉਹ ਸੱਚਾ ਹੈ। ਸਾਧ ਸੰਗਤ ਦੇ ਪ੍ਰੇਮ ਕਰਕੇ ਸੱਚ ਸਰੂਪ ਨਾਲ ਪ੍ਰੇਮ ਲੱਗ ਜਾਂਦਾ ਹੈ। ਅੱਗੇ ਦੱਸਦੇ ਹਨ
ਸੁਖਿਅੰ ਬਸੰਤ ਨਾਨਕ ਹੈ।
ਸਤਿਗੁਰੂ ਜੀ ਕਥਨ ਕਰਦੇ ਹਨ ਫਿਰ ਜੀਵ ਸੁਖਿਅੰ ਸੁਖ ਸਰੂਪ ਬ੍ਰਹਮ ਦੇ ਵਿੱਚ ਬਸੰਤ ਵਸ ਜਾਂਦਾ ਹੈ, ਸਮੂਹ ਸੁੱਖਾਂ ਦੇ ਦੇਣ ਵਾਲੇ ਪਰਮੇਸ਼ਰ ਦੇ ਸਰੂਪ ਵਿੱਚ ਅਭੇਦ ਹੋ ਕੇ ਸਦਾ ਵਾਸਤੇ ਆਤਮਕ ਆਨੰਦ ਦਾ ਉਹ ਰਸ ਦਾ ਆਨੰਦ ਦਾ ਮਾਨਣਾ ਕਰਦਾ ਹੈ, ਇਹ ਆਨੰਦ ਮਾਣਦਾ ਹੈ।
ਮਿਥਿਆਂਤ ਦੇਹੰ ਖੀਣਾਂਤ ਬਲਨੰ।
ਅੱਗੇ ਸਤਿਗੁਰੂ ਦੇਹ ਦੀ ਹੰਗਤਾ ਮੋਹ ਦੀ ਨਿਵਿਰਤੀ ਬਾਬਤ ਕਥਨ ਕਰਦੇ ਨੇ, ਹੁਣ ਬੋਲੋ ਜੀ।
ਮਿਥਿਆਂਤ ਦੇਹੰ ਖੀਣਾਂਤ ਬਲਨੰ।
ਇਹ ਮਿਥਿਆਂਤ ਵੀ ਇਸ ਤਰ੍ਹਾਂ ਜਿਵੇਂ ਐੜੇ ਦੇ ਉੱਤੇ ਟਿੱਪੀ ਲੱਗੀ ਹੋਵੇ ਐਂ ਸਮਝ ਲਓ, ਬਾਕੀ ਤੇ ਥੱਥੇ ਨੂੰ ਸਿਹਾਰੀ ਲੱਗੀ ਹੋਵੇ ਐਂ ਬੋਲਣਾ ਮਿਥਿਆਂਤ। ਤੇ ਇਉਂ ਹੇ ਭਾਈ ਇਹ ਦੇਹ ਕਾਇਆ ਵੀ ਮਿਥਿਅੰਤ ਝੂਠੀ ਅਣਹੋਈ ਪ੍ਰਤੀਤ ਹੋ ਰਹੀ ਹੈ, ਭਾਵ ਅਵਿਦਿਆ ਰੂਪੀ ਨੀਂਦ ਕਰਕੇ ਇਸ ਨੂੰ ਸੰਸਾਰ ਰੂਪੀ ਸੁਪਨਾ ਆਇਆ ਹੋਇਆ। ਇਸ ਕਰਕੇ ਇਹਦੇ ਫਿਰ ਬੋਲਤੀ ਹੈ
ਖੀਣਾਂਤ ਬਲਨੰ।
ਤੇ ਇਹਦੇ ਬਲਨ ਜਿਹੜਾ ਬਲ ਹੈ ਉਹ ਵੀ ਦਿਨ ਪਰ ਦਿਨ ਖੀਣਾਂਤ ਕਮਜ਼ੋਰ ਹੋ ਰਿਹਾ ਹੈ, ਜਵਾਨੀ ਤੋਂ ਬਾਅਦ ਢਲਦੀ ਜਵਾਨੀ ਤੇ ਉਸ ਤੋਂ ਬਾਅਦ ਬੁਢਾਪਾ, ਢਲਦੀ ਜਵਾਨੀ ਤੋਂ ਬਾਅਦ ਬੁਢੇਪਾ ਹੀ ਆਉਣਾ, ਇਹ ਬਲ ਘਟਦਾ ਹੀ ਜਾ ਰਿਹਾ ਹੈ।
ਵਰਧਾਂਤ ਜਰੂਆ ਹਿਤਅੰਤ ਮਾਇਆ,
ਤੇ ਇਹਨੂੰ ਹਿਤਅੰਤ ਜਿਵੇਂ ਇਉਂ ਸਮਝਦੇ ਤੱਤੇ ਨੂੰ ਸਿਹਾਰੀ ਲੱਗੀ ਹੋਵੇ ਤੇ ਵਿਚਾਲੇ ਐੜੇ ਦੇ ਉੱਤੇ ਟਿੱਪੀ ਲੱਗੀ ਹੋਵੇ, ਹਿਤਅੰਤ ਐਂ ਉਚਾਰਨ ਕਰਨਾ। ਜਰੂਆ ਬੁਢਾਪਾ ਜਿਹੜਾ ਵਧੰਤ ਵੱਧਦਾ ਜਾ ਰਿਹਾ, ਜੀਵ ਮਾਇਆ ਵਿਚ ਹਿਤਅੰਤ ਅਤਿਅੰਤ ਹਿਤ ਮੋਹ ਕਰਦਾ ਹੈ।
ਅਤਿਅੰਤ ਆਸਾ ਆਥਿਤ ਭਵਨ,
ਤੇ ਇਸ ਤਰ੍ਹਾਂ ਜੀਵ ਸੰਸਾਰ ਦੇ ਵਿਚ ਮਿਥਿਆ ਪਦਾਰਥਾਂ ਦੀ ਇਹ ਹੈ ਨਾ ਅਤਿਅੰਤ ਜਾਣੀ ਬਹੁਤ ਆਸਾ ਇੱਛਾ ਉਮੀਦ ਕਰਦਾ, ਪਰ ਉਸਦਾ ਰਹਿਣਾ ਇਸ ਪ੍ਰਕਾਰ ਹੈ ਜਿਵੇਂ ਭਵਨੰਗ ਘਰ ਦੇ ਵਿਚ ਅਥਿਤਯ ਜਿਹੜਾ ਪੈ ਉਹ ਕੀ ਹੈ ਅਥਿਅੰਤ, ਇਹ ਜਿਹੜਾ ਅਥਿਤੀ ਕੀ ਹੁੰਦਾ ਹੈ ਉਹ ਜਿਹੜਾ ਇੱਕ ਰਾਤ ਵਾਸਤੇ ਆਇਆ ਹੋਵੇ ਪ੍ਰਾਹੁਣਾ ਹੈ, ਤੇ ਇਸ ਕਰਕੇ ਪ੍ਰਾਹੁਣੇ ਦਾ ਜਿਵੇਂ ਨਿਵਾਸ ਹੁੰਦਾ ਇਹ ਸੰਸਾਰ ਦੇ ਵਿਚ ਇਸ ਤਰ੍ਹਾਂ ਰਹਿ ਰਹੇ, ਜੈਸੇ ਰਹਿਣ ਪ੍ਰਾਹੁਣਾ ਉੜਚਲ ਸਹਿ ਪ੍ਰਭਾਤ, ਰਾਤ ਕੱਟ ਕੇ ਸਵੇਰ ਨੂੰ ਆਪਣੇ ਵਾਪਸ ਸ਼ਹਿਰ ਨੂੰ ਚਲਿਆ ਜਾਂਦਾ। ਇਉਂ ਜੀਵ ਇੱਥੇ ਸੰਸਾਰ ਪ੍ਰਾਹੁਣਚਾਰੀ ਵਿਚ ਆਇਆ ਹੋਇਆ ਹੈ, ਇਹਦੀ ਆਪਣੀ ਅਵਸਥਾ ਉਮਰ ਰੂਪੀ, ਰਾਤ ਕੱਟ ਕੇ ਇੱਥੋਂ ਇਹਨੇ ਵਿਦਾ ਹੋ ਜਾਣਾ। ਇਸ ਕਰਕੇ ਪਰ ਜੋ ਇਹ ਮਿਥਿਆ ਪਦਾਰਥਾਂ ਦੀ ਅਤਿਅੰਤ ਆਸਾ ਲੱਗੀ ਹੋਈ ਹੈ, ਜੈਸੇ ਰਹਿਣ ਪ੍ਰਾਹੁਣੇ ਉੜ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਹਿਸਥ ਸਿਓ, ਸਭ ਫੁੱਲਾਂ ਕੀ ਬਾਗਾਤ। ਇਹ ਤਾਂ ਐਸਾ ਹੈ, ਇਹ ਜੀਵ ਹੈ ਜਿਹੜਾ ਸੰਸਾਰ ਦੇ ਅੰਦਰ ਜਿਉਣ ਦੀ ਅਤਿਅੰਤ ਇਸ ਨੂੰ ਆਸਾ ਲੱਗੀ ਹੋਈ ਹੈ, ਉਮੀਦ ਲੱਗੀ ਹੋਈ ਹੈ, ਸਰੀਰ ਰੂਪੀ ਘਰ ਨੂੰ ਸਦਾ ਰਹਿਣ ਵਾਲਾ ਅਚਲ ਮੰਨਿਆ ਹੋਇਆ ਹੈ, ਪਰ ਇਹ ਐਸਾ ਹੈ ਨਹੀਂ ਹੈ, ਆਸਰ ਇਸਤਤ ਰਹਿਣ ਵਾਲਾ ਨਹੀਂ ਹੈ।
ਗਨੰਤ ਸੁਆਸਾ ਭਿਆਨ ਧਰਮ,
ਭਿਆਨ ਭਿਆਨਕ ਭੈ ਦੇਣ ਵਾਲਾ ਧਰਮੰਗ ਧਰਮ ਰਾਜਾ ਇਸ ਜੀਵ ਦੇ ਸੁਆਸਾਂ ਸਾਹਾਂ ਨੂੰ ਗਨੰਤ ਗਿਣ ਰਿਹਾ ਹੈ ਕਿ ਕਦੋਂ ਮਾਰਾਂ ਇਸ ਦੇ ਪੂਰੇ ਹੋਣ।
ਪਤੰਤ ਮੋਹ ਕੂਪ ਦੁਰਲਭ ਦੇਹੰ,
ਤੇ ਇਸ ਪ੍ਰਕਾਰ ਅੱਗੇ ਦੱਸਦੇ ਜਿਵੇਂ ਪਿੱਛੇ ਦੱਸ ਕੇ ਹਟੇ ਹੈ ਕਿ ਧਰਮ ਰਾਜ ਜਿਹੜਾ ਨਾ ਸਵਾਸਾਂ ਨੂੰ ਗਿਣਤੀ ਕਰ ਰਿਹਾ ਵੀ ਕਦੋਂ ਪੂਰੇ ਹੋਣ, ਮੈਂ ਇਹਨੂੰ ਪਕੜਾਂ ਉਸੇ ਵੇਲੇ, ਵੀ ਸਵਾਸ ਜਿੰਨਾ ਪੂਰੇ ਨੂੰ ਤੇ ਫੜ ਨਹੀਂ ਸਕਦਾ। ਤੇ ਅੱਗੇ ਹੁਣ ਦੱਸਦੇ ਵੀ ਜਿਹੜਾ ਦੁਰਲੱਭ ਇਹ ਜਿਹੜੀਆਂ ਐਸਾ ਜਿਹੜਾ ਕਠਿਨਤਾਈ ਦੇ ਨਾਲ ਲੱਭੀ ਹੋਈ ਦੇਹ ਹੈ ਮਨੁੱਖਾ ਦੇ ਦੇਹੋਂ ਦੇਹੀ ਨੂੰ ਪ੍ਰਾਪਤ ਕਰਕੇ ਜੀਵ ਕੀ ਕਰਦਾ, ਮੋਹ ਰੂਪੀ ਕੂਪ ਨਾਮ ਖੂਹ ਦਾ ਹੁੰਦਾ, ਮੋਹ ਰੂਪੀ ਖੂਹ ਦੇ ਵਿਚ ਪਤੰਤ ਡਿੱਗਦਾ, ਇਹਦੇ ਚ ਡਿੱਗਿਆ ਹੋਇਆ ਹੈ। ਇਸ ਕਰਕੇ
ਤਤ ਆਥਰਮ ਨਾਨਕ,
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਲਈ ਤਤ ਤਿਸ ਤਤ ਸਰੂਪ ਪ੍ਰਭੂ ਨੂੰ ਆਸਰਿਆਂ ਆਸਰਾ ਲੈਣਾ ਕਰੋ ਜੀ, ਉਹਦਾ ਆਸਰਾ ਲਓ ਜੋ ਵਾਹਿਗੁਰੂ ਹੈ, ਲੋਕ ਪ੍ਰਯੋਗ ਦਾ ਆਸਰਾ ਹੈ। ਪ੍ਰਸ਼ਨ ਕੀਤਾ ਸਤਿਗੁਰੂ ਕਿਵੇਂ ਆਸਰਾ ਲੈਣਾ ਕਰੀਏ, ਇਹਦਾ ਹੁਣ ਉੱਤਰ ਦਿੰਦੇ ਨੇ ਮਹਾਰਾਜ।
ਗੋਬਿੰਦ 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 ਗੋਪਾਲ ਕਿਰਪਾ,
ਹੇ ਭਾਈ ਮਨ ਕਰਕੇ ਉਸ ਗੋਬਿੰਦ ਪਰਮਾਤਮਾ ਦਾ ਸਿਮਰਨ ਕਰੋ, ਬਾਣੀ ਕਰਕੇ ਵੀ ਉਸ ਗੋਬਿੰਦ ਪਰਮਾਤਮਾ ਦਾ ਸਿਮਰਨ ਕਰੋ, ਅਤੇ ਸਰੀਰ ਕਰਕੇ ਵੀ ਉਸ ਗੋਬਿੰਦ ਪਰਮਾਤਮਾ ਦਾ ਸਿਮਰਨ ਕਰੋ, ਤਾਂ ਕਿ ਫਿਰ ਗੋਪਾਲ
ਗੋਪਾਲ ਕਿਰਪਾ,
ਤਦੋਂ ਉਸ ਗੋਪਾਲ ਪ੍ਰਭੂ ਦੀ ਤੁਹਾਡੇ ਉੱਪਰ ਕਿਰਪਾ, ਇਹ ਪੈਰ ਦਾ ਰਾਹ ਹੈ, ਕਿਰਪਾ ਕਿਰਪਾ ਦੀ ਦ੍ਰਿਸ਼ਟੀ ਹੋਵੇਗੀ। ਗੋ ਅਤੇ ਬਿੰਦ ਵੱਖਰਾ ਕਰਕੇ, ਗੋ ਦਾ ਅਰਥ ਵੇਦਾਂ ਦੇ ਜਾਂ ਵੇਦ ਬਾਣੀ ਕਰਕੇ ਬਿੰਦ ਜਾਣਨ ਯੋਗ, ਗੋਬਿੰਦ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ, ਗੋਪਾਲ ਜੋ ਗੋ ਧਰਤੀ ਦੀ ਪਾਲ ਪਾਲਣਾ ਕਰਨ ਵਾਲਾ, ਪ੍ਰਭੂ ਦਾ ਆਸਰਾ ਉਸਦੀ ਕਿਰਪਾ ਮਿਹਰ ਤੋਂ ਹੀ ਪ੍ਰਾਪਤ ਹੁੰਦਾ ਹੈ। ਸਾਧ ਸਿੰਘ ਜੀ ਹੁਣ ਤਿੰਨ ਸਲੋਕ ਗੁਰੂ ਅਰਜਨ ਦੇਵ ਜੀ ਦੇ ਹੋ ਗਏ, ਸਮਾਂ ਹੋ ਗਿਆ, ਕੱਲ ਨੂੰ ਅਗਲਾ ਜਿਹੜਾ ਸਲੋਕ ਹੈ, ਕਾਚ ਕੋਟੰ ਰਚੰਤ ਤੋਯੰ ਲੇਪਰੰਗ ਰਗਤ ਚਰਮਣ ਹੈ, ਇਹ ਇੱਥੋਂ ਸ਼ੁਰੂ ਹੋਏਗੀ ਵਿਚਾਰ, ਆਓ ਹੁਣ ਇੱਥੇ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ ਜੇ।
ਪਤੰਤ ਮੋਹ ਕੂਪ ਦੁਰਲਭ
ਦੇਹੰ ਤਤ ਆਸਰਿਆਂ ਨਾਨਕ, ਗੋਬਿੰਦ 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 ਗੋਪਾਲ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।